ਹਰਮਨ ਰੇਡੀਓ ਦੇ ਸਾਰੇ ਯਾਰ ਪਰਿਵਾਰ ਨੂੰ ਮੈਂ ਅਮਨਦੀਪ ਹਾਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦੀ ਹਾਂ ਜੀ ਪ੍ਰਵਾਨ ਕਰਨਾ। ਦੋਸਤੋ ਮੈਂ ਖਬਰਸਾਰ ਸੈਗਮੈਂਟ ਲੈ ਕੇ ਹਾਜ਼ਰ ਹਾਂ। ਆਪਾਂ ਇਸ ਸੈਗਮੈਂਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਕੁੱਝ ਖਬਰਾਂ ਸਾਂਝੀਆਂ ਕਰਾਂਗੇ, ਕੁੱਝ ਖਾਸ ਲੋਕਾਂ ਦੀਆਂ ਖਾਸ ਮੁੱਦਿਆਂ ਦੇ ਉੱਤੇ ਲਿਖਤਾਂ ਉਹ ਵੀ ਸਾਂਝੀਆਂ ਕਰਾਂਗੇ ਤੇ ਅੱਜ ਇੱਕ ਖਾਸ ਸ਼ਖਸੀਅਤ ਦੇ ਨਾਲ ਆਪਾਂ ਮੁਲਾਕਾਤ ਵੀ ਕਰਾਂਗੇ ਤੇ ਆਲੇ ਦੁਆਲੇ ਦੇ ਉੱਤੇ ਝਾਤ ਪਾਵਾਂਗੇ। ਤੁਹਾਡੇ ਜਿਹੜੇ ਵਿਚਾਰ ਨੇ ਸਾਡੇ ਲਈ ਬੜੇ ਕੀਮਤੀ ਹੋਣਗੇ, ਉਹ ਵੀ ਤੁਸੀਂ ਜ਼ਰੂਰ ਸਾਂਝੇ ਕਰਨਾ। ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁੱਝ ਚੰਗੀਆਂ ਗੱਲਾਂ ਦੇ ਨਾਲ। ਇੱਕ ਸੀਰੀਆਈ ਵਿਦਵਾਨ ਹੋਏ ਨੇ ਜੀ ਖਲੀਲ ਜਿਬਰਾਨ, ਉਹਨਾਂ ਦਾ ਇੱਕ ਕਥਨ ਹੈ, ਧਰਤੀ ਆਪਣੀ ਉਪਜ ਤੁਹਾਡੇ ਹਵਾਲੇ ਕਰ ਦਿੰਦੀ ਹੈ, ਜੇ ਤੁਹਾਨੂੰ ਆਪਣਾ ਹਿੱਸਾ ਲੈਣ ਦੀ ਜਾਚ ਆ ਜਾਵੇ ਤਾਂ ਫਿਰ ਤੁਹਾਡੇ ਵਿੱਚ ਕਸਰ ਬਾਕੀ ਨਹੀਂ ਰਹਿ ਜਾਏਗੀ। ਉਹ ਆਖਦੇ ਨੇ ਕਿ ਧਰਤੀ ਦੀਆਂ ਸੁਗਾਤਾਂ ਦੇ ਵੰਡ ਵੰਡਾ ਨਾਲ ਹੀ ਤੁਹਾਨੂੰ ਰਾਜ ਆਵੇਗਾ, ਤਸੱਲੀ ਮਿਲੇਗੀ। ਪਰ ਜੇ ਇਹ ਵੰਡ ਵੰਡਾ ਪਿਆਰ ਤੇ ਕਿਰਪਾ ਪੂਰਵਕ ਨਿਆਂ ਨਾਲ ਨਹੀਂ ਹੁੰਦਾ ਤਾਂ ਇਹ ਕਈਆਂ ਨੂੰ ਲਾਲਚੀ ਬਣਾ ਦੇਵੇਗਾ ਤੇ ਕਈਆਂ ਨੂੰ ਭੁੱਖਿਆਂ ਰੱਖ ਛੱਡੇਗਾ। ਇਹ ਵਿਦਵਾਨ, ਇਹ 1888 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਤੇ 1931 ਦੇ ਵਿੱਚ ਇਹਨਾਂ ਦੀ ਮੌਤ ਹੋਈ ਸੀ। ਇਹਨਾਂ ਦਾ ਇਹ ਕਥਨ ਅੱਜ ਵੀ ਕਿੰਨਾ ਢੁਕਦਾ। ਸੱਚਮੁੱਚ ਜੇਕਰ ਜਿਹੜੀਆਂ ਕੁਦਰਤ ਦੀਆਂ ਚੀਜ਼ਾਂ ਨੇ, ਕੁਦਰਤ ਦੇ ਸਰੋਤ ਨੇ, ਉਹ ਪਿਆਰ ਦੇ ਨਾਲ ਤੇ ਨਿਆਂ ਦੇ ਨਾਲ ਲੋਕਾਂ ਦੇ ਵਿੱਚ ਨਹੀਂ ਵੰਡੇ ਜਾਂਦੇ ਤਾਂ ਉੱਥੇ ਨਾ ਇਨਸਾਫੀ ਪੈਦਾ ਹੁੰਦੀ ਹੈ। ਭਾਰਤ ਦੀ ਹਾਲਤ ਤੇ ਭਾਰਤ ਵਰਗੇ ਹੋਰ ਬਹੁਤ ਸਾਰੇ ਮੁਲਕਾਂ ਦੀ ਹਾਲਤ ਸਾਡੇ ਸਾਰਿਆਂ ਦੇ ਸਾਹਮਣੇ। ਇਹੋ ਜਿਹੇ ਚੰਗੇ ਲੋਕਾਂ ਦੀਆਂ ਗੱਲਾਂ ਨੂੰ ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਢਾਲ ਲਈਏ ਤਾਂ ਸਾਡਾ ਜੀਵਨ, ਸੱਚਮੁੱਚ ਸਾਡਾ ਜੀਵਨ ਹੀ ਨਾ ਖੁਸ਼ਹਾਲ ਹੋਵੇ, ਆਲੇ ਦੁਆਲੇ ਨੂੰ ਵੀ ਅਸੀਂ ਕੋਈ ਖੁਸ਼ੀ ਕੋਈ ਸਕੂਨ ਦੇ ਸਕਦੇ ਹਾਂ। ਇਹੋ ਜਿਹੀਆਂ ਗੱਲਾਂ ਬਾਤਾਂ ਕਰਾਂਗੇ, ਹੋਰ ਵੀ ਬਹੁਤ ਕੁੱਝ ਹੈ ਜਿਹੜਾ ਆਪਾਂ ਸਾਂਝਾ ਕਰਨਾ, ਪਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਕੁੱਝ ਖਾਸ ਖਾਸ ਖ਼ਬਰਾਂ ਦੇ ਉੱਤੇ ਝਾਤ ਪਾਉਂਦੇ ਹਾਂ। ਆਓ ਸੁਣਦੇ ਹਾਂ ਕੁੱਝ ਅੱਜ ਦੀਆਂ ਚੋਣਵੀਆਂ ਖ਼ਬਰਾਂ।
ਹਰਮਨ ਰੇਡੀਓ ਦੇ ਆਰ ਪਰਿਵਾਰ ਲਈ ਖਬਰਸਾਰ ਸੈਗਮੈਂਟ ਵਿੱਚ ਕੁਝ ਚੋਣਵੀਆਂ ਖਬਰਾਂ ਲੈ ਕੇ ਹਾਜ਼ਰ ਹਾਂ। ਕੈਪਟਨ ਸਰਕਾਰ ਦੀ ਫੁਰਤੀ ਤੇ ਐਕਸ਼ਨ ਮੋਡ ਤੋਂ ਜਿੱਥੇ ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ, ਉਥੇ ਸੱਤਾ ਦੇ ਆਸਰੇ ਉਡਾਰੀਆਂ ਮਾਰਨ ਵਾਲੇ ਵੱਖ ਵੱਖ ਆਕਾਸ਼ਾਂ ਦੇ ਪਰਿੰਦੇ ਫੜਫੜਾਉਣ ਲੱਗੇ ਨੇ। ਲਾਲ ਪੀਲੀ ਬੱਤੀ ਦੇ ਸ਼ੌਕੀਨ ਵੀ ਮੱਥੇ ਤੇ ਵਲਜੇ ਪਾਈ ਫਿਰਦੇ ਨੇ। ਰਾਣਾ ਗੁਰਜੀਤ ਜੋ ਕੈਬਨਿਟ ਮੰਤਰੀ ਬਣੇ ਨੇ, ਉਨ੍ਹਾਂ ਨੇ ਤਾਂ ਸਾਫ਼ ਕਹਿ ਦਿੱਤਾ ਹੈ ਕਿ ਉਹ ਲਾਲ ਬੱਤੀ ਆਪਣੀ ਗੱਡੀ ਤੋਂ ਨਹੀਂ ਲਾਉਣਗੇ। ਮੰਤਰੀ ਜੀ ਆਉਂਦੇ ਨੇ, ਇਹੀ ਤਾਂ ਸਾਡੀ ਪਛਾਣ ਹੈ, ਫਿਰ ਕਿਸੇ ਨੂੰ ਕਿਵੇਂ ਪਤਾ ਲੱਗੂ ਵੀ ਮੰਤਰੀ ਜੀ ਸੜਕ ਤੋਂ ਲੰਘ ਰਹੇ ਨੇ। ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੀਲੀ ਬੱਤੀ ਕਰਕੇ ਚਰਚਾ ਵਿਚ ਨੇ। ਅਕਾਲੀ ਦਲ ਬਾਦਲ ਦੀ ਜਗਰਾਓਂ ਹਲਕੇ ਤੋਂ ਹਾਰੀ ਹੋਈ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਵੀ ਆਪਣੀ ਨਿੱਜੀ ਗੱਡੀ ਨੂੰ ਪੀਲੀ ਬੱਤੀ ਨਾਲ ਸ਼ਿੰਗਾਰੀ ਫਿਰਦੀ ਹੈ। ਹੋਰ ਵੀ ਕਈ ਨੇ ਜਿਹੜੇ ਢਿੱਡ ਵਿਚ ਲਾਲ ਨਾ ਸਹੀ ਨੀਲੀ ਪੀਲੀ ਬੱਤੀ ਦੀ ਲਾਲਸਾ ਪਾਲੀ ਬੈਠੇ ਨੇ। ਕਪਤਾਨ ਸਾਹਿਬ ਦੇ ਇਸ ਏਜੰਡੇ ਨੂੰ ਮਿਲ ਰਹੇ ਸਮਰਥਨ ਕਰਕੇ ਯੂਪੀ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਵੀ ਮੰਤਰੀਆਂ ਲਈ ਲਾਲ ਬੱਤੀ ਦੀ ਮਨਾਹੀ ਕੀਤੀ ਹੈ, ਪਰ ਭਾਜਪਾ ਦੀ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਉਮਾ ਭਾਰਤੀ ਕਹਿੰਦੀ ਹੈ ਇਹ ਲਾਲ ਬੱਤੀ ਨਾ ਲਾਉਣ ਵਾਲਾ ਟ੍ਰੈਂਡ ਤਾਂ ਅਰਵਿੰਦ ਕੇਜਰੀਵਾਲ ਨੇ ਸ਼ੁਰੂ ਕੀਤਾ ਸੀ, ਇਹਨੂੰ ਪੰਜਾਬ ਨੇ ਅਡਾਪਟ ਕਰ ਲਿਆ, ਹੁਣ ਯੂਪੀ ਵਿਚ ਵੀ ਇਉਂ ਹੀ ਹੋ ਰਿਹਾ ਤੇ ਇਹ ਕੋਈ ਚੰਗੀ ਗੱਲ ਨਹੀਂ ਹੈ। ਮੰਤਰੀ ਸਰਕਾਰੀ ਕੰਮਾਂ ਲਈ ਜਾ ਰਹੇ ਨੇ ਤਾਂ ਉਨ੍ਹਾਂ ਨੂੰ ਸਰਕਾਰੀ ਗੱਡੀ ਉਤੇ ਬੱਤੀ ਚਾਹੀਦੀ ਹੈ। ਹਾਂ, ਜੇ ਉਹ ਕਿਸੇ ਨਿੱਜੀ ਸਮਾਗਮ ਵਿਚ ਸ਼ਾਮਲ ਹੋ ਜਾਂਦੇ ਨੇ ਫਿਰ ਉਨ੍ਹਾਂ ਨੂੰ VIP ਟ੍ਰੀਟਮੈਂਟ ਨਹੀਂ ਮਿਲਣੀ ਚਾਹੀਦੀ, ਇਹ ਬੀਬੀ ਉਮਾ ਭਾਰਤੀ ਦਾ ਕਹਿਣਾ ਹੈ। ਉਧਰ ਕਪਤਾਨ ਸਰਕਾਰ ਦੇ ਫੈਸਲੇ ਖਿਲਾਫ਼ ਪੰਜਾਬ ਦੇ ਸ਼ਰਾਬ ਦੇ ਕਾਰੋਬਾਰੀ ਸੜਕਾਂ ਉਤੇ ਆਉਣ ਦੀ ਗੱਲ ਕਰਨ ਲੱਗੇ ਨੇ। ਪੰਜਾਬ ਸਰਕਾਰ ਵੱਲੋਂ ਕੈਬਨਿਟ ਦੀ ਪਹਿਲੀ ਬੈਠਕ ਵਿਚ ਸ਼ਰਾਬ ਦੇ ਠੇਕੇ ਘੱਟ ਕਰਨ ਦੇ ਫੈਸਲੇ ਤੇ ਠੇਕਿਆਂ ਨੂੰ ਨੈਸ਼ਨਲ ਹਾਈਵੇ ਤੇ ਸੂਬਾ ਪੱਧਰੀ ਹਾਈਵੇ ਤੋਂ ਹਟਾਉਣ ਤੇ 5 ਮੀਟਰ ਦੇ ਦਾਇਰੇ ਚ ਕਰਨ ਦੇ ਫੈਸਲੇ ਖਿਲਾਫ਼ ਪੰਜਾਬ ਭਰ ਦੇ ਠੇਕੇਦਾਰ ਇਕਜੁੱਟ ਹੋ ਗਏ ਨੇ। ਠੇਕੇਦਾਰਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਕਰੀਬ 1100 ਕਰੋੜ ਰੁਪਏ ਦਾ ਘਾਟਾ ਪਵੇਗਾ। ਉਨ੍ਹਾਂ ਨੇ ਸਰਕਾਰ ਤੋਂ ਰਾਹਤ ਦੀ ਮੰਗ ਕੀਤੀ ਹੈ। ਅੱਜ ਠੇਕੇਦਾਰਾਂ ਦੀ ਮੋਹਾਲੀ ਵਿਚ ETP ਨਾਲ ਬੈਠਕ ਹੋ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਰਾਹਤ ਨਾ ਦਿੱਤੀ ਗਈ ਤਾਂ ਉਹ ਇਸ ਵਾਰੀ ਹੋਣ ਵਾਲੀ ਠੇਕਿਆਂ ਦੀ ਬੋਲੀ ਚ ਡਰਾ ਨਹੀਂ ਪਾਉਣਗੇ। ਠੇਕੇਦਾਰਾਂ ਨੇ ਇਹ ਵੀ ਆਖਿਆ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦੇ ਕਈ ਸਾਰੇ ਠੇਕੇ ਬੰਦ ਹੋ ਜਾਣਗੇ। ਇਸ ਤੋਂ ਇਲਾਵਾ ਕਈ ਠੇਕੇ ਦੂਜੇ ਪਾਸੇ ਕਰਨੇ ਪੈਣਗੇ, ਜਿਸ ਨਾਲ ਠੇਕੇਦਾਰਾਂ ਨੂੰ 1000 ਤੋਂ 1100 ਕਰੋੜ ਰੁਪਏ ਦਾ ਘਾਟਾ ਪਵੇਗਾ ਜਿਹੜਾ ਉਹ ਪੂਰਾ ਨਹੀਂ ਕਰ ਸਕਣਗੇ। ਹੁਣ ਹਾਈਕੋਰਟ ਦੇ ਹੁਕਮਾਂ ਨਾਲ ਬੱਝੀ ਪੰਜਾਬ ਦੀ ਕੈਪਟਨ ਸਰਕਾਰ ਇਨ੍ਹਾਂ ਠੇਕੇਦਾਰਾਂ ਨੂੰ ਕਿਵੇਂ ਰਾਜ਼ੀ ਕਰਦੀ ਹੈ, ਇਹ ਉਡੀਕਿਆ ਜਾ ਰਿਹਾ ਹੈ। ਕੈਪਟਨ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਦਮ ਚੁੱਕਣ ਦੇ ਹੁਕਮਾਂ ਤੋਂ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀਆਂ ਸੂਚੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਹਾਲਾਂਕਿ ਪੁਲਿਸ ਕੋਲ ਜ਼ਿਆਦਾਤਰ ਰਿਕਾਰਡ ਪਹਿਲਾਂ ਹੀ ਮੌਜੂਦ ਹੈ, ਪਰ ਮੁੱਖ ਮੰਤਰੀ ਦੇ ਤਾਜ਼ਾ ਹੁਕਮਾਂ ਤੋਂ ਬਾਅਦ ਪੁਲਿਸ ਵੱਲੋਂ ਇਸ ਵਿਸ਼ੇ ਤੇ ਕੰਮ ਕਰਨ ਵਿਚ ਤੇਜ਼ੀ ਲਿਆਂਦੀ ਗਈ ਹੈ। ਹਾਲੇ ਕੋਈ ਵੀ ਪੁਲਿਸ ਅਧਿਕਾਰੀ ਇਸ ਮੁੱਦੇ ਤੇ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ, ਪਰ ਜਾਣਕਾਰੀ ਮਿਲੀ ਹੈ ਕਿ ਪੰਜਾਬ ਪੁਲਿਸ ਨੇ ਸਮੁੱਚੇ ਤਸਕਰਾਂ ਦੀਆਂ ਲਿਸਟਾਂ ਤਿਆਰ ਕਰਕੇ ਉਨ੍ਹਾਂ ਦੀਆਂ ਗਤੀਵਿਧੀਆਂ ਉਤੇ ਨਜ਼ਰਸਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸਮਾਂ ਆਉਣ ਉਤੇ ਜਿਵੇਂ ਹੀ ਕੋਈ ਹੁਕਮ ਮਿਲੇ ਤਾਂ ਐਕਸ਼ਨ ਤੇਜ਼ ਕੀਤਾ ਜਾ ਸਕੇ। ਉਧਰ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਤੇ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਸੁਲਤਾਨਪੁਰ ਲੋਧੀ ਹਲਕੇ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਪੋ ਆਪਣੇ ਹਲਕਿਆਂ ਚ 32 ਪਿੰਡਾਂ ਵਿਚ ਅਨਾਊਂਸਮੈਂਟ ਕਰਵਾ ਕੇ ਨਸ਼ਾ ਤਸਕਰਾਂ ਨੂੰ 24 ਘੰਟਿਆਂ ਚ ਆਪਣੇ ਕਾਰੋਬਾਰ ਬੰਦ ਕਰਨ ਲਈ ਚੇਤਾਵਨੀ ਦਿੱਤੀ ਹੈ। ਰਾਣਾ ਗੁਰਜੀਤ ਨੇ ਤਾਂ ਹਲਕੇ ਦੀ ਪੁਲਿਸ ਨੂੰ ਇਹ ਵੀ ਆਖਿਆ ਹੈ ਕਿ ਨਸ਼ਾ ਤਸਕਰੀ ਦੇ ਮਾਮਲੇ ਚ ਜੇਕਰ ਕੋਈ ਉਨ੍ਹਾਂ ਦਾ ਭਾਈ ਭਤੀਜਾ ਬਣ ਕੇ ਫੋਨ ਕਰਦਾ ਹੈ ਤਾਂ ਵੀ ਕਿਸੇ ਨੂੰ ਬਖਸ਼ਿਆ ਨਾ ਜਾਵੇ। ਕਪੂਰਥਲਾ ਹਲਕੇ ਦੇ 125 ਪਿੰਡ ਨੇ, ਕਈ ਪਿੰਡ ਨਸ਼ੇ ਦੇ ਕਾਰੋਬਾਰ ਕਰਕੇ ਬਦਨਾਮ ਨੇ ਤੇ ਰਾਣਾ ਗੁਰਜੀਤ ਨੇ ਘਰ ਘਰ ਨਸ਼ਾ ਵਿਰੋਧੀ ਸੁਨੇਹਾ ਪਹੁੰਚਾਉਣ ਦੀ ਗੱਲ ਕੀਤੀ ਹੈ। ਪੰਜਾਬ ਦੀ ਆਰਥਿਕਤਾ ਨੂੰ ਲੀਹ ਉੱਤੇ ਲਿਆਉਣ ਲਈ ਕੋਸ਼ਿਸ਼ਾਂ ਵਿਚ ਜੁਟੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਬੜੇ ਭਾਵੁਕ ਬਿਆਨ ਦੇ ਰਹੇ ਨੇ। ਅਕਾਲੀਆਂ ਵੱਲੋਂ ਅੰਗਰੇਜ਼ਾਂ ਤੇ ਮੁਗਲਾਂ ਨਾਲੋਂ ਵੱਧ ਲੁੱਟ ਪਾਉਣ ਦੇ ਦਿੱਤੇ ਬਿਆਨ ਦੀ ਵਾਹਵਾ ਚਰਚਾ ਹੋਈ ਹੈ। ਹੁਣ ਉਨ੍ਹਾਂ ਕਿਹਾ ਹੈ ਕਿ ਪੰਜਾਬ ਨੂੰ ਥਾਂਸਿਰ ਕਰਨ ਲਈ ਅਸੀਂ ਰੋਟੀ ਘੱਟ ਖਾਵਾਂਗੇ। ਮਨਪ੍ਰੀਤ ਬਾਦਲ ਨੇ ਆਖਿਆ ਹੈ ਕਿ ਪੰਜਾਬ ਨੂੰ ਬਚਾਉਣ ਲਈ ਇਕ ਟਾਈਮ ਦੀ ਰੋਟੀ ਘੱਟ ਖਾ ਲਵਾਂਗੇ ਪਰ ਇਹਨੂੰ ਮੁੜ ਖੁਸ਼ਹਾਲ ਕਰਕੇ ਹੀ ਦਮ ਲਵਾਂਗੇ। ਆਰਥਿਕਤਾ ਨੂੰ ਲੈ ਕੇ ਸਰਕਾਰ ਦੀ ਨੀਤੀ ਦੀ ਗੱਲ ਕਰਦਿਆਂ ਉਨ੍ਹਾਂ ਆਖਿਆ ਹੈ ਕਿ ਕੈਪਟਨ ਸਰਕਾਰ ਆਪਣੇ ਖਰਚੇ ਘਟਾਏਗੀ ਤੇ ਆਮਦਨੀ ਵਧਾਉਣ ਵੱਲ ਧਿਆਨ ਦੇਵੇਗੀ। ਨਾਲ ਹੀ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਾਨੂੰ ਕੋਈ ਉਮੀਦ ਨਹੀਂ ਕਿ ਉਹ ਪੰਜਾਬ ਲਈ ਕੁਝ ਕਰਨਗੇ ਪਰ ਪੰਜਾਬ ਨੂੰ ਜਿਉਂਦੇ ਰਹਿਣ ਲਈ ਆਪਣੇ ਪੈਰਾਂ ਸਿਰ ਹੋਣਾ ਹੀ ਪਵੇਗਾ। ਖਜ਼ਾਨੇ ਦਾ ਹਿਸਾਬ ਕਿਤਾਬ ਸਾਂਭਣ ਵਾਲੇ ਮਨਪ੍ਰੀਤ ਦੇ ਸਾਹਮਣੇ ਆ ਰਹੇ ਹਾੜੀ ਦੇ ਸੀਜ਼ਨ ਦੀ ਜਿਣਸ ਦੀ ਵੱਟ ਚੁਕਤਾ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ। ਇਸ ਤੋਂ ਇਲਾਵਾ ਤਨਖਾਹਾਂ ਭੱਤਿਆਂ ਦੇ ਅਟਕੇ ਬਿੱਲ ਕਲੀਅਰ ਕਰਨਾ ਵੀ ਇਕ ਵੱਡਾ ਮਸਲਾ ਹੈ। ਮੁੱਕਦੀ ਗੱਲ ਇਹ ਕਹਿ ਸਕਦੇ ਹਾਂ ਕਿ ਹਾਲਤ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਵਾਲੀ ਹੋਈ ਪਈ ਹੈ। ਪੰਜਾਬ ਵਿਚ ਤਾਂ ਕਾਂਗਰਸ ਸ਼ਾਨ ਨਾਲ ਜਿੱਤ ਕੇ ਸਰਕਾਰ ਬਣਾ ਚੁੱਕੀ ਹੈ ਜਿਹਦੇ ਬਾਰੇ ਇਹੋ ਕਿਆਸੇ ਲੱਗ ਰਹੇ ਨੇ ਕਿ ਦੇਸ਼ ਦੇ ਬਾਕੀ ਹਿੱਸਿਆਂ ਵਿਚ ਲਗਾਤਾਰ ਚੋਣ ਹਾਰ ਰਹੀ ਕਾਂਗਰਸ ਨੂੰ ਪੰਜਾਬ ਵਿਚੋਂ ਲੋਕ ਸਭਾ ਚੋਣਾਂ ਵੇਲੇ ਥੁੰਮਣਾ ਮਿਲੇਗਾ। ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਮਜ਼ਾਕ ਦਾ ਪਾਤਰ ਬਣ ਰਹੇ ਨੇ। ਮੱਧ ਪ੍ਰਦੇਸ਼ ਦੇ ਇਕ ਇੰਜੀਨੀਅਰਿੰਗ ਦੇ ਵਿਦਿਆਰਥੀ ਵਿਸ਼ਾਲ ਦੀਵਾਨ ਨੇ ਤਾਂ ਸਿਰਾ ਹਿਲਾ ਦਿੱਤਾ ਹੈ। ਉਸ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਤੱਕ ਅਪਰੋਚ ਕੀਤੀ ਹੈ ਕਿ ਸਭ ਤੋਂ ਵੱਧ ਚੋਣਾਂ ਹਾਰਨ ਦਾ ਰਿਕਾਰਡ ਰਾਹੁਲ ਗਾਂਧੀ ਦੇ ਨਾਮ ਦਰਜ ਕੀਤਾ ਜਾਵੇ। ਰਾਹੁਲ ਗਾਂਧੀ ਦੇਸ਼ ਵਿਚ ਹੁਣ ਤੱਕ 27 ਚੋਣਾਂ ਹਾਰੇ ਨੇ। ਯੂਪੀ ਵਿਚ ਸਮਾਜਵਾਦੀ ਪਾਰਟੀ ਨਾਲ ਗਠਜੋੜ ਦੇ ਚਲਦਿਆਂ ਵੀ ਕਾਂਗਰਸ ਨੂੰ ਸਿਰਫ 7 ਸੀਟਾਂ ਹੀ ਮਿਲੀਆਂ। ਕਾਂਗਰਸ ਦੀ ਇਹ ਸਭ ਤੋਂ ਵੱਡੀ ਹਾਰ ਹੈ। ਇਸ ਮਗਰੋਂ ਸਿਆਸਤ ਦੇ ਝਣਕਿਆਂ ਖਵਾਉਂਦੇ ਪ੍ਰਸ਼ਾਂਤ ਕਿਸ਼ੋਰ ਦੀ ਕਰੜੀ ਆਲੋਚਨਾ ਹੋ ਰਹੀ ਹੈ। ਲਖਨਊ ਵਿਚ ਕਾਂਗਰਸ ਦੇ ਦਫ਼ਤਰ ਦੇ ਬਾਹਰ ਇਕ ਪੋਸਟਰ ਲਾਇਆ ਗਿਆ ਕਿ ਜਿਹੜਾ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਲੱਭ ਕੇ ਲਿਆਏਗਾ ਉਸ ਨੂੰ 5 ਲੱਖ ਰੁਪਏ ਦਾ ਇਨਾਮ ਦੇਵਾਂਗੇ। ਇਹ ਪੋਸਟਰ ਯੂਪੀ ਦੇ ਕਾਂਗਰਸ ਸਕੱਤਰ ਰਾਜੇਸ਼ ਸਿੰਘ ਨੇ ਲਵਾਇਆ ਸੀ। ਇਸ ਮਗਰੋਂ ਪਾਰਟੀ ਨੇ ਤੁਰੰਤ ਐਕਸ਼ਨ ਲੈਂਦਿਆਂ ਰਾਜੇਸ਼ ਸਿੰਘ ਨੂੰ 6 ਸਾਲਾਂ ਲਈ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ। ਯੂਪੀ ਸੂਬੇ ਚ ਭਾਜਪਾ ਦੀ ਇਤਿਹਾਸਕ ਜਿੱਤ ਮਗਰੋਂ ਸਭ ਤੋਂ ਵੱਧ ਤੇ ਤਿੱਖੀ ਨਜ਼ਰ ਰਾਮ ਮੰਦਰ ਦੀ ਉਸਾਰੀ ਵੱਲ ਲੱਗੀ ਹੋਈ ਹੈ ਜਿਹਦੇ ਬਾਰੇ ਭਾਜਪਾ ਤੇ ਆਰਐਸਐਸ ਦੇ ਆਗੂ ਲਗਾਤਾਰ ਬਿਆਨਬਾਜ਼ੀ ਕਰਦੇ ਆ ਰਹੇ ਨੇ ਕਿ ਹੁਣ ਤੱਕ ਕੇਂਦਰ ਤੇ ਸੂਬੇ ਵਿਚ ਭਾਜਪਾ ਸਰਕਾਰਾਂ ਨੇ ਸਾਰੇ ਇੜਕੇ ਦੂਰ ਕਰਕੇ ਮੰਦਰ ਬਣਾਇਆ ਜਾਵੇਗਾ। ਇਸ ਬਾਰੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਫੈਸਲੇ ਅਤੇ ਰਣਨੀਤੀ ਉਡੀਕੀ ਜਾ ਰਹੀ ਹੈ। ਰਾਮ ਮੰਦਰ ਦਾ ਮਾਮਲਾ ਸੁਪਰੀਮ ਕੋਰਟ ਵਿਚ ਵੀ ਹੈ। ਇਹਦੇ ਬਾਰੇ ਕੋਰਟ ਨੇ ਕਿਹਾ ਹੈ ਕਿ ਕੋਰਟ ਤੋਂ ਬਾਹਰ ਹੀ ਸਾਰੀਆਂ ਧਿਰਾਂ ਮਿਲ ਬੈਠ ਕੇ ਫੈਸਲਾ ਕਰਨ, ਜੇ ਲੋੜ ਪਈ ਤਾਂ ਅਦਾਲਤ ਦਖਲ ਦੇਵੇਗੀ। ਮੀਡੀਏਟਰ ਦਾ ਪ੍ਰਬੰਧ ਕਰਨ ਦੀ ਵੀ ਅਦਾਲਤ ਨੇ ਗੱਲ ਆਖੀ ਹੈ ਤੇ ਰਾਮ ਮੰਦਰ ਬਾਰੇ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਸੰਵਿਧਾਨ ਦੇ ਘੇਰੇ ਵਿਚ ਰਹਿ ਕੇ ਮੰਦਰ ਦੀ ਉਸਾਰੀ ਕੀਤੀ ਜਾਏ, ਪਰ ਆਰਐਸਐਸ ਵੱਲੋਂ ਹਰ ਹਾਲ ਮੰਦਰ ਦੀ ਉਸਾਰੀ ਦੀ ਗੱਲ ਕੀਤੀ ਜਾਂਦੀ ਹੈ। ਸੰਘ ਦੇ ਨੇਤਾ ਐਮਜੀ ਵੈਦ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਜੇ ਸੁਪਰੀਮ ਕੋਰਟ ਨੇ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਐਨਡੀਏ ਸਰਕਾਰ ਨੂੰ ਰਾਮ ਮੰਦਰ ਬਣਾਉਣ ਵਾਸਤੇ ਕਾਨੂੰਨ ਬਣਾਉਣਾ ਚਾਹੀਦਾ ਹੈ। ਹੁਣ ਭਗਵੇਂ ਬਸਤਰਧਾਰੀ ਯੋਗੀ ਆਦਿੱਤਿਆਨਾਥ ਦੇ ਯੂਪੀ ਦਾ ਮੁੱਖ ਮੰਤਰੀ ਬਣਦਿਆਂ ਇਹ ਮਸਲਾ ਹੋਰ ਗਰਮਾਏਗਾ ਤੇ ਸੂਬੇ ਵਿਚ ਤਣਾਅ ਪਸਰੇਗਾ, ਇਸ ਦਾ ਖਦਸ਼ਾ ਹੈ। ਇਸ ਨਾਲ ਜੀਆਂ ਕੁਝ ਚੋਣਵੀਆਂ ਖ਼ਬਰਾਂ ਇਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ।
ਅੱਲਾ ਵਾਲੋ ਰਾਮ ਵਾਲੋ ਆਪਣੇ ਮਜ਼ਹਬ ਕੋ ਸਿਆਸਤ ਸੇ ਬਚਾ ਲੋ ਮੇਰਾ ਵਾਲੋ ਰਾਮ ਵਾਲੋ ਆਪਣੇ ਮਜ਼ਹਬ ਕੋ ਸਿਆਸਤ ਸੇ ਬਚਾ ਲੋ ਅੱਲਾ ਵਾਲੋ ਰਾਮ ਵਾਲੋ ਆਪਣੇ ਮਜ਼ਹਬ ਕੋ ਸਿਆਸਤ ਸੇ ਬਚਾ ਲੋ سب کو سیاست سے بچا لو مندر مسجد کا بھی فرصت میں بنا لینا فرصت میں بنا لینا جو نفرت سے ٹوٹے ہیں وہ گھر تو بنا لو اللہ والو رام والو اپنے مذہب کو سیاست سے بچا لو
اپنے مذہب کو سیاست سے بچا لو
اپنے مذہب کو سیاست سے بچا لو کھیتوں میں اگانے والوں بیج نفرت کے کھیتوں میں اگانے والوں بیج نفرت کے کھیتوں میں اگانے والوں کاٹنے خود ہی پڑیں گے اے زمانے والوں اللہ والوں رام والوں اپنے مذہب کو سیاست سے بچا لو
اپنے مذہب کو سیاست سے بچا لو
اپنے مذہب کو سیاست سے بچا لو بچ کے رہنا ہو لکڑی کے آشیانے آنے والوں خود بھی جل سکتے ہو اوروں کو جلانے والوں اللہ والوں رام والوں اپنے مذہب کو سیاست سے بچا لو
اپنے مذہب کو سیاست سے بچا لو
اپنے مذہب کو سیاست سے بچا لو گھر کی چھت کو تم بچا کے رکھنا اپنے گھر کی چھت کو تم بچا کے رکھنا اپنے گھر کی چھت کو تم بچا کے رکھنا وہ پڑوسی کی دیوار کو گرانے والوں اللہ والوں رام والوں اپنے مذہب کو سیاست سے بچا لو
اپنے مذہب کو سیاست سے بچا لو
اپنے مذہب کو سیاست سے بچا لو ایک رہنے دو شہیدوں کا ترنگا جھنڈا جھنڈے میں ڈنڈے کو پھنسانے والو اللہ والو رام والو اپنے अपने मजहब को सियासत से बचा लो,
अपने मजहब को सियासत से बचा लो,
अपने मजहब को सियासत से बचा लो, अपने मजहब को सियासत से बचा लो, अपने मजहब को सियासत से बचा लो।
जी हाँ दोस्तों, मैं अमनदीप हांस एक बारी फिर हाजिर हाँ जी अपने खबरसार प्रोग्राम दे।
दोस्तों एक बार फिर स्वागत है जी, प्रोग्राम चल रहा है खबरसार ते अमनदीप हांस जी। वैसे प्रोग्राम लेके आंदे आ ते मेरे वालों भी सत श्री अकाल थानू। कुछ टेक्निकली प्रॉब्लम चल रही है जिदे करके कि उन्हां दा लिंक जिहड़ा आ टुट गया है, पर खैर थोड़ी देर तक अपने नाल फिर हाजरी लवाउणगे अमनदीप कौर हांस जी प्रोग्राम खबरसार दे विच। जिवें कि कल इस प्रोग्राम की शुरुआत की गई सी ते बहुत सारे सज्जना ने मित्रां ने प्यारियां ने जिहड़े मैसेज भेजे सी ते मैसेज दे विच फीडबैक दित्ती सी कि काफी वधिया जिहड़ा कल रहा सी। कल सुच्चा सिंह छोटेपुर जी उहनां दे नाल भी अपनी इंटरव्यू होई सी ते उहनां दे तौखले कुछ हैगे सी ते बहुत सारे दोस्तां ने उह जिहड़ी इंटरव्यू आ लाइक कीती सी ते नाल दी नाल ग्राया साहब कल अपने नाल जुड़े सी इस प्रोग्राम दे माध्यम दे विच ते उना ने जिहड़ी एक गुजारिश कीती सी कि आपां जिहड़ा अगला जिहड़ा गुजारिश यही कीती सी कि आपां जिहड़े जस्सी जसराज जी हुणी आ उहनां दे नाल भी इंटरव्यू करवाई जावे ते अज दोस्तो आपां कोशिश यही करांगे कि जस्सी जसराज जी हुणां दे नाल आपां जिहड़ा संपर्क आ उह करांगे। खैर अपने नाल अमनदीप कौर जी जुड़ चुके आ। सत श्री अकाल अमनदीप जी।
जी सत श्री अकाल जी, सारे स्रोतियां नूं एक बारी फिर मैं अमनदीप हांस सत श्री अकाल बुलाउंदी आं जी। होर दलजीत जी तुसी ठीक ठाक हो जी?
बहुत वधिया जी, ते काफी दिनां दे बाद मीह जिहड़ा आ पिया ब्रिस्बेन दे विच, वैसे काफी ड्राई लगी हुई सी ते पर नाल दे जिहड़े लागे आ न्यू साउथ वेल्स दे विच खास तौर ते बहुत ज्यादा बारिश हुई आ। अमनदीप भाजी हुणी भी आए सी इक दिन ते उन्होंने दस्सिया वी जिहड़ियां ज्यादातर क्रीक आ रिवर्स आ सारियां जिहड़ियां आ फ्लडड चल रहियां, पर खैर बहुत वधिया मौसम बणिया होया जिहदी आपां उम्मीद नहीं रखदे हुंदे अमनदीप जी, जदों जिहड़े खीर पूड़ियां वाला जिहड़ा माहौल आ ब्रिस्बेन विच बणिया होया आ, जानी गिल्ला गिल्ला मौसम।
जी जी, ए थोड़े तो नहीं हुंदा होना टिकड़ नहीं हुंदा होना
इस गल तो बचाया जी टिकड़ जी बिल्कुल
मिस नहीं करदे पंजाब दे टिकड़ नु मिस नहीं करदे तुसी
मिस
जी तो लंघ गई लेड़े लवेड़ गई
जी दो क महीने दो क हफ्ते होए आ डेढ़ हफ्ता होया जी मेनू आए नु इत्थे इंडिया तो ते उहदे करके अजे मैं जनवरी महीना काफी जे कहा जावे काफी इदां दा हुंदा, इक तां ठंड बहुत हो जांदी है, दूजा है कि मीह पैणा शुरू हो जांदा। मीह तां वैसे घंटा क पैंदा हुंदा पर दो दिन जिहड़ा चिक्कड़ आ उह बहुत खराबी करदा, इस करके मीह जिन्ना क चिर पैंदा उन्ना क चिर स्वाद ही आउंदा, बाद दे विच तां खज्जल खुआरी हुंदी आ।
हर एक चीज दा ना इवें लगदा, हुण जे आपां सियासत दी गल कर लईए ਵੀ ਜਿੰਨਾ ਚਿਰ ਤਾਂ ਚੋਣਾਂ ਦਾ ਰੌਣਕ ਮੇਲਾ ਸੀ, ਵਿਆਹ ਵਰਗਾ ਮਾਹੌਲ ਸੀ ਸਾਰੇ ਪਾਸੇ, ਤੇ ਹੁਣ ਫੇਰ ਕੋਈ ਆਪਣੇ ਸਿਰ ਫੜ ਕੇ ਬੈਠਾ, ਕੋਈ ਢਿੱਡ ਫੜ ਕੇ ਬੈਠਾ, ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ, ਇਹ ਹਰ ਇੱਕ ਚੀਜ਼ ਦਾ ਇਹੀ ਹਾਲ ਹੈ। ਦਲਜੀਤ ਜੀ ਆਪਾਂ ਸਿਆਸਤ ਦੀ ਜੇ ਗੱਲ ਕਰੀਏ, ਇੱਕ ਬੜੀ ਮਤਲਬ ਬੜੇ ਸਾਲਾਂ ਤੋਂ ਨਾ ਅਸੀਂ ਇਹ ਗੱਲ ਇਹ ਖਬਰ ਕੀ ਇਹ ਗੱਲ ਸੁਣਦੇ ਆ ਰਹੇ ਹਾਂ ਕਿ ਭਾਰਤ ਦੀ ਸਿਆਸਤ ਦੇ ਵਿੱਚੋਂ ਅਪਰਾਧੀ ਲੋਕਾਂ ਨੂੰ ਬਾਹਰ ਕਰੋ, ਜਿਨ੍ਹਾਂ ਦੇ ਉੱਤੇ ਅਪਰਾਧੀ ਕਿਸੇ ਵੀ ਅਪਰਾਧਿਕ ਮਾਮਲੇ ਦੇ ਕੇਸ ਚੱਲ ਰਹੇ ਆ ਜਾਂ ਉਹਨਾਂ ਨੂੰ ਸਜ਼ਾ ਹੋਈ ਹੋਈ ਆ, ਉਹਦੇ ਬਾਵਜੂਦ ਵੀ ਸਿਆਸੀ ਧਿਰਾਂ ਜਿਹੜੀਆਂ ਆਪਣੇ ਆਪ ਨੂੰ ਇਹ ਵੀ ਕਹਿੰਦੀਆਂ ਨੇ ਕਿ ਅਸੀਂ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦਿਆਂਗੇ, ਉਹ ਵੀ ਕੋਈ ਕੰਮ ਇਹੋ ਜਿਹਾ ਨਹੀਂ ਕਰ ਪਾਈਆਂ, ਇਹੋ ਜਿਹਾ ਕੋਈ ਫੈਸਲਾ ਨਹੀਂ ਕਰ ਪਾਈਆਂ, ਇੱਕ ਮਤ ਨਹੀਂ ਹੋ ਸਕੇ ਲੋਕ ਜਿਹੜੀਆਂ ਸਿਆਸੀ ਧਿਰਾਂ ਦੇ ਵਿੱਚ ਬੈਠੇ ਹੋਏ ਨੇ। ਕਿ ਹੁਣ ਜਿਹੜੀ ਖਬਰ ਆਈ ਹੈ ਕਿ ਜਿਹੜੀਆਂ ਤਾਜ਼ਾ ਪੰਜ ਸੂਬਿਆਂ ਦੇ ਵਿੱਚ ਚੋਣਾਂ ਹੋਈਆਂ ਨੇ, ਉਹਨਾਂ ਦੇ ਚੁਣੇ ਹੋਏ ਵਿਧਾਇਕਾਂ ਚੋਂ 192 ਅਪਰਾਧੀ ਨੇ, ਸਾਰੇ ਦੇ ਸਾਰੇ ਜਿਹੜੇ ਜਿੰਨੇ ਵੀ ਚੁਣੇ ਗਏ ਨੇ, ਉਹਦੇ ਚੋਂ ਦੇਖੋ ਕਿ 699 ਜਿਹੜੀ ਇਹ ਗਿਣਤੀ ਹੈ ਵਿਧਾਇਕਾਂ ਦੀ, ਤੇ ਇਹਦੇ ਚੋਂ 192 ਅਪਰਾਧੀ ਨੇ।
ਇਹ ਜਿਹੜੇ ਅਪਰਾਧੀ ਨੇ ਇਹਨਾਂ ਦੇ ਉੱਤੇ ਇੰਨੀਆਂ ਸੰਗੀਨ ਧਰਾਵਾਂ ਲੱਗੀਆਂ ਹੋਈਆਂ ਨੇ, ਕਤਲ ਦੇ ਕੇਸ, ਇਰਾਦਾ ਏ ਕਤਲ ਦੇ, ਇਥੋਂ ਤੱਕ ਕਿ ਬਲਾਤਕਾਰ ਤੇ ਮਹਿਲਾਵਾਂ ਦੇ ਵੱਖ ਵੱਖ ਤਰੀਕੇ ਨਾਲ ਸ਼ੋਸ਼ਣ ਦੇ ਕੇਸ ਵੀ ਚੱਲ ਰਹੇ ਆ। ਇਹਦੇ ਬਾਵਜੂਦ ਵੀ ਇਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਜਾਂ ਕੁਝ ਵੀ ਨਹੀਂ ਲਿਆ ਜਾਂਦਾ ਕਿ ਇਹ ਅਪਰਾਧੀ ਲੋਕ ਵੀ ਸਾਡੇ ਲੋਕ ਨੁਮਾਇੰਦੇ ਨੇ, ਇਹਨਾਂ ਨੂੰ ਅਸੀਂ ਚੁਣ ਕੇ ਲੈ ਕੇ ਆਏ ਹਾਂ। ਤੇ ਦੂਜੇ ਪਾਸੇ ਚੋਣ ਕਮਿਸ਼ਨ ਵੱਲੋਂ ਇੱਕ ਵਾਰੀ ਫੇਰ ਇੱਕ ਡਫਲੀ ਜੀ ਵਜਾਈ ਗਈ ਆ ਕਿ ਅਸੀਂ ਇਹੋ ਜਿਹਾ ਪ੍ਰਬੰਧ ਕਰਾਂਗੇ ਜਿਨ੍ਹਾਂ ਨੂੰ ਕਿਸੇ ਕੇਸ ਦੇ ਵਿੱਚ ਸਜ਼ਾ ਹੋਈ ਆ ਜਾਂ ਜਿਨ੍ਹਾਂ ਦੇ ਉੱਤੇ ਇਹੋ ਜਿਹੀਆਂ ਸੰਗੀਨ ਧਰਾਵਾਂ ਲੱਗੀਆਂ ਹੋਈਆਂ ਨੇ ਉਹ ਸਿਆਸਤ ਤੋਂ ਲਾਂਭੇ ਰਹਿਣ, ਚੋਣ ਪ੍ਰਕਿਰਿਆ ਤੋਂ ਲਾਂਭੇ ਰਹਿਣ, ਘੱਟੋ ਘੱਟ ਕਿ ਉਹ ਚੋਣਾਂ ਨਾ ਲੜ ਸਕਣ। ਇਹ ਚਰਚਾ ਪਤਾ ਨਹੀਂ ਇਹ ਚਰਚਾ ਹੀ ਹੁੰਦੀ ਰਹੇਗੀ ਕਿ ਸਾਡੇ ਤੋਂ ਬਾਅਦ ਅਗਲੀ ਪੀੜ੍ਹੀ ਵੀ ਸਾਡੇ ਬਰਾਬਰ ਆ ਕੇ ਇੱਥੇ ਬੈਠ ਜਾਏਗੀ, ਉਹਨਾਂ ਨੂੰ ਵੀ ਇਹ ਸਿਰਫ ਚਰਚਾ ਹੀ ਸੁਣਨ ਨੂੰ ਮਿਲੇਗੀ। ਇਹਦੇ ਬਾਰੇ ਸਾਨੂੰ ਸਮਝ ਨਹੀਂ ਆ ਰਿਹਾ ਕਿ ਸਾਡੇ ਲੋਕ ਜਾਗਰੂਕ ਨਹੀਂ ਹੋ ਰਹੇ ਜਾਂ ਫਿਰ ਸਾਡੀਆਂ ਸਿਆਸੀ ਪਾਰਟੀਆਂ ਦੀ ਨੀਅਤ ਹੀ ਇੰਨੀ ਵੱਧ ਨੀਅਤ ਆ, ਉਹਨਾਂ ਦੀ ਇੰਨੀ ਨੀਤ ਖੋਟੀ ਆ ਕਿ ਜੇ ਸਾਫ਼ ਸੁਥਰੇ ਲੋਕ ਆਉਣਗੇ ਤਾਂ ਹੀ ਉਹ ਸਾਫ਼ ਸੁਥਰਾ ਪ੍ਰਸ਼ਾਸਨ ਦੇ ਸਕਣਗੇ ਸਾਨੂੰ। ਇਹੋ ਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਭਾਰਤ ਦੀ ਸਿਆਸਤ ਦੇ ਵਿੱਚ ਨੇ ਜਿਹਦੇ ਕਰਕੇ ਆਮ ਲੋਕ ਜ਼ਿਆਦਾ ਨਿਪੀੜੇ ਜਾਂਦੇ ਨੇ।
ਜੀ ਬਿਲਕੁਲ, ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਵੀ ਹੈਗਾ, ਪਰ ਮੈਂ ਜੋ ਇੱਥੇ ਆ ਕੇ ਆਬਜ਼ਰਵ ਕੀਤਾ, ਸ਼ਾਇਦ ਮੈਂ ਇੰਡੀਆ ਰਹਿ ਕੇ ਨਾ ਇਹ ਆਬਜ਼ਰਵੇਸ਼ਨ ਲੈ ਪਾਉਂਦਾ ਕਿ ਜਿਹੜੇ ਆਪਣੇ ਲੋਕ ਆ ਅਜੇ ਵੀ ਬਹੁਤ ਤਰੀਕਿਆਂ ਦੇ ਨਾਲ ਡਿਪੈਂਡੈਂਟ ਆ। ਜੇ ਆਪਾਂ ਪਿੰਡਾਂ ਦੀ ਗੱਲ ਵੀ ਲੈ ਲਈਏ, ਗਰੀਬ ਲੋਕ ਆ ਬਹੁਤ ਜ਼ਿਆਦਾ, ਉਹ ਇੰਡੀਪੈਂਡੈਂਟਲੀ ਆਪਣਾ ਕੋਈ ਡਿਸੀਜਨ ਲੈ ਹੀ ਨਹੀਂ ਸਕਦੇ, ਵੋਟ ਪਾਉਣ ਦੇ ਲਈ ਵੀ ਉਹਨਾਂ ਨੂੰ ਕਿਸੇ ਤੋਂ ਪੁੱਛਣਾ ਹੀ ਪੈਂਦਾ ਕਿਉਂਕਿ ਉਹਨਾਂ ਨੂੰ ਇਹਨਾਂ ਗੱਲਾਂ ਦੇ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਕਿ MLA ਕੌਣ ਬਣੂਗਾ ਜਾਂ MP ਕੀ ਕੌਣ ਬਣੂਗਾ। ਉਹਨਾਂ ਨੂੰ ਫਰਕ ਇਹ ਆ ਕਿ ਜਿਨ੍ਹਾਂ ਦੇ ਉਹ ਕੰਮ ਕਰਦੇ ਆ ਜਾਂ ਜਿਨ੍ਹਾਂ ਤੇ ਉਹਨਾਂ ਨੂੰ ਲੋੜ ਪੈਂਦੀ ਆ, ਉਹਨਾਂ ਲਈ ਤਾਂ ਉਹੀ ਸਭ ਕੁਛ ਆ। ਇਸ ਕਰਕੇ ਫਿਰ ਦੂਜੀ ਗੱਲ ਇਹ ਆ ਕਿ ਅਨਪੜ੍ਹਤਾ ਬਹੁਤ ਜ਼ਿਆਦਾ ਆ, ਪੜ੍ਹੀ ਲਿਖੀ ਮੈਂ ਅਨਪੜ੍ਹ ਇਹਨੂੰ ਕਹੂੰਗਾ। ਇੱਥੇ ਬਹੁਤ ਮੈਂ ਦੋਸਤਾਂ ਨੂੰ ਮਿਲਦਾ, ਇੱਥੇ ਦੇ ਜਿਹੜੇ ਵਸਨੀਕ ਹੈਗੇ ਆ, ਉਸਦੀ ਜਿਹੜੇ ਹੈਗੇ ਆ, ਇੱਥੇ ਦੇ ਐਗਜ਼ਾਮਪਲ ਹੈਗੇ ਆ, ਚਾਹੇ ਉਹ ਬਜ਼ੁਰਗ ਆ ਤੇ ਚਾਹੇ ਉਹ ਯੰਗ ਆ, ਉਹਨਾਂ ਨੇ ਜਦੋਂ ਇੱਥੇ ਬਜਟ ਵਗੈਰਾ ਦੀ ਗੱਲ ਹੁੰਦੀ ਆ ਉਹਨਾਂ ਨੂੰ ਸਾਰਾ ਹੀ ਪਤਾ ਹੁੰਦਾ ਆ, ਉਹ ਵਿਰੋਧ ਆਪਣਾ ਜਤਾਉਂਦੇ ਆ ਕੋਈ ਵੀ ਗੱਲ ਦਾ, ਉਹਨਾਂ ਨੂੰ ਪਤਾ ਵੀ ਆ ਵੀ ਜਿਹੜਾ MLA MP ਆ ਕਿ ਕੀ ਉਹਦੇ ਅਧਿਕਾਰ, ਉਹ ਆਪਣੇ ਹੱਕਾਂ ਦੇ ਪ੍ਰਤੀ ਬਹੁਤ ਅਵੇਅਰ ਆ। ਕੰਪਲੇਂਟ ਹਰ ਦਫ਼ਤਰ ਦੀ ਮਾੜੀ ਜਿਹੀ ਗੱਲ ਹੁੰਦੀ ਆ ਉਹ ਕੰਪਲੇਂਟ ਕਰਦਾ, ਯਾਨੀ ਉਹ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਪੂਰਾ ਆ। ਪਰ ਜੇ ਦੇਖਿਆ ਜਾਵੇ ਕਿ ਆਪਣੇ ਜਿਹੜੇ ਲੋਕ ਆ ਆਪਣੇ ਹੱਕਾਂ ਦੇ ਪ੍ਰਤੀ ਸ਼ਾਇਦ ਜਾਗਰੂਕ ਨਹੀਂ ਹੋਏ, ਉਹਦੇ ਵਿੱਚ ਐਜੂਕੇਸ਼ਨ ਦਾ ਅਸੀਂ ਬਹੁਤ ਵੱਡੀ ਲਹਿਰਾ ਪ੍ਰੋਗਰਾਮ ਜੇ ਗੱਲ ਕਰੀ ਦੀ। ਜੀ
ਜੀ ਦਿਲਜੀਤ ਜੀ, ਇੱਕ ਸਿਸਟਮ ਬਣ ਚੁੱਕਿਆ ਨਾ ਕਿ ਤੁਸੀਂ ਜਿਹੋ ਜਿਹੇ ਮੁਲਕ ਚ ਬੈਠੇ ਹੋ ਉੱਥੇ ਇੱਕ ਬਹੁਤ ਵਧੀਆ ਸਿਸਟਮ ਬਣਿਆ ਹੋਇਆ, ਉੱਥੋਂ ਦੀਆਂ ਜੇਕਰ 100% ਵੀ ਨਾ ਇਮਾਨਦਾਰ ਹੋਣ ਸਿਆਸੀ ਧਿਰਾਂ ਜਿਹੜੀਆਂ ਨੇ, ਜਿਹੜੀਆਂ ਰੂਲਿੰਗ ਪਾਰਟੀਜ਼ ਹੁੰਦੀਆਂ ਨੇ ਜਾਂ ਜਿਹੜੀਆਂ ਵਿਰੋਧ ਦੇ ਵਿੱਚ ਵੀ ਬੈਠੀਆਂ ਹੁੰਦੀਆਂ ਨੇ, ਉਹ ਲੋਕਾਂ ਨੂੰ ਚੰਗਾ ਸ਼ਾਸਨ ਦੇਣ ਲਈ ਕੁਝ ਨਾ ਕੁਝ ਹੱਦ ਤੱਕ ਉਹ ਮਤਲਬ ਉਹਨਾਂ ਨੂੰ ਹੁੰਦਾ ਕਿ ਹਾਂ ਅਸੀਂ ਚੰਗਾ ਸ਼ਾਸਨ ਇਹਨਾਂ ਨੂੰ ਦੇਣਾ, ਇੱਕ ਸਿਸਟਮ ਬਣਿਆ ਹੋਇਆ। ਸਾਡੇ ਤੇ ਇੱਥੇ ਸਿਸਟਮ ਹੀ ਕੋਈ ਨਹੀਂ ਹੈ, ਚੋਰ ਚੱਕਾ ਚੌਧਰੀ ਗੁੰਡੀ ਰੰਨ ਪ੍ਰਧਾਨ। ਸਾਡੇ ਲੋਕਾਂ ਦੀ ਤਾਂ ਹਾਲਤ ਇਹ ਹੈ ਕਿ ਜਿਹੜਾ ਜਿੰਨਾ ਜ਼ਿਆਦਾ ਵੱਡਾ ਗੁੰਡਾ ਹੋਏਗਾ, ਇੱਥੋਂ ਤੱਕ ਕਿ ਸਾਡੇ ਤੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਨੇ ਵੀ ਇਹ ਗੱਲ ਆਖ ਦਿੱਤੀ ਆ ਵੀ ਜਿਹੜਾ ਜਿੰਨਾ ਵੱਡਾ ਗੁੰਡਾ ਜਿੰਨਾ ਵੱਡਾ ਅਪਰਾਧੀ ਆ ਉਹਦੀ ਓਨੀ ਵੱਡੀ ਅਪਰੋਚ ਆ। ਕਿ ਜਦੋਂ ਇੱਕ ਚੀਫ ਜਸਟਿਸ ਦੇ ਮੂੰਹੋਂ ਇਹੋ ਜਿਹੀ ਗੱਲ ਅਸੀਂ ਸੁਣਦੇ ਹਾਂ ਤੇ ਫਿਰ ਸਾਨੂੰ ਸਾਰੇ ਦੇਸ਼ ਦੀ ਜੋ ਹਾਲਤ ਹੋਏਗੀ ਉਹ ਸਾਡੇ ਸਾਹਮਣੇ ਆ ਜਾਂਦਾ। ਰਹੀ ਗੱਲ ਲੋਕਾਂ ਦੀਆਂ ਵੋਟਾਂ ਦੀ ਵੀ, ਹਾਂ ਜਿਨ੍ਹਾਂ ਦੇ ਘਰਾਂ 'ਚ ਕੰਮ ਕਰਦੇ ਨੇ ਜਾਂ ਨਿੱਕੀਆਂ ਨਿੱਕੀਆਂ ਗਰਜ਼ਾਂ ਜਿਨ੍ਹਾਂ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਦੀ ਮਰਜ਼ੀ ਦੇ ਨਾਲ ਹੀ ਲੋਕ ਆਪਣੀ ਮਤ ਦਾ ਇਸਤੇਮਾਲ ਕਰਦੇ ਨੇ, ਮਤ ਵੋਟ ਤੇ ਉਹਨੂੰ ਬੁੱਧੀ ਵੀ ਕਹਿ ਸਕਦੇ ਹਾਂ ਵੀ ਆਪਣੀ ਬੁੱਧੀ ਹੀ ਉਹਨਾਂ ਦੇ ਹੱਥਾਂ ਦੇ ਵਿੱਚ ਉਹਨਾਂ ਨੇ ਗਿਰਵੀ ਰੱਖੀ ਹੋਈ ਆ। ਜਦੋਂ ਇੱਕ ਚੰਗਾ ਸਿਸਟਮ ਬਣ ਜਾਏਗਾ, ਕਿਸੇ ਨਾਲ ਬੇਇਨਸਾਫੀ ਨਹੀਂ ਹੋਏਗੀ, ਢਿੱਡ ਭਰਵੀਂ ਲੋਕਾਂ ਨੂੰ ਰੋਟੀ ਮਿਲ ਜਾਏਗੀ, ਰੋਟੀ ਦੀ ਖਾਤਰ ਜਾਂ ਸਰੀਰ ਢੱਕਣ ਲਈ ਕੱਪੜੇ ਦੀ ਖਾਤਰ ਦੂਜਿਆਂ ਦੇ ਹੱਥਾਂ ਵੱਲ ਨਹੀਂ ਦੇਖਣਾ ਪਏਗਾ, ਫਿਰ ਲੋਕਾਂ ਨੂੰ ਆਪਣੇ ਆਪ ਸੋਝੀ ਵੀ ਆ ਜਾਏਗੀ। ਹੁਣ ਨਿੱਕੀਆਂ ਨਿੱਕੀਆਂ ਤੇ ਉਹਨਾਂ ਨੂੰ ਲੋੜਾਂ ਨੇ ਕਿ ਹਾਂ ਅਗਲੇ ਡੰਗ ਦੀ ਰੋਟੀ ਲਈ ਅਸੀਂ ਇਹਨਾਂ ਦੇ ਮੂਹਰੇ ਹੱਥ ਫੈਲਾਵਾਂਗੇ, ਤੇ ਫਿਰ ਜਿਹੜਾ ਤੁਹਾਨੂੰ ਮੂੰਹ 'ਚ ਬੁਰਕੀ ਪਾਏਗਾ ਉਹ ਸਾਡਾ ਪਟਾ ਵੀ ਤੇ ਆਪਣੇ ਹੱਥ ਦੇ ਵਿੱਚ ਹੀ ਰੱਖੇਗਾ ਨਾ। ਇਹ ਬੜੀ ਸਮੱਸਿਆ ਹੈ
ਜੀ। ਕੱਲ ਆਪਣੇ ਸੁੱਚਾ ਸਿੰਘ ਛੋਟੇਪੁਰ ਹੁਣੀ ਆਏ ਸੀ ਆਪਣੇ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਦੀ ਇੱਕ ਮੈਨੂੰ ਗੱਲ ਬਹੁਤ ਵਧੀਆ ਲੱਗੀ ਸੀ। ਉਹ ਕਹਿੰਦੇ ਵੀ ਲੋਕੀ ਇਸ ਕਰਕੇ ਤੁਹਾਨੂੰ ਰਿਸਪੈਕਟ ਦਿੰਦੇ ਆ ਕਿ ਤੁਹਾਡੇ ਕੋਲ ਪੈਸਾ ਕਿੰਨਾ ਆ, ਪਰ ਇਸ ਗੱਲ ਕਰਕੇ ਬਿਲਕੁਲ ਇਗਨੋਰ ਕਰ ਦਿੰਦੇ ਆ ਵੀ ਉਹਦੇ ਕੋਲ ਪੈਸਾ ਆਇਆ ਕਿੱਦਾਂ। ਚਾਹੇ ਉਹ ਕਹਿੰਦੇ ਵੀ ਗੁੰਡਿਆਂ ਦੇ ਕੋਲ ਲਟੇਰਿਆਂ ਦੇ ਕੋਲ ਵੀ ਪੈਸੇ ਹੋਣ ਤਾਂ ਵੀ ਉਹਨੂੰ ਇੱਜ਼ਤ ਦੇ ਨਾਲ ਦਿੰਦੇ, ਇੱਕ ਪਾਸੇ ਗਰੀਬ ਆ ਚਾਹੇ ਉਹ ਇਮਾਨਦਾਰ ਆ। ਹੁਣ ਤੁਸੀਂ ਗੱਲ ਕੀਤੀ ਸੀ ਵੀ 100+92 ਦੇ ਕਰੀਬ ਜਿਹੜੇ ਆ ਅਪਰਾਧੀ ਕਿਸਮ ਦੇ ਲੋਕ ਜਿਹੜੇ ਆ ਉੱਥੇ ਪਹੁੰਚੇ ਹੋਏ ਆ, ਚਾਹੇ ਉਹ ਅਸੈਂਬਲੀ ਦੇ ਵਿੱਚ ਹੈਗੇ ਆ ਚਾਹੇ ਉਹ ਸੰਸਦ ਦੇ ਵਿੱਚ ਬੈਠੇ ਹੋਏ ਆ, ਪਰ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਜਿਤਾਉਣ ਵਾਲੇ ਲੋਕ ਜਿਹੜੇ ਕਿਸ ਮਨਸ਼ਾ ਦੇ ਨਾਲ ਵੋਟ ਪਾ ਕੇ ਆਏ ਆ। ਉਹ ਵੈਸੇ ਤਾਂ ਦੇਖਿਆ ਜਾਵੇ ਤਾਂ ਉਹ ਡੈਮੋਕ੍ਰੈਟਿਕ ਢੰਗ ਦੇ ਨਾਲ ਚੁਣ ਕੇ ਆਏ ਆ, ਤੇ ਜੇ ਉਹ ਉੱਥੇ ਤੱਕ ਆਏ ਆ ਇਹਦਾ ਮਤਲਬ ਇਹ ਆ ਵੀ ਲੋਕਾਂ ਨੇ ਉਹਨੂੰ ਕਿਹਨਾਂ ਕਸੌਟੀ ਦੇ ਉੱਤੇ ਪਰਖਿਆ। ਜਿੱਦਾਂ ਮੈਂ ਇੱਕ ਹੋਰ ਐਗਜ਼ਾਮਪਲ ਦੱਸਦਾ, ਕਿ ਮੈਂ ਇਸ ਵਾਰ ਵੋਟਾਂ ਤੇ ਸੀਗਾ ਇੰਡੀਆ ਦੇ ਵਿਚ ਤੇ ਮੈਂ ਉੱਥੇ ਜਾ ਕੇ ਮੇਰਾ ਇੱਥੇ ਬਹੁਤ ਹੀ ਇੱਕ ਪਿਆਰਾ ਦੋਸਤ ਹੈ ਉਹਨਾਂ ਨੇ ਕਿਹਾ ਵੀ ਸਾਡੇ ਘਰ ਜਰੂਰ ਜਾ ਕੇ ਆਇਓ ਤੇ ਮੇਰੇ ਡੈਡੀ ਨੂੰ ਕਹਿ ਕੇ ਆਇਓ ਵੀ ਫਲਾਨੀ ਪਾਰਟੀ ਦੀ ਇਸ ਵਾਰ ਸਪੋਰਟ ਕਰੋ। ਮੈਂ ਉਹਦਾ ਜਿਹੜਾ ਸੁਨੇਹਾ ਲੈ ਕੇ ਗਿਆ ਅੰਕਲ ਉਹਨਾਂ ਨੇ ਪੁੱਛਿਆ ਵੀ ਕੀ ਸੁਨੇਹਾ ਆ ਉਹਦੇ ਵੱਲੋਂ ਠੀਕ ਠਾਕ ਹੈ। ਮੈਂ ਕਿਹਾ ਜੀ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਫਰਜ਼ੰਦ ਹੈਗੇ ਆ ਉਹਨਾਂ ਨੇ ਇਹੀ ਗੱਲ ਕਹੀ ਆ ਵੀ ਫਲਾਨੀ ਪਾਰਟੀ ਨੂੰ ਆਪਾਂ ਐਤਕੀ ਸਪੋਰਟ ਕਰੀਏ। ਉਹ ਕਹਿੰਦੇ ਨਹੀਂ ਨਹੀਂ ਕਾਕਾ ਆਪਾਂ ਨੂੰ ਸਾਨੂੰ ਤਾਂ ਅਸੀਂ ਪੁਰਾਣੇ ਇਸ ਪਾਰਟੀ ਦੇ ਨਾਲ ਜੁੜੇ ਹੋਏ ਆ ਕਿਉਂਕਿ ਇੱਕ ਵਾਰੀ ਸਾਡੇ ਛੋਟੇ ਮੁੰਡੇ ਦਾ ਚਲਾਨ ਕੱਟਣ ਲੱਗਾ ਸੀ ਪੁਲਿਸ ਵਾਲਾ, ਅਸੀਂ ਸਿੱਧਾ ਫੋਨ ਲਾਇਆ ਅਗਲੇ ਨੇ ਸਾਨੂੰ ਜਿਹੜਾ ਆ ਚਲਾਨ ਨੀ ਸਾਡਾ ਹੋਣ ਦਿੱਤਾ ਸਾਡੇ ਐਮ ਐਲ ਏ ਨੇ ਜਾਂ ਐਮ ਪੀ ਨੇ। ਕਹਿਣ ਦਾ ਮਤਲਬ ਕਿ ਉਹ ਇੰਨੀ ਕੁ ਗੱਲ ਤੋਂ ਜਿਹੜਾ ਆਪਣੇ ਉਹ ਪੱਕੀ ਬੋਰਡ ਜਾਣੀ ਜਨਰੇਸ਼ਨ ਤੱਕ ਉਹ ਕਾਇਮ ਰੱਖਣਾ ਚਾਹੁੰਦੇ ਆ ਸਿਰਫ ਜਾਣੀ ਹੈ ਤਾਂ ਉਹ ਵੀ ਗਲਤ ਕੰਮ ਸੀ। ਜਾਣੀ ਇਹਨਾਂ ਗੱਲਾਂ ਨੂੰ ਜਿਹੜੇ ਇਸ ਕਸੌਟੀ ਤੋਂ ਲੋਕ ਜਦੋਂ ਪਰਖਣ ਲੱਗ ਜਾਣ ਫਿਰ ਉਸ ਵੇਲੇ ਆਪਾਂ ਸਿਸਟਮ ਨੂੰ, ਮੈਨੂੰ ਲੱਗਦਾ ਸਿਸਟਮ ਮਾੜਾ ਨੀ ਹੈਗਾ, ਸਿਸਟਮ ਨੂੰ ਚਲਾਉਣ ਵਾਲੇ ਬਹੁਤ ਮਾੜੇ ਆ ਤੇ ਚਲਾਉਣ ਵਾਲੇ ਜਿਹੜੇ ਆ ਤੇ ਉਹ ਜਿਹੜੇ ਬੰਦੇ ਚੁਣਨ ਵਾਲੇ ਆ ਉਹਦੇ ਵਿੱਚ ਆਮ ਜਨਤਾ ਦਾ ਬਹੁਤ ਵੱਡਾ ਹੱਥ ਹੈਗਾ।
ਆਮ ਜਨਤਾ ਨੂੰ ਓਨੀ ਸੋਝੀ ਆਉਣ ਨੀ ਨਾ ਦਿੰਦੇ, ਜੇਕਰ ਆਮ ਜਨਤਾ ਸਿਆਣੀ ਹੋ ਜਾਏ ਫਿਰ ਇਹਨਾਂ ਦੀਆਂ ਜਿਹੜੀਆਂ ਸਿਆਸੀ ਤੰਦੂਰ ਤਪਦੇ ਤੇ ਰੋਟੀਆਂ ਪੱਕਦੀਆਂ ਨੇ ਉਹ ਪੱਕਣੀਆਂ ਬੰਦ ਹੋ ਜਾਣਗੀਆਂ। ਜਿਹੜੀ ਹੁਣ ਜੇ ਪੰਜਾਬ ਦੀ ਹੁਣ ਜਿਹੜੀ ਮੌਜੂਦਾ ਸਰਕਾਰ ਆ ਹਾਕਮੀ ਧਿਰਾ ਕੈਪਟਨ ਸਰਕਾਰ ਆ, ਬੜੀ ਲੋਕਾਂ ਨੂੰ ਬੜੀ ਹੱਲਾਸ਼ੇਰੀ, ਲੋਕਾਂ ਨੂੰ ਬੜਾ ਉਤਸ਼ਾਹ ਮਿਲ ਰਿਹਾ ਕਿ ਸਰਕਾਰ ਨੇ ਆਉਂਦੇ ਹੀ ਇੰਨੇ ਵੱਡੇ ਐਕਸ਼ਨ ਲੈਣੇ ਸ਼ੁਰੂ ਕਰ ਦਿੱਤੇ, ਇੰਨੇ ਵੱਡੇ ਵੱਡੇ ਐਲਾਨ ਕੀਤੇ ਨੇ, ਫੈਸਲੇ ਕੀਤੇ ਨੇ ਕਿ ਹਾਂ ਇਹ ਸਰਕਾਰ 5 ਸਾਲਾਂ ਦੇ ਵਿੱਚ ਕੁੱਝ ਨਾ ਕੁੱਝ ਪੰਜਾਬ ਲਈ ਜ਼ਰੂਰ ਕਰੂਗੀ। ਨਸ਼ਿਆਂ ਦੇ ਮੁੱਦੇ ਦੇ ਉੱਤੇ ਖਾਸ ਕਰਕੇ ਜਿਸ ਤਰ੍ਹਾਂ ਦੀ ਇੱਕ ਟਾਸਕ ਫੋਰਸ ਬਣਾਈ ਜਾਏਗੀ, ਸਾਰੇ ਦੇ ਸਾਰੇ ਡੀਸੀਜ਼ ਨੂੰ ਐਸਐਸਪੀਜ਼ ਨੂੰ ਉਹਨਾਂ ਨੇ ਕਹਿ ਦਿੱਤਾ ਹੋਇਆ ਕਿ ਜੇ ਕਿਤੋਂ ਵੀ ਕਿਸੇ ਇਲਾਕੇ ਦੇ ਵਿੱਚੋਂ ਨਸ਼ਾ ਫੜਿਆ ਗਿਆ ਤੇ ਉਹਦੀ ਜ਼ਿੰਮੇਵਾਰੀ ਐਸਐਸਪੀ ਤੇ ਡੀਸੀ ਦੀ ਹੋਏਗੀ, ਅਸੀਂ ਉਹਨਾਂ ਤੋਂ ਜਵਾਬ ਲਵਾਂਗੇ ਕਿ ਹੁਣ ਉਹਨਾਂ ਦੀ ਜ਼ਿੰਮੇਵਾਰੀ ਵੱਧ ਗਈ ਹੋਈ ਆ। ਤੇ ਇਹੋ ਜਿਹੇ ਮਾਮਲੇ ਦੀ ਜਦੋਂ ਜੇ ਨਸ਼ੇ ਦੀ ਗੱਲ ਕਰੀਏ ਨਾ, ਉਹ ਤੇ ਇੱਕ ਤੇ ਹੈ ਹੀ ਕਿ ਹਾਂ ਇੱਕ ਸਿਸਟਮ ਦੇ ਵਿੱਚ ਕੁਝ ਖਰਾਬੀ ਆਈ, ਬੇਰੁਜ਼ਗਾਰੀ ਕਰਕੇ ਵੀ ਨਸ਼ਾ ਹੋਇਆ ਤੇ ਨਸ਼ਾ ਸੌਖਿਆਂ ਮਿਲਣ ਲੱਗ ਗਿਆ, ਸ਼ੌਕ ਦੇ ਕਰਕੇ ਵੀ ਮੁੰਡੇ ਜਿਹੜੇ ਸਾਡਾ ਨੌਜਵਾਨ ਪੀੜ੍ਹੀ ਸੀ ਸਾਡੀ ਉਹ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਹੋ ਗਈ। ਦਲਜੀਤ ਜੀ ਇੱਕ ਮੇਰਾ ਨਿੱਜੀ ਤਜਰਬਾ ਮੈਂ ਜ਼ਰੂਰ ਸਾਡੇ ਆਰ ਪਰਿਵਾਰ ਦੇ ਨਾਲ ਸਾਂਝਾ ਕਰਨਾ ਚਾਹੂੰਗੀ ਕਿ ਅਸੀਂ ਜਿਹੜੇ ਡਰੱਗ ਐਡਿਕਟ ਨੇ ਉਹਨਾਂ ਦਾ ਜਿਹੜੇ ਮਨ ਬਣਾਉਂਦੇ ਨੇ ਕਿ ਹਾਂ ਅਸੀਂ ਨਸ਼ਾ ਛੱਡਣਾ, ਉਹਨਾਂ ਦੀ ਅਸੀਂ ਹੈਲਪ ਕਰ ਰਹੇ ਹਾਂ ਜਿਹੜੇ ਫਾਈਨੈਂਸ਼ਲੀ ਨਹੀਂ ਮਹੀਨੇ ਜੋਗੇ ਹੈਗੇ ਕਿ ਉਹ ਕਿਸੇ ਸੈਂਟਰ ਦੇ ਵਿੱਚ ਚਲੇ ਜਾਣ ਤੇ ਆਪਣਾ ਇਲਾਜ ਕਰਵਾ ਸਕਣ। ਬੇਸਿਕਲੀ ਅਸੀਂ ਇਹਨਾਂ ਨੂੰ ਮਰੀਜ਼ ਹੀ ਮੰਨਦੇ ਹਾਂ ਕਿ ਇੱਕ ਮਰੀਜ਼ ਹੋ ਗਏ, ਇੱਕ ਬਿਮਾਰੀ ਲੱਗ ਗਈ, ਹੁਣ ਉਹ ਖਹਿੜਾ ਛੁਡਾਉਣਾ ਚਾਹੁੰਦੇ ਨੇ। ਜਦੋਂ ਅਸੀਂ ਇਹਨਾਂ ਨੂੰ ਨੇੜਿਓਂ ਦੇਖਿਆ, ਇੱਕ ਤੇ ਇਹ ਮਹਿਸੂਸ ਹੋਇਆ ਕਿ ਬਹੁਤ ਨੇ ਜਿਹੜੇ ਸੰਵੇਦਨਸ਼ੀਲ ਨੇ, ਬਹੁਤ ਹੀ ਇਮੋਸ਼ਨਲ ਨੇ, ਬਹੁਤ ਹੀ ਸੈਂਸਿਟਿਵ ਪਰਸਨ ਨੇ ਜਿਹੜੇ ਨਸ਼ੇ ਦੀ ਗ੍ਰਿਫਤ ਦੇ ਵਿੱਚ ਛੇਤੀ ਆ ਗਏ। ਪਰਿਵਾਰਕ ਮਾਹੌਲ ਨਹੀਂ ਸੀ ਚੰਗਾ ਜਾਂ ਆਲੇ ਦੁਆਲੇ ਤੋਂ ਉਹਨਾਂ ਨੂੰ ਜੋ ਉਹ ਚਾਹੁੰਦੇ ਸੀ ਉਹੋ ਜਿਹਾ ਉਹਨਾਂ ਨੂੰ ਆਲੇ ਦੁਆਲੇ ਦਾ ਮਾਹੌਲ ਜਾਂ ਵਾਤਾਵਰਨ ਨਹੀਂ ਮਿਲਿਆ, ਉਹਨਾਂ ਦੇ ਮਨ ਮੁਤਾਬਕ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਿਆ, ਜਿਹਦੇ ਕਰਕੇ ਉਹ ਨਸ਼ੇ ਦੀ ਗ੍ਰਿਫਤ ਦੇ ਵਿੱਚ ਆ ਗਏ। ਕੁਝ ਇਹੋ ਜਿਹੇ ਵੀ ਸੀ ਜਿਹੜੇ ਸ਼ੌਕ ਸ਼ੌਕ ਦੇ ਵਿੱਚ ਲੱਗੇ ਤੇ ਬਾਅਦ ਵਿੱਚ ਉਹ ਫਸ ਗਏ, ਉਹ ਦਲਦਲ ਦੇ ਵਿੱਚ ਫਸ ਗਏ। ਇੱਕੋ ਪਰਿਵਾਰ ਦੇ ਦੋ ਬੱਚੇ ਨੇ, ਚੋਲਾ ਸਾਹਿਬ ਹਲਕੇ ਤੋਂ ਆ, ਚੋਲਾ ਸਾਹਿਬ ਸ਼ਹਿਰ ਦਾ ਇੱਕ ਮੁੰਡਾ ਤੇ ਇੱਕ ਨੇੜੇ ਖਾਰਾ ਪਿੰਡ ਹੈ ਉਥੋਂ ਦਾ ਇੱਕ ਮੁੰਡਾ, ਦੋਵੇਂ ਰਿਸ਼ਤੇਦਾਰ ਨੇ, ਆਪਸ ਚ ਭਰਾ ਨੇ। ਇਹਨਾਂ ਦੋਵਾਂ ਦੇ ਪਰਿਵਾਰਕ ਹਾਲਾਤ ਚੰਗੇ ਨਹੀਂ ਸੀ, ਜਿਹੜੇ ਨਸ਼ੇ ਦੇ ਵਿੱਚ ਫਸੇ, ਚਿੱਟੇ ਦਾ ਨਸ਼ਾ ਕਰਦੇ ਸੀ, ਹੌਲੀ ਹੌਲੀ ਫਿਰ ਉਹ ਚਿੱਟਾ ਮਿਲਣਾ ਬੰਦ ਹੋ ਗਿਆ, ਦਿਹਾੜੀਦਾਰ ਪਰਿਵਾਰਾਂ ਦੇ ਮੁੰਡੇ ਨੇ, ਚਿੱਟਾ ਮਿਲਣਾ ਬੰਦ ਹੋ ਗਿਆ ਤੇ ਉਹਨਾਂ ਨੇ ਐਲਪ੍ਰੈਕਸ ਦੀਆਂ ਗੋਲੀਆਂ ਖਾਣੀਆਂ ਸ਼ੁਰੂ ਕਰਤੀਆਂ। ਇੱਕ ਮੁੰਡੇ ਦੀ ਅਸੀਂ ਟ੍ਰੀਟਮੈਂਟ ਕਰਵਾਈ, ਉੱਥੇ ਸਮੱਸਿਆ ਇਹ ਆਈ ਕਿ ਮੁੰਡਾ ਇਲਾਜ ਕਰਵਾ ਕੇ ਘਰ ਵਾਪਸ ਚਲਾ ਗਿਆ, ਉਹਦੀ ਹਾਲੇ 1 ਸਾਲ ਉਹਨੂੰ ਦਵਾਈ ਖਾਣੀ ਪੈਣੀ ਆ, ਹਾਲੇ ਉਹਦਾ ਇਲਾਜ 1 ਸਾਲ ਹੋਰ ਚੱਲੇਗਾ। ਤੇ ਡਾਕਟਰ ਨੇ ਸਾਫ਼ ਇਹ ਗੱਲ ਆਖੀ ਕਿ ਇਹਨੂੰ ਤੋੜ ਲੱਗੇਗੀ, ਇਹਨੂੰ ਪਰਿਵਾਰ ਦੇ ਵਿੱਚ ਬਹੁਤ ਪਿਆਰ ਤੇ ਬਹੁਤ ਸਪੋਰਟ ਕਰਨੀ ਪਏਗੀ। ਉੱਥੇ ਸਮੱਸਿਆ ਇਹ ਆਈ ਕਿ ਮਾਂ ਨੇ ਪਰਿਵਾਰ ਤੋਂ ਚੋਰੀ ਉਸ ਮੁੰਡੇ ਨੂੰ ਪੈਸੇ ਦੇਣੇ ਸ਼ੁਰੂ ਕਰ ਦਿੱਤੇ। ਸੇਮ ਕੇਸ ਜਿਹੜਾ ਉਹਦਾ ਦੂਸਰਾ ਭਰਾ ਖਾਰਾ ਪਿੰਡ ਦਾ, ਉੱਥੇ ਵੀ ਇਹੀ ਹੋਇਆ ਕਿ ਮਾਂ ਆਪਣੇ ਹੱਥੀਂ ਆਪਣੇ ਮੁੰਡੇ ਨੂੰ ਲਿਆ ਕੇ ਗੋਲੀਆਂ ਦੇ ਰਹੀ ਆ। ਇਹ ਸਾਡੇ ਮੇਰੇ ਦੇਖਣ ਦੀਆਂ ਗੱਲਾਂ, ਸਾਡੇ ਕੋਲੇ ਉਹਦਾ ਸਾਰਾ ਰਿਕਾਰਡ ਵੀ ਹੈ ਕਿ ਉਹ ਮਾਂ ਆਪਣੇ ਬੱਚਿਆਂ ਨੂੰ ਲਿਆ ਕੇ ਦੇ ਰਹੀ ਆ ਗੋਲੀਆਂ। ਉਹਨਾਂ ਨੂੰ ਅਸੀਂ ਸਵਾਲ ਕਰਦੇ ਹਾਂ ਕਿ ਤੁਸੀਂ ਕਿਉਂ, ਤੁਸੀਂ ਜੰਮਿਆ, ਜਨਨੀ ਆ, ਜਨਨੀ ਦਾ ਤਾਂ ਅਸੀਂ ਕਰਜ਼ਾ ਨਹੀਂ ਲਾ ਸਕਦੇ ਹੁੰਦੇ, ਤੁਸੀਂ ਇਹ ਕੀ ਕੰਮ ਕਰ ਰਹੇ ਹੋ ਕਿ ਆਪਣੇ ਬੱਚਿਆਂ ਨੂੰ ਤੁਸੀਂ ਨਸ਼ਾ ਖੁਦ ਲਿਆ ਕੇ ਦਿੰਦੇ ਹੋ। ਮਾਵਾਂ ਦਾ ਇੱਕੋ ਜਵਾਬ ਹੁੰਦਾ ਕਿ ਸਾਥੋਂ ਇਹ ਤੜਫਦੇ ਦੇਖੇ ਨਹੀਂ ਜਾਂਦੇ, ਕਿ ਉਹ ਇਹ ਜਿਹੜੀ ਹੈ ਨਾ ਕਿ ਤੁਹਾਡੇ ਅੰਦਰ ਇੱਕ ਕਮਜ਼ੋਰੀ ਪਈ ਹੋਈ ਆ ਕਿ ਅਸੀਂ ਆਪਣੇ ਮੁੰਡਿਆਂ ਨੂੰ ਆਪਣੇ ਬੱਚਿਆਂ ਨੂੰ ਤੜਫਦੇ ਨਹੀਂ ਦੇਖ ਸਕਦੀਆਂ, ਇਸ ਕਰਕੇ ਅਸੀਂ ਇਹਨਾਂ ਨੂੰ ਆਪਣੇ ਹੱਥੀਂ ਨਸ਼ਾ ਲਿਆ ਕੇ ਦੇ ਰਹੇ ਹਾਂ। ਉਹ ਇੱਕ ਤਰ੍ਹਾਂ ਦੀ ਇੱਕ ਜ਼ਹਿਰ ਹੀ ਲਿਆ ਕੇ ਦੇ ਰਹੀਆਂ ਨੇ। ਹੁਣ ਜਿੱਥੇ ਮਾਵਾਂ ਜਾਂ ਪਰਿਵਾਰ ਦੇ ਹੋਰ ਜੀ ਇਹੋ ਜਿਹਾ ਕੰਮ ਕਰ ਰਹੇ ਨੇ ਕਿ ਬੱਚੇ ਨਸ਼ੇ ਦੀ ਤੋਂ ਬਿਨਾਂ ਤੜਪ ਰਹੇ ਆ, ਅਸੀਂ ਤਾਂ ਕਰਕੇ ਇਹਨਾਂ ਨੂੰ ਨਸ਼ਾ ਲਿਆ ਕੇ ਦੇ ਰਹੇ ਹਾਂ, ਉੱਥੇ ਆਪਾਂ ਸਿਸਟਮ ਨੂੰ ਵੀ ਤਾਂ ਦੋਸ਼ੀ ਨਹੀਂ ਦੇ ਸਕਦੇ ਨਾ, ਉੱਥੇ ਅਸੀਂ ਆਪ ਵੀ ਤਾਂ ਕਿੰਨੇ ਵੱਡੇ ਜ਼ਿੰਮੇਵਾਰ ਹਾਂ।
ਜੀ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਸਿਸਟਮ ਬਹੁਤ ਵਧੀਆ ਹੋਵੇ ਵੀ ਜਿਹੜੇ ਸਿਸਟਮ ਦੇ ਵਿੱਚ ਆਉਂਦੇ ਆ ਜੇ ਉਹ ਗਲਤ ਆ ਤੇ ਜਿੱਦਾਂ ਅਸੀਂ ਬਹੁਤ ਵਾਰੀ ਗੱਲ ਇਹ ਕੀਤੀ ਆ ਵੀ ਮੈਨੂੰ ਲੱਗਦਾ ਵੀ ਆਪਾਂ ਮੰਨ ਲਈਦਾ ਵੀ ਜਿੱਦਾਂ ਲਾਸਟ ਟਾਈਮ ਜਿਹੜੀ ਸਰਕਾਰ ਰਹੀ ਆ 10 ਸਾਲ ਅਕਾਲੀ ਦਲ ਬਹੁਤ ਜ਼ਿਆਦਾ ਬਦਨਾਮ ਰਹੀ ਆ ਸਰਕਾਰ ਉਹ ਤੁਸੀਂ ਵੀ ਜਾਣਦੇ ਆ ਚਾਹੇ ਉਹ ਸੋਸ਼ਲ ਮੀਡੀਆ ਦੇ ਉੱਤੇ ਤਾਂ ਬਹੁਤ ਜ਼ਿਆਦਾ ਬਦਨਾਮੀ ਖੱਟੀ ਮੈਨੂੰ ਲੱਗਦਾ ਪਹਿਲੀ ਵਾਰ ਇੰਨੀ ਗੌਰਮੈਂਟ ਨੇ ਕਿਸੇ ਨੇ ਬਦਨਾਮੀ ਖੱਟੀ ਪਰ ਜੇ ਉਹੀ ਗੌਰਮੈਂਟ ਨੂੰ ਇੱਥੇ ਲਿਆ ਕੇ ਇੱਥੇ ਦੇ ਉਹ MLA MP ਬਣ ਜਾਣ ਮੈਨੂੰ ਲੱਗਦਾ ਵੀ ਇੱਥੇ ਉਹ ਮਾੜੇ ਕੰਮ ਨਹੀਂ ਕਰਨਗੇ ਕਿਉਂਕਿ ਉਹਦੇ ਉਸ ਢਾਂਚੇ ਦੇ ਵਿੱਚ ਇਸ ਹਿਸਾਬ ਨਾਲ ਉਹਨੀ ਫਿੱਟ ਹੋ ਜਾਣ ਤੇ ਜਿਹੜਾ ਢਾਂਚਾ ਅਸੀਂ ਬਣਾ ਲਿਆ ਹੈ ਲੋਕਾਂ ਦੀਆਂ ਜਿਹੜੀਆਂ ਸਿਫਾਰਿਸ਼ਾਂ ਵੀ ਆ ਉਹ ਵੀ ਹੁਣ ਡਿਫਰੈਂਟ ਟਾਈਪ ਦੀਆਂ ਹੋ ਗਈਆਂ ਸਕੂਲਸ ਦੇ ਵਿੱਚ ਦੇਖ ਲਓ ਤੁਸੀਂ ਕਿੰਨਾ ਮਾੜਾ ਹਾਲ ਹੋ ਗਿਆ ਇਸ ਮਾਮਲੇ ਦੇ ਉੱਤੇ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਖੈਰ ਆਪਾਂ ਇਸ ਪ੍ਰੋਗਰਾਮ ਦੇ ਮਾਧਿਅਮ ਦੇ ਰਾਹੀਂ ਇਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਥੋੜਾ ਜਿਹਾ ਕਿਉਂਕਿ ਹੁਣ ਸਾਡੀ ਬਹੁਤ ਸਾਰੀ ਆਡੀਅੰਸ ਹੈਗੀ ਆ ਜਿਹੜੀ ਕਿ ਅਸੀਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਹਰਮਨ ਰੇਡੀਓ ਦੇ ਨਾਲ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਨਾਲ ਵੀ ਤੇ ਇਸ ਪ੍ਰੋਗਰਾਮ ਦੇ ਥਰੂ ਕਿਉਂਕਿ ਹੁਣ ਕਿਤਾਬਾਂ ਪੜ੍ਹਨੀਆਂ ਤਾਂ ਆਪਾਂ ਬਿਲਕੁਲ ਛੱਡੇ ਦਿੱਤੀਆਂ ਪੰਜਾਬੀਆਂ ਨੇ ਤੇ ਆਪਾਂ ਕੋਸ਼ਿਸ਼ ਜਿੱਦਾਂ ਤੁਸੀਂ ਇਹ ਕੀਤਾ ਵੀ ਹੈਗਾ ਆ ਕਿ ਤੁਸੀਂ ਕੁਛ ਨਾ ਕੁਛ ਲਿਆਉਂਦੇ ਹੋ ਜੇ ਤੋਂ ਇਨਫੋਰਮੇਸ਼ਨ ਵੀ ਮਿਲਦੀ ਆ ਨਾਲ ਦੀ ਨਾਲ ਅਖਬਾਰਾਂ ਜਿਹੜੀਆਂ ਨਹੀਂ ਪੜ੍ਹਦੇ ਤੁਸੀਂ ਖਬਰਸਾਰ ਦੇ ਵਿੱਚ ਖਬਰਾਂ ਜਿਹੜੀਆਂ ਦਿੰਦੇ ਹੋ ਤੇ ਅੱਜ ਦੀ ਜਿਹੜੀ ਖਬਰ ਕੀ ਚੱਲ ਰਹੀ ਆ ਪੰਜਾਬ ਦੀ ਉਹਦੇ ਬਾਰੇ ਆਪਾਂ ਹੁਣ ਝਾਤੀ ਮਾਰਦੇ ਹਾਂ ਨਸ਼ਿਆਂ ਤੋਂ ਬਾਅਦ
ਪੰਜਾਬ ਦੀਆਂ ਜਿਹੜੀਆਂ ਇਹਦੀਆਂ ਨੇ ਇਹਨਾਂ ਦੀਆਂ ਪਾਲਿਸੀਜ਼ ਨੇ ਕੈਪਟਨ ਸਰਕਾਰ ਦੀਆਂ ਕਿ ਜਿਹੜੇ ਨਵੇਂ ਨਵੇਂ ਐਲਾਨ ਕਰ ਰਹੇ ਨੇ ਉਹਦੇ ਉੱਤੇ ਜ਼ਿਆਦਾ ਚਰਚਾ ਹੋ ਰਹੀ ਆ ਜਾਂ ਸਿੱਧੂ ਦੀ ਆਪਾਂ ਕੱਲ ਵੀ ਗੱਲ ਕੀਤੀ ਸੀ ਨਵਜੋਤ ਸਿੱਧੂ ਦੀ ਕਿ ਉਹਨੂੰ ਲੈ ਕੇ ਵੀ ਬਹੁਤ ਚਰਚਾ ਹੋ ਰਹੀ ਆ ਜਿਹੜਾ ਉਹਨੇ ਪਹਿਲਾਂ ਤਾਂ ਦੇਖੋ ਜਦੋਂ ਮੰਤਰੀ ਬਣਾ ਦਿੱਤਾ ਗਿਆ ਉਦੋਂ ਤੇ ਉਹਨੇ ਇਹ ਗੱਲ ਆਖੀ ਨਵਜੋਤ ਸਿੰਘ ਸਿੱਧੂ ਨੇ ਵੀ ਤੇ ਉਹਨਾਂ ਦੀ ਘਰਵਾਲੀ ਨੇ ਨਵਜੋਤ ਕੌਰ ਸਿੱਧੂ ਨੇ ਦੋਵਾਂ ਨੇ ਇਹ ਗੱਲ ਆਖੀ ਸੀ ਕਿ ਜੇ ਮੰਤਰੀ ਨਾ ਵੀ ਬਣਾਉਂਦੇ ਕੈਪਟਨ ਸਾਹਿਬ ਸਾਨੂੰ ਕਿਉਂਕਿ ਉਪ ਮੁੱਖ ਮੰਤਰੀ ਦਾ ਅਹੁਦਾ ਦਾ ਲਾਲਚ ਦੇ ਕੇ ਜਾਂ ਇਹ ਕਹਿ ਕੇ ਵਾਅਦੇ ਦੇ ਨਾਲ ਉਹਨਾਂ ਨੂੰ ਲੈ ਕੇ ਆਏ ਸੀ ਪਾਰਟੀ ਦੇ ਵਿੱਚ ਉਸ ਤੋਂ ਬਾਅਦ ਜਦੋਂ ਕੈਬਨਿਟ ਮੰਤਰੀ ਬਣਾਇਆ ਗਿਆ ਤੇ ਦੋਵਾਂ ਨੇ ਇਹ ਗੱਲ ਆਖੀ ਸੀ ਕਿ ਸਾਨੂੰ ਮੰਤਰੀ ਨਾ ਵੀ ਬਣਾਉਂਦੇ ਤਾਂ ਵੀ ਸਾਨੂੰ ਕੋਈ ਫਰਕ ਨਹੀਂ ਸੀ ਪੈਣਾ ਅਸੀਂ ਵਿਧਾਇਕ ਰਹਿ ਕੇ ਵੀ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਮੈਂ ਲੋਕਾਂ ਦੀ ਸੇਵਾ ਕਰਨੀ ਆ ਹੁਣ ਸਮੱਸਿਆ ਇਹ ਆ ਰਹੀ ਆ ਕਿ ਜਦੋਂ ਇੱਕ ਮੰਤਰਾਲਾ ਤੁਹਾਨੂੰ ਦੇ ਦਿੱਤਾ ਹੋਇਆ ਜਾਂ ਹੋਰ ਛੋਟੇ ਛੋਟੇ ਦੋ ਮੰਤਰਾਲੇ ਨਾਲ ਜੁੜੇ ਹੋਏ ਨੇ ਫਿਰ ਵੀ ਸੈਟਿਸਫਾਈਡ ਨਹੀਂ ਹੈ ਕਿ ਅੰਦਰ ਕਿਤੇ ਨਾ ਕਿਤੇ ਉਹ ਵੱਡੇ ਅਹੁਦੇ ਦੀ ਲਾਲਸਾ ਨਵਜੋਤ ਸਿੰਘ ਸਿੱਧੂ ਦੀ ਉਹ ਸਾਫ਼ ਨਸ਼ਰ ਹੋ ਰਹੀ ਆ ਉਹਨਾਂ ਨੇ ਕੈਪਟਨ ਸਾਹਿਬ ਕੋਲੇ ਵੀ ਇਹ ਡਿਮਾਂਡ ਰੱਖੀ ਆ ਕਿ ਜਿਹੜਾ ਲੋਕਲ ਬਾਡੀਜ਼ ਮੰਤਰਾਲਾ ਤੇ ਅਰਬਨ ਡਿਵੈਲਪਮੈਂਟ ਮੰਤਰਾਲਾ ਇਹਨੂੰ ਇਕੱਠਿਆਂ ਕਰੋ ਕਿਉਂਕਿ ਕੇਂਦਰ ਸਰਕਾਰ ਦਾ ਇਕੱਠਾ ਜਦਕਿ ਬਾਕੀ ਸਾਰੇ ਦੇ ਸਾਰੇ ਸੂਬਿਆਂ ਦੇ ਵਿੱਚ ਇਹ ਵੱਖਰੇ ਵੱਖਰੇ ਨੇ ਲੋਕਲ ਬਾਡੀਜ਼ ਦਾ ਵੀ ਤੇ ਅਰਬਨ ਡਿਵੈਲਪਮੈਂਟ ਦਾ ਮੰਤਰਾਲਾ ਇਹ ਵੱਖਰੇ ਵੱਖਰੇ ਕੰਮ ਕਰਦੇ ਨੇ ਨਵਜੋਤ ਸਿੱਧੂ ਦੀ ਲਾਲਸਾ ਕਿ ਜੇ ਇਹ ਦੋਵੇਂ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਦਾ ਮੰਤਰਾਲਾ ਬਹੁਤ ਵੱਡਾ ਬਣ ਜਾਏਗਾ ਤੇ ਉਹਨਾਂ ਕੋਲੇ ਪਾਵਰ ਜਿਹੜੀ ਉਹ ਵੱਧ ਜਾਏਗੀ ਉਹਨਾਂ ਦੀ ਉਹਨਾਂ ਦਾ ਕੰਮ ਕਰਨ ਦਾ ਦਾਇਰਾ ਜਿਹੜਾ ਉਹ ਵਿਸ਼ਾਲ ਹੋ ਜਾਏਗਾ ਸਮਾਂ ਉਹ ਕਿੰਨਾ ਕੁ ਦੇ ਪਾਉਂਦੇ ਨੇ ਬਾਅਦ ਦੀ ਗੱਲ ਆ ਕਿਉਂਕਿ ਕਮੇਡੀ ਸ਼ੋਅ ਦੇ ਵਿੱਚ ਵੀ ਉਹਨਾਂ ਨੇ ਜਾਣਾ ਉਹਦੀ ਉਹ ਗੱਲ ਨਹੀਂ ਕਰਦੇ ਪਰ ਉਹ ਆਪਣਾ ਘੇਰਾ ਜ਼ਰੂਰ ਵੱਡਾ ਕਰਨਾ ਚਾਹੁੰਦੇ ਨੇ ਕਿ ਮੈਨੂੰ ਇੰਨਾ ਵੱਡਾ ਤੁਸੀਂ ਮੰਤਰਾਲਾ ਇੱਕ ਬਣਾ ਕੇ ਦਿਓ ਤਾਂ ਕਿ ਮੈਂ ਕੰਮ ਕਰ ਸਕਾਂ ਹੁਣ ਜੇ ਇਹ ਰੂਲ ਹੈ ਉਸ ਰੂਲ ਨੂੰ ਕੈਪਟਨ ਸਾਹਿਬ ਨਵਜੋਤ ਸਿੰਘ ਨੂੰ ਖੁਸ਼ ਕਰਨ ਲਈ ਭੰਗ ਕਰਦੇ ਨੇ ਜਾਂ ਕੀ ਕਰਦੇ ਨੇ ਤੇ ਬਾਅਦ ਦੀ ਗੱਲ ਆ ਪਰ ਉਹਨਾਂ ਨੇ ਫਿਲਹਾਲ ਟਾਲ ਦਿੱਤਾ ਕਿ ਹਾਂ ਅਸੀਂ ਕੋਈ ਗੱਲ ਨਹੀਂ ਵਿਚਾਰ ਕਰਾਂਗੇ ਇਹਦੇ ਤੋਂ ਇਲਾਵਾ ਜਿਹੜਾ ਕਮੇਡੀ ਸ਼ੋਅ ਕਰ ਰਹੇ ਨੇ ਉਹਨੂੰ ਲੈ ਕੇ ਵੀ ਚਰਚਾ ਹੋ ਰਹੀ ਆ ਕਿ ਕੈਪਟਨ ਸਾਹਿਬ ਨੇ ਕਿਹਾ ਕਿ ਅਸੀਂ ਐਡਵੋਕੇਟ ਜਨਰਲ ਅਤੁਲ ਨੰਦਾ ਹੋਰੀ ਨੇ ਉਹਨਾਂ ਦੇ ਨਾਲ ਗੱਲ ਕਰ ਰਹੇ ਹਾਂ ਕਿ ਕੀ ਨਵਜੋਤ ਸਿੱਧੂ ਨੂੰ ਇਹ ਹੱਕ ਹੈ ਕਿ ਉਹ ਲੋਕ ਨੁਮਾਇੰਦਾ ਇੱਕ ਮੰਤਰੀ ਬਣਨ ਦੇ ਬਾਅਦ ਵੀ ਇਹੋ ਜਿਹੇ ਕੰਮ ਕਰ ਸਕੇ ਇਹ ਜਿਹੜਾ ਸੀਗਾ ਜਿਵੇਂ ਕੋਈ ਮੰਤਰੀ ਜਾਂ ਕੋਈ ਵੀ ਲੋਕ ਨੁਮਾਇੰਦਾ ਹੁੰਦਾ ਜੇਕਰ ਉਹ ਕਮਾਈ ਲਈ ਕੋਈ ਹੋਰ ਧੰਦਾ ਕਰਦਾ ਫਿਰ ਉਹ ਆਫਿਸ ਆਫ ਪ੍ਰੋਫਿਟ ਇੱਕ ਬਣ ਜਾਂਦਾ ਇਹ ਨਵਜੋਤ ਸਿੱਧੂ ਹੋਰੀ ਕਹਿੰਦੇ ਨੇ ਕਿ ਜੇ ਮੇਰੇ ਤੇ ਤੁਸੀਂ ਐਲੀਗੇਸ਼ਨ ਲਾਓਗੇ ਕਿ ਮੈਂ ਕੋਈ ਫਾਇਦੇ ਲਈ ਇਹਨੂੰ ਵਰਤ ਰਿਹਾ ਆਪਣੇ ਇਸ ਅਹੁਦੇ ਨੂੰ ਇਸ ਰੁਤਬੇ ਨੂੰ ਤੇ ਫਿਰ ਬੀਬੀ ਕਿਰਨ ਖੇਰ ਜਿਹੜੀ ਭਾਜਪਾ ਦੀ MP ਆ ਉਹ ਵੱਲ ਉਂਗਲ ਕੀਤੀ ਆ ਉਹਨਾਂ ਨੇ ਕਿ ਉਹ ਵੀ ਤੇ ਫਿਲਮਾਂ ਕਰੀ ਜਾਂਦੀ ਆ ਇਸ ਤਰ੍ਹਾਂ ਤਾਂ ਬਹੁਤ ਸਾਰੇ ਨੇ ਇਹੋ ਜਿਹੇ ਵਿਨੋਦ ਖੰਨਾ ਹੋਰੀ ਵੀ ਚੁਣੇ ਗਏ ਸੀ ਉਹ ਵੀ ਫਿਲਮਾਂ ਦੇ ਵਿੱਚ ਕੰਮ ਕਰਦੇ ਰਹੇ ਹੇਮਾ ਮਾਲਨੀ ਵੀ ਕਰੀ ਜਾ ਰਹੀ ਆ ਇਹੋ ਜਿਹੇ ਬਹੁਤ ਸਾਰੇ ਲੋਕ ਨੇ ਇਹਨਾਂ ਸਾਰਿਆਂ ਦੀਆਂ ਉਦਾਹਰਨਾਂ ਦੇ ਕੇ ਨਵਜੋਤ ਸਿੱਧੂ ਹੋਰੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਕਿਉਂਕਿ ਪੰਜਾਬ ਦਾ ਇੱਕ ਸਟੇਟ ਦਾ ਕੰਮ ਆ ਬਾਕੀ ਸਰਕਾਰ ਦੇ ਉੱਤੇ ਵੀ ਨਿਰਭਰ ਕਰਦਾ ਸਰਕਾਰ ਦੇ ਮੁਖੀ ਤੇ ਕੈਪਟਨ ਤੇ ਵੀ ਨਿਰਭਰ ਕਰਦਾ ਕਿ ਉਹਨਾਂ ਨੇ ਨਵਜੋਤ ਸਿੱਧੂ ਵਰਗੇ ਲੀਡਰ ਦੀਆਂ ਲਗਾਮਾਂ ਕੱਸ ਕੇ ਕਿਵੇਂ ਰੱਖਣੀਆਂ ਨੇ ਤੇ ਇਹ ਇਹਨਾਂ ਦਾ ਕੋਈ ਨਾ ਕੋਈ ਰੱਟਾ ਆਉਂਦੇ ਦਿਨੀ ਜ਼ਰੂਰ ਪਏਗਾ ਹੀ ਪਏਗਾ ਜਿਸ ਤਰ੍ਹਾਂ ਦੇ ਤੇਵਰ ਨਵਜੋਤ ਸਿੱਧੂ ਦੇ ਨੇ
ਜੀ ਬਿਲਕੁਲ ਵੈਸੇ ਵੀ ਕਿਤੇ ਟੈਕੇ ਉਹਦਾ ਬੈਠੇ ਨਹੀਂ ਅੱਜ ਤੱਕ ਪਰ ਐਕਟਿਵ ਜਿਹੜੇ ਬਹੁਤ ਹੈਗੇ ਆ ਨਵਜੋਤ ਸਿੰਘ ਸਿੱਧੂ ਸਾਹਿਬ ਖੈਰ ਦੇਖਦੇ ਆ ਕਿ ਕੀ ਚੱਲਦਾ ਹੈ ਹਿਸਾਬ ਤਾਂ ਪਰ ਮੈਨੂੰ ਲੱਗਦਾ ਕਿ ਜਦੋਂ ਤੁਹਾਡੇ ਕੋਲ ਕੋਈ ਸੰਵਿਧਾਨਕ ਅਹੁਦਾ ਹੈਗਾ ਆ ਤੁਹਾਡੀ ਗੰਭੀਰਤਾ ਜਿਹੜੀ ਆ ਬਹੁਤ ਜ਼ਿਆਦਾ ਵੱਧ ਜਾਂਦੀ ਆ ਜਦਕਿ ਉਹ ਕਮੇਡੀ ਸ਼ੋਅ ਜਿਹੜੇ ਕਰਦੇ ਵੀ ਆ ਜਿੱਦਾਂ ਕਮੇਡੀ ਨਾ ਤੋਂ ਹੀ ਪਤਾ ਲੱਗਦਾ ਕੋਈ ਗੰਭੀਰਤਾ ਕੋਈ ਕਰੈਕਟਰ ਮੈਨੂੰ ਲੱਗਦਾ ਨਹੀਂ ਕਿ ਅੱਜ ਤੱਕ ਉਹਨਾਂ ਨੇ ਕੀਤਾ ਕ੍ਰਿਕਟ ਦੇ ਵਿੱਚ ਵੀ ਜਦੋਂ ਇੱਕ ਤਰ੍ਹਾਂ ਦੀ ਆਪਾਂ ਉਹਨੂੰ ਕਮੈਂਟਰੀ ਨਹੀਂ ਕਹਿ ਸਕਦੇ ਕਮੇਡੀ ਕਮੈਂਟਰੀ ਕਹਿ
ਕਮੇਡੀ
ਤੇ ਇਸ ਕਰਕੇ ਹਾਂਜੀ ਉੱਥੇ ਵੀ ਕਮੇਡੀ ਕਰਦੇ ਆ ਕਿਉਂਕਿ ਉਹਨਾਂ ਦਾ ਕਰੈਕਟਰ ਹੀ ਇਸ ਹਿਸਾਬ ਦਾ। ਪਰ ਜਦੋਂ ਆਪਾਂ ਪ੍ਰੋਬਲਮਸ ਦੀ ਗੱਲ ਕਰਦੇ ਹਾਂ ਉਹ ਇੱਕ ਗੰਭੀਰ ਵਿਸ਼ਾ ਆ, ਗੰਭੀਰ ਜਿਹੜੀਆਂ ਗੱਲਾਂ ਉਹਦੇ ਉਸ ਮਾਮਲੇ ਦੇ ਵਿੱਚ ਹੋਣੀਆਂ ਚਾਹੀਦੀਆਂ ਕਿਉਂਕਿ ਲੋਕਾਂ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਗੁੰਝਲਦਾਰ ਹੈਗੀਆਂ। ਪਿਛਲੀ ਵਾਰ ਜਦੋਂ ਇਹ MP ਵੀ ਚੁਣੇ ਸੀਗੇ ਉਸ ਵੇਲੇ ਵੀ ਇਹਨਾਂ ਦੇ ਤਾਂ ਪੋਸਟਰ ਵੀ ਲੱਗ ਗਿਆ ਸੀ ਕੰਧਾਂ ਦੇ ਉੱਤੇ ਵੀ ਸਾਡਾ ਜਿਹੜਾ MP ਆ ਉਹ ਗੁਆਚ ਗਿਆ ਆ। ਪਰ ਦੇਖਦੇ ਆ ਕਿ MLA ਲੱਭੇ ਰਹਿੰਦੇ ਆ ਜਾਂ ਇਹਨਾਂ ਦੇ ਵੀ ਪੋਸਟਰ। ਸ਼ਿਵ ਕੁਮਾਰ ਬਟਾਲਵੀ ਹੁਣਾਂ ਦੀ ਕਵਿਤਾ ਗੁੰਮ ਹੈ ਲਾਉਣੀ ਪਊ ਇਸ਼ਤਿਹਾਰ। ਖੈਰ ਜੀ ਜੀ ਤੇ ਅਗਲੀ ਖਬਰ ਜੀ,
ਆਮ ਆਦਮੀ ਪਾਰਟੀ ਦੀ ਜਿਹੜੀ ਕਿਉਂਕਿ ਸਭ ਤੋਂ ਵੱਧ ਚਰਚਾ ਦੇਖੋ ਆਮ ਆਦਮੀ ਪਾਰਟੀ ਨੇ ਬਟੋਰੀ ਪੰਜਾਬ ਦੀ ਸਿਆਸਤ ਦੇ ਵਿਚ ਹੀ ਨੀ ਭਾਰਤ ਦੀ ਸਿਆਸਤ ਦੇ ਵਿਚ ਕਿ ਵਿਦੇਸ਼ਾਂ ਚ ਜਿੱਥੇ ਵੀ ਕਿਤੇ ਪੰਜਾਬੀ ਖਾਸ ਕਰਕੇ ਬੈਠੇ ਸੀ ਉੱਥੇ ਆਮ ਆਦਮੀ ਪਾਰਟੀ ਦੀ ਚਰਚਾ ਜ਼ਰੂਰ ਹੋਈ। ਹੁਣ ਇੰਨਾ ਖਲਾਰਾ ਪੈ ਗਿਆ ਹੋਇਆ, ਇੰਨਾ ਕੁਛ ਖਿਲਰ ਗਿਆ ਹੋਇਆ ਪਾਰਟੀ ਦਾ, ਵੈਸੇ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬੀ ਟ੍ਰਿਬਿਊਨ ਨੇ ਤਾਂ ਅੱਜ ਆਪਣਾ ਸਿਰਲੇਖ ਹੀ ਖਬਰ ਦਾ ਇਹ ਲਾਇਆ ਹੋਇਆ ਕਿ ਆਪ ਨੇ ਤੀਲਾ ਤੀਲਾ ਹੋਏ ਝਾੜੂ ਨਾਲ ਹਾਰ ਦੇ ਕਾਰਨ ਹੁੰਜੇ, ਕਿ ਹੁਣ ਤੀਲਾ ਤੀਲਾ ਹੋ ਗਿਆ ਹੋਇਆ ਝਾੜੂ ਇਹਨਾਂ ਦਾ, ਬਹੁਤ ਵੱਡੀ ਪੱਧਰ ਦੇ ਉੱਤੇ ਟੁੱਟ ਭੱਜ ਹੋਏਗੀ ਇਸ ਪਾਰਟੀ ਦੇ ਵਿੱਚ। ਇਹਦੇ ਚ ਇੱਕ ਗੱਲ ਤੇ ਸਾਫ਼ ਹੋ ਰਹੀ ਆ ਕਿ ਜਿਵੇਂ ਲੋਕ ਜਿਹੜੇ ਉਹ ਮੰਨ ਰਹੇ ਸੀ ਕਿ ਬਾਹਰੀ ਜਿਹੜੇ ਲੋਕ ਆ ਕੇ ਪੰਜਾਬ ਦੇ ਵਿੱਚ ਪਾਰਟੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਸੀ, ਖਾਸ ਕਰਕੇ ਦਿੱਲੀ ਤੋਂ ਹਾਈ ਕਮਾਂਡ ਨੇ ਜਿਹੜੇ ਆਪਣੇ 60 ਬੰਦੇ ਭੇਜੇ ਹੋਏ ਸੀ ਕਿ ਪੰਜਾਬ ਚੋਣਾਂ ਦਾ ਸਾਰਾ ਜਿਹੜਾ ਕਾਰਜਭਾਰ ਉਹ ਤੁਸੀਂ ਆਪਣੇ ਹੱਥਾਂ 'ਚ ਸਾਂਭੋ, ਉਹਦੇ ਤੋਂ ਲੋਕ ਔਖੇ ਸੀ। ਉਹ ਜਿਹੜੀ ਮੀਟਿੰਗ ਹੋਈ ਆ ਗੁਰਪ੍ਰੀਤ ਵੜੈਚ ਹੋਰਾਂ ਨੇ ਵੀ ਉੱਥੇ ਇਹ ਗੱਲ ਮੰਨੀ ਆ, ਤੇ ਬਾਕੀ ਉਮੀਦਵਾਰ ਜਿੰਨੇ ਸੀ ਸਾਰੇ ਇਕੱਠੇ ਹੋਏ ਸੀ ਜਲੰਧਰ ਦੇ ਵਿੱਚ, ਉਹਨਾਂ ਨੇ ਵੀ ਇਹ ਗੱਲ ਮੰਨੀ ਆ ਕਿ ਬਾਹਰੀ ਲੋਕਾਂ ਨੇ ਆ ਕੇ ਸਾਨੂੰ ਇੱਥੇ ਜ਼ਿਆਦਾ ਨੁਕਸਾਨ ਕੀਤਾ, ਦਿੱਲੀ ਤੋਂ ਆਏ ਹੋਏ ਲੀਡਰ ਖਾਸ ਕਰਕੇ ਉਹ ਇਸ ਹਾਰ ਵਾਸਤੇ ਜ਼ਿੰਮੇਵਾਰ ਰਹੇ ਨੇ। ਹੁਣ ਅੱਗੋਂ ਤੋਂ ਇਹਨਾਂ ਨੇ ਕੰਨ ਕਰ ਦਿੱਤੇ ਨੇ ਹਾਈ ਕਮਾਂਡ ਨੂੰ, ਫੂਕ ਮਾਰ ਦਿੱਤੀ ਆ ਵੀ ਭਾਈ ਪੰਜਾਬ ਦੀ ਇਕਾਈ ਜਿਹੜੀ ਆ ਉਹ ਪੰਜਾਬ ਦੇ ਫੈਸਲੇ ਆਪ ਹੀ ਕਰੇਗੀ, ਇਹ ਚੰਗੀ ਗੱਲ ਹੋਏਗੀ ਕਿਉਂਕਿ ਪੰਜਾਬ ਦੀ ਸਥਿਤੀ ਨੂੰ ਪੰਜਾਬ 'ਚ ਰਹਿਣ ਵਾਲੇ ਲੋਕ ਜ਼ਿਆਦਾ ਸਮਝਦੇ ਨੇ, ਪੰਜਾਬ ਤੋਂ ਬਾਹਰ ਵਾਲੇ ਲੋਕ ਓਨੀ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ ਕਿ ਲੋਕ ਇੱਥੇ ਚਾਹੁੰਦੇ ਕੀ ਨੇ।
ਜੀ ਬਿਲਕੁਲ, ਜਿੱਦਾਂ ਤੁਸੀਂ ਗੱਲ ਕੀਤੀ ਆ ਨਾ ਵੀ ਜਿਹੜੇ ਰਹਿਣ ਵਾਲੇ ਆ ਪੰਜਾਬੀ ਜਿਹੜੇ ਇੱਥੇ ਰਹਿ ਰਹੇ ਆ ਪੰਜਾਬ ਦੇ ਵਿੱਚ ਤੇ ਉਹ ਜ਼ਿਆਦਾ ਤਰੀਕੇ ਨਾਲ ਸਮਝ ਸਕਦੇ ਆ, ਪਰ ਮੈਂ ਦੇਖਿਆ ਕਿ ਸਭ ਤੋਂ ਜ਼ਿਆਦਾ ਨੁਕਸਾਨ ਜੇ ਹੋਇਆ ਆ ਆਮ ਆਦਮੀ ਪਾਰਟੀ ਦੀ ਹਾਰ ਦਾ ਉਹ ਸਾਡੇ ਭਾਈਚਾਰੇ ਨੂੰ ਬਹੁਤ ਨੁਕਸਾਨ ਹੋਇਆ, ਚਾਹੇ ਉਹ ਆਸਟ੍ਰੇਲੀਆ ਦਾ ਹੋਇਆ, ਕਨੇਡਾ ਹੋਇਆ, ਅਮਰੀਕਾ ਹੋਇਆ, ਇੰਗਲੈਂਡ ਹੋਇਆ। ਭਾਈਚਾਰਕ ਸਾਂਝ ਜਿੱਦਾਂ ਹੁੰਦੀ ਆ ਇੱਕ ਡੇਰੇ ਵਾਲੇ ਦੇ ਆ, ਕਿਸੇ ਵੀ ਸ਼ਰਧਾ ਹੁੰਦੀ ਉਹਨਾਂ ਦੀ ਕਿਸੇ ਡੇਰੇ ਦੇ ਵਿੱਚ, ਉਹ ਇੱਕ ਦੂਜੇ ਨੂੰ ਲਾਈਕ ਕਰਦੇ ਆ ਵੀ ਸਾਡਾ ਇਹ ਗੁਰੂ ਆਪਾਂ ਕਹਿੰਦੇ ਆ ਵੀ ਗੁਰੂ ਭਾਈ ਆ, ਹਨਾ ਗੁਰ ਭਾਈ ਆ ਵੀ ਸਾਡਾ ਗੁਰੂ ਇੱਕ ਆ। ਉਹਦੇ ਕਰਕੇ ਉਹ ਕਈ ਵਾਰੀ ਕੀ ਹੁੰਦਾ, ਕਈ ਵਾਰੀ ਬਹੁਤ ਵਿਚਾਰਧਾਰਾਵਾਂ ਅਲੱਗ ਅਲੱਗ ਹੁੰਦੀਆਂ, ਵਿਚਾਰ ਹੁੰਦੀਆਂ, ਪਰ ਉਹਨਾਂ ਨੂੰ ਇੱਕ ਚੀਜ਼ ਇਕੱਠੀ ਕਰਨ ਵਾਲੀ ਹੁੰਦੀ ਹੈ ਕਿ ਉਹ ਇੱਕ ਗੁਰੂ ਨੂੰ ਮੰਨਦੇ ਹੁੰਦੇ ਆ। ਇਵੇਂ ਹੀ ਇੱਥੇ ਬਹੁਤ ਜਿੱਦਾਂ ਸੱਜਣ ਮਿੱਤਰ ਬਣੇ, ਪਿਆਰ ਵਧਿਆ, ਮਿੱਤਰਤਾ ਵਧੀ, ਕਿਉਂਕਿ ਉਹਨਾਂ ਦੀ ਪਾਰਟੀ ਇੱਕ ਸੀ, ਉਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਸੀ। ਪਰ ਜਦੋਂ ਦੀ ਇਹ ਹਾਰ ਹੋਈ ਆ ਉਹ ਵੀ ਮੈਂ ਦੇਖਿਆ ਇੱਥੇ ਕਿ ਇੱਕ ਦੂਜੇ ਦੇ ਨਾਲ ਵਿਰੋਧ, ਈਵਨ ਕਿ ਮੰਦੀ ਸ਼ਬਦਾਵਲੀ ਵੀ ਮੈਂ ਦੋਸਤਾਂ ਦੇ ਵਿੱਚ ਬਣਦੀ ਦੇਖੀ ਆ। ਤੇ ਮੈਨੂੰ ਲੱਗਦਾ ਵੀ NRI ਵੀਰ ਜਿਹੜੇ ਆ ਪਹਿਲਾਂ ਵਿਚਾਰੇ ਪੈਸੇ ਦਿੰਦੇ ਰਹੇ ਆਮ ਆਦਮੀ ਪਾਰਟੀ ਦੇ, ਤੇ ਹੁਣ ਜਿਹੜੇ ਆ ਕਾਫੀ ਹੁਣ ਉਹਨੂੰ ਨੁਕਸਾਨ ਜਿਹੜਾ ਆ ਭਾਈਚਾਰਕ ਸਾਂਝ ਦਾ ਵੀ ਜਿਹੜਾ ਆ ਉਹ ਪੈ ਰਿਹਾ ਆ। ਆਪਣੇ ਨਾਲ ਅਮਨਦੀਪ ਜੀ, ਅਮਿਤ ਗੁਰਾਇਆ ਜੀ ਜੁੜ ਚੁੱਕੇ ਆ, ਤੇ ਕੱਲ ਉਹਨਾਂ ਨੇ ਫਰਮਾਇਸ਼ ਵੀ ਕੀਤੀ ਸੀਗੀ ਵੀ ਜਸਰੀ ਜਸਰਾਜ ਹੁਣਾਂ ਦੀ ਇੰਟਰਵਿਊ ਕਰੋ, ਤੇ ਅੱਜ ਉਹਨਾਂ ਤੇ ਜਰੂਰ ਅੱਜ ਗੁਰਾਇਆ ਜੀ ਸਾਡੀ ਅਸੀਂ ਫਰਮਾਇਸ਼ ਦੇਖੋ
ਜੀ
ਅਮਨਦੀਪ ਕੌਰ ਜੀ ਨੇ ਜੀ, ਤੇ ਅਮਨਦੀਪ ਕੌਰ ਜੀ ਉਹਨਾਂ ਦੀ ਇੰਟਰਵਿਊ ਕਰਨਗੇ ਅੱਜ, ਤੇ ਉਹਨਾਂ ਨੇ ਮੈਸੇਜ ਕਹਿੰਦੇ ਵੀ ਕਹਿੰਦੇ ਝਾੜੂ ਖਿਲਰ ਗਿਆ, 111 ਦਿੱਲੀ ਤੋਂ ਚੱਲਿਆ ਝਾੜੂ ਪੰਜਾਬ ਵਿਚ ਆ ਕੇ ਖਿਲਰ ਗਿਆ, ਤੇ 20-22 ਤੀਲਾ ਖਿਲਰ ਕੇ ਵਿਧਾਨ ਸਭਾ ਪੰਜਾਬ ਵਿਚ ਜਾ ਗਿਰੀਆਂ, ਜੋ ਅਗਲੇ 5 ਸਾਲ ਸੱਤਾ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਪੈਰਾਂ ਅੱਖਾਂ ਕੰਨਾਂ ਵਿਚ ਚੁੱਭਦੀਆਂ ਰਹਿਣਗੀਆਂ। ਉਮੀਦ ਕਰ ਝਾੜੂ ਏਦਾਂ ਹੀ ਖਿਲਰਦਾ ਰਹੇ, ਝਾੜੂ ਹੌਲੀ ਹੌਲੀ ਪੂਰੇ ਭਾਰਤ ਵਿਚ ਖਿਲਾਵੇ। ਖੈਰ ਬਹੁਤ ਅਸੀਂ ਤਾਂ ਇਹੀ ਰੱਖਦੇ ਆ ਗੁਰਾਇਆ ਸਾਹਿਬ ਕਿ ਝਾੜੂ ਖਿਲਰੇ, ਪਰ ਏਦਾਂ ਜਿੱਦਾਂ ਜੋ ਇਹ ਹਾਲਾਤ ਆ ਹਨਾ ਇਸ ਤਰੀਕੇ ਨਾਲ ਨਾ ਖਿਲਰੇ, ਝਾੜੂ ਤਾਂ ਏਦਾਂ ਆ ਵੀ ਜਿੱਥੇ ਝਾੜੂ ਦੀ ਇੱਕ ਤੀਲ ਡਿੱਗੇ ਉੱਥੇ ਘੱਟੋ ਘੱਟ ਆਪਣਾ ਝਾੜੂ ਬਣਾ ਲਵੇ, ਨਾ ਕਿ ਇਹ ਹੋਵੇ ਵੀ ਜਿਹੜਾ ਇੱਕ ਝਾੜੂ ਆ ਉਹੀ ਖਿਲਰ ਜਾਵੇ ਹਨਾ। ਤੇ ਖੈਰ
ਦਲਜੀਤ ਜੀ, ਆਪਣੇ ਜੇ ਆਪਾਂ ਆਮ ਆਮ ਵਰਤਾਰੇ ਚ ਦੇਖੀਏ ਨਾ ਵੀ ਸੁਗੜ ਸਿਆਣੀਆਂ ਜਿਹੜੀਆਂ ਤਰੀਮਤਾਂ ਹੁੰਦੀਆਂ ਨੇ, ਔਰਤਾਂ ਹੁੰਦੀਆਂ ਨੇ, ਝਾੜੂ ਜ਼ਿਆਦਾ ਉਹੀ ਵਰਤਦੀਆਂ ਨੇ, ਤੇ ਆਪਾਂ ਅਕਸਰ ਦੇਖਦੇ ਆ ਵੀ ਜਦੋਂ ਝਾੜੂ ਲਿਆਉਂਦੀਆਂ ਨੇ ਜੇ ਉਹ ਖਿਲਰੇ ਉਹਨੂੰ ਘੁੱਟ ਕੇ ਬੰਨ ਲੈਂਦੀਆਂ, ਜਦੋਂ ਥੋੜਾ ਜਿਹਾ ਘਸ ਜਾਂਦਾ ਝਾੜੂ ਕਿ ਅੱਧਾ ਵੀ ਘਸ ਜਾਵੇ ਨਾ ਝਾੜੂ, ਫਿਰ ਉਹਨੂੰ ਇੱਕ ਜਿਵੇਂ ਹੁੰਦਾ ਨਾ ਕਿ ਇੱਟਾਂ ਹੁੰਦੀਆਂ ਟੀਪ ਵਾਲੀਆਂ ਹੁੰਦੀਆਂ ਸੀ ਜਾਂ ਟੀਪ
ਵਾਲੀਆਂ
ਕੂੜਾ ਕੱਢਣ ਲਈ, ਫਿਰ ਉਹ ਘਸੇ ਹੋਏ ਝਾੜੂ ਨੂੰ ਵਰਤਦੀਆਂ ਸੀ,
ਫੇਰ ਜਦੋਂ ਛੋਟਾ ਬਿਲਕੁਲ ਹੀ ਛੋਟਾ ਜਿਹਾ ਰਹਿ ਜਾਂਦਾ ਜਾਂ ਪਿੜਾਂ ਦੇ ਵਿੱਚ ਦਾਣੇ ਹੁੰਜਣ ਜਾਣਾ, ਉਦੋਂ ਵੀ ਉਹ ਘਸੇ ਹੋਏ ਝਾੜੂ ਨੂੰ ਲੱਭਣਾ ਵੀ ਉਹ ਘਸਿਆ ਹੋਇਆ ਝਾੜੂ ਦਿਓ ਜੀ, ਇਹ ਬੇਕਾਰ ਨੀ ਜਾਂਦਾ। ਫਿਰ ਉਸ ਤੋਂ ਵੀ ਛੋਟਾ ਜਦੋਂ ਗਿੱਠਕਦਾ ਰਹਿ ਜਾਂਦਾ ਸੀ ਤੇ ਉਸ ਝਾੜੂ ਦੀ ਕੂਚੀ ਬਣਾ ਕੇ ਚਾਟੀਆਂ ਕੱਢਣੀਆਂ ਬੀਬੀਆਂ। ਝਾੜੂ ਦੀ ਅਹਿਮੀਅਤ ਆ ਜੇ
ਹਾਈਕਮਾਂਡ
ਆਪ ਨੂੰ ਆਪ ਦੀ ਹਾਈਕਮਾਂਡ ਨੂੰ ਸਮਝ ਆ ਜੇ ਤੇ ਫਿਰ ਉਹ ਬਹੁਤ ਕੁਝ ਖੱਟ ਸਕਦੇ ਨੇ ਵੀ ਭਾਈ ਝਾੜੂ ਜਿਹੜਾ ਉਹ ਬਹੁਤ ਕੀਮਤੀ ਚੀਜ਼ ਆ ਤੇ ਇਹਦੀ ਆਖਰੀ ਤੀਲਾ ਵੀ ਇਹਦਾ ਕਿਸੇ ਨਾ ਕਿਸੇ ਕੰਮ ਆ ਜਾਂਦਾ।
ਜਾਣੀ ਕਹਿਣ ਦਾ ਮਤਲਬ ਹੈ ਵੀ ਝਾੜੂ ਜਿਹੜਾ ਆ ਕੂਚੀ ਬਣ ਕੇ ਖਿਲਰੇ ਨਾ ਕੇ ਝਾੜੂ ਦਾ ਝਾੜੂ ਹੀ ਖਿਲਾਰ ਦੋ।
ਬਿਲਕੁਲ ਬਿਲਕੁਲ ਜੀ,
ਖੈਰ ਬਹੁਤ ਵਧੀਆ ਜੀ
ਗੱਲ ਆ ਨਾ ਵੀ ਕਿ ਇਸ ਗੱਲ ਨੂੰ ਕਿਵੇਂ ਸਮਝਦੇ ਨੇ, ਨੈਗੇਟਿਵ ਲੈਂਦੇ ਨੇ ਝਾੜੂ ਖਿਲਰ ਗਿਆ ਕਿ ਇਹਨੂੰ ਪੋਜ਼ਿਟਿਵ ਲੈਂਦੇ ਨੇ।
ਜੀ ਬਿਲਕੁਲ, ਤੇ ਅਮਨਦੀਪ ਜੀ ਇੱਕ ਗਾਣਾ ਸੁਣਦੇ ਆ ਫਿਰ ਗਾਣਾ ਸੁਣ ਕੇ ਫਿਰ ਵਾਪਸ ਪ੍ਰੋਗਰਾਮ ਦੇ ਵਿੱਚ
ਮੈਂ ਵੀ ਕਹਿਣੀ ਲੱਗੀ ਸੀ ਜੀ ਮੇਰੇ ਦਿਲ ਦੀ ਗੱਲ ਬੋਲਦੀ ਵੀ ਹੁਣ ਆਪਾਂ ਇੱਕ ਗਾਣਾ ਸੁਣੀਏ। ਸਰਬਜੀਤ ਜੀ ਨੂੰ ਬੇਨਤੀ ਕਰਦੇ ਆ ਜੀ।
ਜੀ ਮੈਂ
ਛੋਟਾ ਪਾ ਲਈਏ ਜੀ ਭਾਵੇਂ ਬੜਾ ਪਾ ਲਈਏ, ਭਾਵੇਂ ਖੰਡਾ ਪਾ ਲਈਏ ਜੀ ਭਾਵੇਂ ਕੜਾ ਪਾ ਲਈਏ, ਭਾਵੇਂ ਛੋਟਾ ਪਾ ਲਈਏ ਜੀ ਭਾਵੇਂ ਬੜਾ ਪਾ ਲਈਏ, ਇੱਕ ਚੀਜ਼ ਵਜੋਂ ਫਿਰ ਵੀ ਲਚਾਰ ਲੱਗਣਾ ਜੀ ਪੱਗ ਬੰਨ ਕੇ, ਬੰਨ ਕੇ ਹੀ ਆਪਾਂ ਸਰਦਾਰ ਲੱਗਣਾ ਜੀ ਪੱਗ ਬੰਨ ਕੇ, ਬੰਨ ਕੇ ਹੀ ਆਪਾਂ ਸਰਦਾਰ ਲੱਗਣਾ ਜੀ ਪੱਗ ਬੰਨ ਕੇ।
ਦੋਸਤੋ ਮੈਂ ਅਮਨਦੀਪ ਹਾਂਸ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਖਬਰਸਾਰ ਪ੍ਰੋਗਰਾਮ।
ਪ੍ਰੋਗਰਾਮ ਦੇ ਵਿੱਚ ਜੀ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ, ਗੀਤ ਵੀ ਸੁਣਾਂਗੇ ਤੇ ਜਸੀ ਜਸਰਾਜ ਹੋਰਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ, ਦੇਖਦੇ ਹਾਂ ਉਹ ਕੀ ਕਹਿੰਦੇ ਨੇ। ਆਮ ਆਦਮੀ ਪਾਰਟੀ ਤੋਂ ਗੱਲ ਆਪਾਂ ਛੱਡੀ ਸੀ ਤੇ ਆਮ ਆਦਮੀ ਪਾਰਟੀ ਤੋਂ ਹੀ ਗੱਲ ਆਪਾਂ ਸ਼ੁਰੂ ਕਰਾਂਗੇ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਵੱਡੀ ਗਿਣਤੀ ਲੋਕਾਂ ਨੂੰ, ਖਾਸ ਕਰਕੇ ਜਿਹੜੇ ਪ੍ਰਵਾਸੀ ਪੰਜਾਬੀ ਸੀ, ਉਹਨਾਂ ਨੂੰ ਇਹ ਆਸ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਤੀਜਾ ਬਦਲ ਲੈ ਕੇ ਆਏਗੀ, ਕੁਝ ਬਦਲਾਅ ਦੀ ਗੱਲ ਕਰੇਗੀ, ਸਥਾਪਤ ਧਿਰਾਂ ਨਾਲੋਂ ਹਟ ਕੇ ਕੁਝ ਗੱਲ ਕਰੇਗੀ। ਉਹਨਾਂ ਦੀਆਂ ਆਸਾਂ ਟੁੱਟੀਆਂ ਨੇ, ਬਹੁਤ ਸਾਰੀਆਂ ਕੁਤਾਹੀਆਂ ਹੋਈਆਂ ਨੇ, ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਰਹੀਆਂ ਨੇ, ਉਹਨਾਂ ਦੇ ਉੱਤੇ ਚਰਚਾ ਕਰਨ ਦੀ ਗੱਲ ਹੋ ਰਹੀ ਆ। ਪਰ ਇਹਦੇ ਬਾਵਜੂਦ ਹਾਈ ਕਮਾਂਡ ਵੱਲੋਂ, ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਹਾਲੇ ਤੱਕ ਮੀਡੀਆ 'ਚ ਆ ਕੇ ਜਾਂ ਆਮ ਲੋਕਾਂ ਦੇ ਵਿੱਚ ਆ ਕੇ ਆਪਣੇ ਸਮਰਥਕਾਂ ਦੇ ਵਿੱਚ ਆ ਕੇ ਇਹੋ ਜਿਹਾ ਕੋਈ ਸੰਕੇਤ ਨਹੀਂ ਦਿੱਤਾ ਗਿਆ ਕਿ ਜੋ ਸਾਡੀਆਂ ਕਮੀਆਂ ਪੇਸ਼ੀਆਂ ਸਾਨੂੰ ਸਾਡੇ ਵਲੰਟੀਅਰ ਜਾਂ ਸਾਡੇ ਸਮਰਥਕ ਗਿਣਾ ਰਹੇ ਨੇ ਉਹਦੇ ਉੱਤੇ ਆਪਾਂ ਕੋਈ ਗੱਲਬਾਤ ਕਰਾਂਗੇ। ਇਹ ਬਹੁਤ ਹੀ ਨਿਰਾਸ਼ਾਜਨਕ ਇੱਕ ਦੌਰ ਵੀ ਆ, ਪਰ ਨਿਰਾਸ਼ਾ ਹਮੇਸ਼ਾ ਨਹੀਂ ਰਹਿੰਦੀ ਹੁੰਦੀ, ਕੁਝ ਪਲਾਂ ਦੀ ਹੁੰਦੀ ਆ। ਲੜਨ ਵਾਲੇ ਡਿੱਗਦੇ ਹੁੰਦੇ ਨੇ, ਚੜ ਤੁਰਨ ਵਾਲੇ ਡਿੱਗਦੇ ਹੁੰਦੇ ਨੇ, ਕੋਈ ਗੱਲ ਨਹੀਂ, ਡਿੱਗੇ ਨੇ ਤੇ ਉਹ ਸਵਾਰ ਹੋਣਗੇ, ਖੜੇ ਹੋਣਗੇ, ਤੁਰਨਗੇ, ਫਿਰ ਤੁਰਨਗੇ। ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਮੇਰੇ ਖਿਆਲ 'ਚ ਜਿੰਨਾ ਇਹ 5 ਸਾਲ ਦੇ ਸਮੇਂ ਦੇ ਵਿੱਚ ਇਹ ਚੱਲਦੀਆਂ ਰਹਿਣਗੀਆਂ ਜਾਂ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ 2 ਸਾਲਾਂ ਤੱਕ, ਉਦੋਂ ਜ਼ਿਆਦਾ ਚਰਚਾ ਫੜਨਗੀਆਂ। ਪਰ ਇਹਦੇ ਬਾਵਜੂਦ ਵੀ, ਇੰਨਾ ਕੁਝ ਹੋਣ ਦੇ ਬਾਵਜੂਦ ਵੀ, ਬੁੱਧੀਜੀਵੀ ਵਰਗ ਵੱਲੋਂ ਲਗਾਤਾਰ ਇਹਨਾਂ ਨੂੰ ਕਹਿਣ ਦੇ ਬਾਵਜੂਦ ਵੀ, ਹਾਲੇ ਤੱਕ ਅਰਵਿੰਦ ਕੇਜਰੀਵਾਲ ਹੋਰੀ, ਜਿਨ੍ਹਾਂ ਨੂੰ ਬਹੁਤ ਹੀ ਸਿਆਣੇ ਸ਼ਖਸ ਸਮਝਿਆ ਜਾਂਦਾ ਸੀ, ਭਾਰਤ ਦੀ ਸਿਆਸਤ ਨੂੰ ਇੱਕ ਨਵਾਂ ਰੁੱਖ ਦੇਣਗੇ ਇਹ ਸਮਝਿਆ ਜਾਂਦਾ ਸੀ, ਉਹਨਾਂ ਨੇ ਹਾਲੇ ਤੱਕ ਇਹਨੂੰ ਗੰਭੀਰਤਾ ਨਾਲ ਇਸ ਮਸਲੇ ਨੂੰ ਸ਼ਾਇਦ ਨਹੀਂ ਲਿਆ। ਪੰਜਾਬ ਦੇ ਵਿੱਚ ਜਦੋਂ ਹਾਰ ਹੋਈ ਪਾਰਟੀ ਦੀ, ਤੇ ਉਦੋਂ ਹੀ ਇਹ ਗੱਲ ਸਮਝੀ ਜਾ ਰਹੀ ਸੀ ਕਿ ਪਾਰਟੀ ਜਿਹੜੀ ਆ ਜਾਂ ਹਾਈ ਕਮਾਂਡ ਜਿਹੜੀ ਆ ਤੇ ਸੀਨੀਅਰ ਆਗੂ ਜਿਹੜੇ ਨੇ ਉਹ ਪੰਜਾਬ ਦੇ ਲੋਕਾਂ ਨੂੰ ਆ ਕੇ ਮਿਲਣਗੇ, ਉਹਨਾਂ ਨਾਲ ਸਿੱਧੀ ਗੱਲਬਾਤ ਕਰਨਗੇ। ਪਰ ਨਹੀਂ, ਉੱਥੇ ਕੇਜਰੀਵਾਲ ਦੇ ਘਰ ਦੇ ਵਿੱਚ ਉਦੋਂ ਹੋਲੀ ਦੇ ਰੰਗ ਡੋਲੇ ਜਾ ਰਹੇ ਸੀ, ਭੰਗੜੇ ਪਾਏ ਜਾ ਰਹੇ ਸੀ, ਉਹਨੇ ਵੀ ਲੋਕਾਂ ਦਾ ਮਨ ਬਹੁਤ ਤੋੜਿਆ। ਇਹੋ ਜਿਹੀਆਂ ਗੱਲਾਂ ਬਾਤਾਂ ਆਪਾਂ ਜਸੀ ਜਸਰਾਜ ਹੋਰੀ ਜੇ ਆਉਂਦੇ ਨੇ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਇਹ ਇਹੋ ਜਿਹਾ ਕੁਝ ਕਰਨ ਦੇ ਪਿੱਛੇ ਕਾਰਨ ਕੀ ਆ, ਪੰਜਾਬ ਦੇ ਲੋਕਾਂ ਨੂੰ ਖਿਡਾਉਣਾ, ਉਹਨਾਂ ਦੇ ਜਜ਼ਬਾਤਾਂ ਨੂੰ ਕਿਉਂ ਸਮਝਦੀਆਂ ਨੇ ਸਾਰੀਆਂ ਸਿਆਸੀ ਧਿਰਾਂ। ਆਮ ਆਦਮੀ ਪਾਰਟੀ ਨੇ ਵੀ ਕੁਝ ਹੱਦ ਤੱਕ ਇਹੋ ਜਿਹਾ ਕੋਈ ਆਮ ਲੋਕਾਂ ਦੇ ਨਾਲ, ਪੰਜਾਬ ਦੇ ਲੋਕਾਂ ਨਾਲ ਕੀਤਾ ਜਿਹੜੇ ਉਹਨਾਂ ਦਾ ਸਮਰਥਨ ਕਰ ਰਹੇ ਸੀ। ਤੇ ਦਲਜੀਤ ਹੋਰੀ ਸ਼ਾਇਦ ਨਾਲ ਨੇ ਜੀ ਸਾਡੇ
ਜੀ ਜੀ ਤੇ ਅਮਨਦੀਪ ਜੀ ਇੱਕ ਜੀ ਬਿਲਕੁਲ ਚਾਹ ਤਾਏ ਨੇ ਆਦਤ ਪਾ ਗਈ ਪਾ ਦਿੱਤੀ ਆ ਤਾਇਆ ਵੀ ਜਿੱਦਾਂ ਕਹਿੰਦੇ ਹੁੰਦੇ ਵੀ ਪ੍ਰੋਗਰਾਮ ਦੇ ਵਿੱਚ ਚਾਹ ਜ਼ਰੂਰ ਪੀਂਦਾ ਖੈਰ ਕੁਛ ਨਾ ਕੁਛ ਇਹ ਗੱਲ ਜ਼ਰੂਰ ਸਿੱਖ ਲਈ ਤਾਏ ਤੋਂ ਵੀ ਚਾਹ ਜ਼ਰੂਰ ਪੀਓ। ਖੈਰ GST ਦੇ 4 ਬਿੱਲਾਂ ਉੱਤੇ ਕੈਬਨਿਟ ਦੀ ਮੋਹਰ ਜਿਹੜੀ ਆ ਉਹ ਲੱਗ ਗਈ ਆ ਤੇ ਇਸ ਹਫ਼ਤੇ ਸੰਸਦ ਦੇ ਵਿੱਚ ਪੇਸ਼ ਕਰਨ ਦੀ ਵੀ ਤਜਵੀਜ਼ ਰੱਖੀ ਆ ਤੇ ਤੁਹਾਨੂੰ ਕੀ ਲੱਗਦਾ ਆ ਇਹਦੇ ਮਾਮਲੇ ਦੇ ਵਿੱਚ ਜਿਹੜੀ GST ਦੇ ਬਾਰੇ ਕਾਫੀ ਪਹਿਲਾਂ ਵੀ ਰੌਲਾ ਰੱਪਾ ਜਿਹੜਾ ਪੈਂਦਾ ਰਿਹਾ ਇਸ ਮਾਮਲੇ ਦੇ ਵਿੱਚ?
ਇਹਦੇ ਵਿੱਚ ਨਾ ਹਾਲੇ ਦਲਜੀਤ ਜੀ ਬਹੁਤ ਸਾਰੀਆਂ ਘੁੰਡੀਆਂ ਨੇ ਜਿਹੜੀਆਂ ਖੋਲੀਆਂ ਨਹੀਂ ਗਈਆਂ, ਪਰ ਇੱਕ ਗੱਲ ਜਿਹੜੀ ਉਤਲੀ ਉਤਲੀ ਪੱਧਰ ਦੇ ਉੱਤੇ ਜੇ ਆਪਾਂ ਨਜ਼ਰ ਮਾਰੀਏ, ਇੱਕ ਗੱਲ ਹੈ ਕਿ ਹੁਣ ਜਿਹੜੇ ਲੋਕ ਟੈਕਸ ਦੇ ਰਹੇ ਨੇ, ਚਾਹੇ ਉਹ ਆਮ ਲੋਕ ਨੇ, ਚਾਹੇ ਮੁਲਾਜ਼ਮ ਵਰਗਾ, ਚਾਹੇ ਵਪਾਰੀ ਵਰਗਾ, ਉਹ ਜਿਹੜਾ ਟੈਕਸ ਪੇ ਕਰ ਰਹੇ ਆ ਉਹ ਕਿੰਨੇ ਪੜਾਵਾਂ ਦੇ ਵਿੱਚ ਉਹਨਾਂ ਤੋਂ ਟੈਕਸ ਲਿਆ ਜਾਂਦਾ ਕਿ ਇੱਕੋ ਚੀਜ਼ ਦੇ ਉੱਤੇ 10-10, 12-12 ਥਾਵਾਂ ਦੇ ਉੱਤੇ ਉਹਨਾਂ ਨੂੰ ਟੈਕਸ ਪੈਂਦਾ। ਜੇ GST ਬਿੱਲ ਇਹ ਪਾਸ ਹੋ ਗਿਆ, ਜੇ ਇਹ ਲਾਗੂ ਹੋ ਜਾਂਦਾ ਪੂਰੇ ਮੁਲਕ ਦੇ ਵਿੱਚ, ਫਿਰ ਇੱਕੋ ਜਿਹਾ ਟੈਕਸ ਸਭ ਨੂੰ ਦੇਣਾ ਪਏਗਾ। ਕੋਈ ਇਹ ਨਹੀਂ ਕਹੇਗਾ ਕਿ ਸਾਡੇ ਤੋਂ ਟੈਕਸ ਤੁਸੀਂ ਵੱਧ ਲੈਂਦੇ ਆ, ਸਾਡੀ ਇਨਕਮ ਘੱਟ ਆ ਤੇ ਉਹਦੀ ਇਨਕਮ ਵੱਧ ਆ ਉਹਦੇ ਤੋਂ ਟੈਕਸ ਘੱਟ ਲੈਂਦੇ ਆ, ਫਿਰ ਇਹੋ ਜਿਹਾ ਕੁਝ ਨਹੀਂ ਰਹੇਗਾ ਜਿਹੜਾ ਸਰਕਾਰ ਦਿਖਾਵਾ ਕਰ ਰਹੀ ਆ। ਪਰ ਕਈ ਵਾਰੀ ਇਹ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ, ਤਕਨੀਕੀ ਪੁਆਇੰਟ ਇਹਨਾਂ ਦੇ ਇਹੋ ਜਿਹੇ ਹੁੰਦੇ ਨੇ ਕਿ ਦਿਖਾਇਆ ਕੁਝ ਹੋਰ ਜਾਂਦਾ, ਪਰ ਉਹ ਲਿਖਤ ਰੂਪ ਦੇ ਵਿੱਚ ਜਦੋਂ ਸਾਹਮਣੇ ਆਉਂਦਾ ਉਦੋਂ ਫਿਰ ਉਹ ਕੁਝ ਉਹਦਾ ਰੂਪ ਜਿਹੜਾ ਉਹ ਕੁਝ ਹੋਰ ਹੁੰਦਾ। ਇਹਦੇ ਬਾਰੇ ਜਿੰਨੀ ਦੇਰ ਤੱਕ ਕੋਈ ਆਰਥਿਕ ਮਾਹਿਰ ਇਸ ਮਸਲੇ ਦੀ ਚੀਰ ਫਾੜ ਨਹੀਂ ਕਰਦਾ ਕਿ ਇਹ ਇਹਦਾ ਕੀ ਕਿੰਨਾ ਨੁਕਸਾਨ ਹੋਏਗਾ ਆਮ ਲੋਕਾਂ ਨੂੰ ਤੇ ਇਹਦਾ ਕੀ ਫਾਇਦਾ ਹੋਏਗਾ। ਇੱਕ ਫਾਇਦਾ ਤੇ ਹੋਏਗਾ ਜਿਹੜੇ ਵੱਖ ਵੱਖ ਥਾਵਾਂ ਤੇ ਢੇਰਾਂ ਦੇ ਢੇਰ ਅਸੀਂ ਟੈਕਸ ਪੇ ਕਰਦੇ ਹਾਂ, ਉਹਦੀ ਜਗ੍ਹਾ ਸਾਨੂੰ ਇੱਕੋ ਥਾਂ ਇੱਕੋ ਟੈਕਸ ਸਾਨੂੰ ਭਰਨਾ ਪਏਗਾ, ਪਰ ਉਹ ਟੈਕਸ ਕਿੰਨਾ ਰੱਖਦੇ ਨੇ ਇਹ ਉਹਦੇ ਤੇ ਡਿਪੈਂਡ ਕਰਦਾ
ਜੀ। ਤੇ ਜਿੱਦਾਂ ਆਸਟ੍ਰੇਲੀਆ ਦੇ ਵਿੱਚ GST ਹੈਗਾ ਆ, ਗੁਡਸ ਐਂਡ ਸਰਵਿਸ ਟੈਕਸ, ਇਹ 10% ਸਾਡੇ ਇੱਥੇ ਲੈਂਦੇ ਆ। ਜਿੱਥੇ ਤੱਕ ਇੰਡੀਆ ਦੇ ਵਿੱਚ ਹੈਗਾ, ਵੈਸੇ ਤਾਂ ਇਹ ਇਨਡਾਇਰੈਕਟ ਟੈਕਸ ਇਹਨੂੰ ਕਹਿ ਦਿੰਦੇ ਆ, ਲੇਵੀ ਸੀ ਜਿਹੜੀ ਇੰਡੀਆ ਦੇ ਵਿੱਚ। ਇਹ ਸੈਂਟਰਲ, ਮੈਂ ਥੋੜਾ ਜਿਹਾ ਆਈਡੀਆ ਜਿਹਾ ਦੱਸ ਦਵਾਂ ਕਿ ਸੈਂਟਰਲ ਜਿਹੜੀ ਗੌਰਮੈਂਟ ਆ ਉਹਦੇ ਵਿੱਚ, ਫੈਡਰਲ ਗੌਰਮੈਂਟ ਜਿੱਦਾਂ ਆਪਣੇ ਇੱਥੇ ਹੈਗੀ ਆ, ਤੇ ਉਹਦੇ ਵਿੱਚ ਸਰਵਿਸ ਟੈਕਸ ਜਿੱਦਾਂ ਹੈਗਾ ਆ ਉਹਦਾ 15% ਰੇਟ ਰੱਖਿਆ ਹੋਇਆ ਹੁਣ ਜੋ ਮੌਜੂਦਾ ਚੱਲ ਰਿਹਾ ਸਿਸਟਮ। ਫਿਰ ਕਸਟਮ ਡਿਊਟੀ ਆ ਉਹਦੇ 10% ਹੈਗੀ ਆ, ਇੰਪੋਰਟ ਦਾ ਜੋ ਵੀ ਹੈਗਾ ਉਹਦਾ 10% ਰੱਖਿਆ ਹੋਇਆ। ਐਕਸਾਈਜ਼ ਡਿਊਟੀ ਤੇ ਮੈਡੀਸੀਨਲ ਜੋ ਚੀਜ਼ਾਂ ਆ ਜਾਂ ਮੈਨੂਫੈਕਚਰ ਦੀਆਂ ਚੀਜ਼ਾਂ ਹੈਗੀਆਂ ਉੱਥੇ 12.5% ਦਾ ਹੈਗਾ ਆ। ਇਹ ਤੋਂ ਇਲਾਵਾ ਜਿਹੜੇ ਸੈਂਟਰਲ ਸੇਲਸ ਟੈਕਸ ਹੈਗੇ ਆ ਉਹ 5% ਤੋਂ ਲੈ ਕੇ 12.5% ਤੱਕ ਹੈਗੇ ਆ। ਜਿੱਥੇ ਤੱਕ ਸਟੇਟ ਦਾ ਹਿੱਸਾ ਜਿਹੜਾ ਪੈਂਦਾ ਟੈਕਸਿਸ ਦੇ ਮਾਮਲੇ ਦੇ ਵਿੱਚ, ਉਹ ਸੇਲਸ ਟੈਕਸ ਤੇ ਇੰਟਰਾ ਸਟੇਟ ਜਿਹੜੇ ਸੇਲ ਹੈਗੀ ਆ ਸਮਾਨ ਦੀ, ਉਹ 5% ਤੋਂ ਲੈ ਕੇ 12.5% ਤੱਕ ਵੱਧ ਸਕਦਾ ਜਾਂ ਘੱਟ ਸਕਦਾ। ਇੰਟਰਟੇਨਮੈਂਟ ਜਿਹੜਾ ਟੈਕਸ ਆ ਉਹ ਹੈਗਾ ਆ 10% ਤੋਂ 50% ਤੱਕ। ਇੰਟਰੀ ਟੈਕਸ ਕਿਸੇ ਵੀ ਸੂਬੇ ਦੇ ਵਿੱਚ ਆਉਣ ਦਾ ਜਾਂ ਕਿਸੇ ਸਮਾਨ ਦੇ ਆਉਣ ਦਾ ਉਹ ਕੋਈ 5% ਦੇ ਕਰੀਬ ਹੈਗਾ। ਇਦੋਂ ਇਲਾਵਾ ਬੈਟਿੰਗ ਦੇ ਉੱਤੇ ਜਾਂ ਗੈਮਬਲਿੰਗ ਜਿਹੜੇ ਆਪਾਂ ਜੂਏਬਾਜ਼ੀ ਵਗੈਰਾ ਦੇ ਅੱਡੇ ਜਿਹੜੇ ਉਹਨਾਂ ਦੇ ਉੱਤੇ ਵੀ ਡਿਪੈਂਡ ਕਰਦਾ, ਬੇਰੀਜ਼ ਕਰਦਾ ਸਟੇਟ ਟੂ ਸਟੇਟ। ਇਸ ਕਰਕੇ ਕਿਤੇ ਤਾਂ ਇਹ 5% ਹੈ, ਕਿਤੇ 12.5 ਹੈ, ਜਿੱਦਾਂ ਹੁਣ ਸਾਰੇ ਆਸਟ੍ਰੇਲੀਆ ਵਿੱਚ ਰੱਖਿਆ ਹੋਇਆ ਵੀ 10% ਇੱਕ ਹੋਣਾ ਚਾਹੀਦਾ ਹਨਾ। ਤੇ ਇਹ ਵੈਸੇ ਮੈਨੂੰ ਲੱਗਦਾ ਵੀ ਬਹੁਤ ਵਧੀਆ ਸੌਖਾ ਹੋ ਜਾਣਾ ਆ ਆਪਣੇ, ਹੁਣ ਜਿੱਦਾਂ ਬੈਟ ਲੱਗਦਾ ਆ ਕਿੰਨੇ ਟੈਕਸ ਲਾ ਦਿੱਤੇ ਆ। ਇਸ ਤੋਂ ਇਲਾਵਾ ਜਿੱਦਾਂ ਗਊ ਟੈਕਸ ਵੀ ਇੱਕ ਲਾ ਦਿੱਤਾ ਸੀ, ਫਿਰ ਐਕਸੈਸ ਵੀ ਲਾਇਆ ਹੋਇਆ ਸੀ, ਸਟੇਟ ਆਪਣੇ ਲਾ ਰਹੀ ਆ। ਤੇ ਸਮਾਨ ਦਾ ਫਰਕ ਇੰਡੀਆ ਦੇ ਵਿੱਚ ਹਰਿਆਣੇ ਵਿੱਚ ਰੇਟ ਕੁਛ ਹੁੰਦਾ ਆ ਤੇ ਪੰਜਾਬ ਦੇ ਵਿੱਚ ਉਹੀ ਚੀਜ਼ ਦਾ ਰੇਟ ਕੁਛ ਹੋਰ ਹੁੰਦਾ ਆ। ਤੇ ਇਸ ਮਸਲੇ ਦੇ ਲਈ ਮੈਨੂੰ ਲੱਗਦਾ ਵੀ ਇਹ ਜਿਹੜਾ ਡਿਸੀਜਨ ਲੈਣਾ ਚਾਹੀਦਾ ਜੀ, ਉਹ ਫਰਕ ਜ਼ਰੂਰ ਪਏਗਾ। ਪਰ ਨਾਲ ਦੀ ਨਾਲ ਬੀਜੇਪੀ ਵੀ ਜਿੱਦਾਂ ਉੱਤਰ ਪ੍ਰਦੇਸ਼ ਦੇ ਵਿੱਚ ਜਿੱਤ ਚੁੱਕੀ ਆ ਰਾਜ ਸਭਾ ਦੇ ਵਿੱਚ, ਹੁਣ ਉਹਨਾਂ ਨੂੰ ਜਿਹੜੀ ਆ ਬਹੁਮਤ ਹਾਸਲ ਜਿਹੜਾ ਹੋ ਜਾਣਾ ਆ ਇਹੋ ਜਿਹਾ ਬਿੱਲ, ਕਿਉਂਕਿ ਕਾਫੀ ਚਿਰ ਦਾ ਲਟਕਿਆ ਹੋਇਆ ਪਰ ਲੜੀਂਦੀਆਂ ਜਿਹੜੀਆਂ ਵੋਟਾਂ ਰਾਜ ਸਭਾ ਦੇ ਵਿੱਚ ਨਾ ਹੋਣ ਕਰਕੇ ਉਹਨਾਂ ਦਾ ਬਿੱਲ ਪਾਸ ਨਹੀਂ ਹੋ ਰਿਹਾ ਸੀ। ਕਈ ਹੋਰ ਬਿੱਲ ਵੀ ਹੈਗੇ ਆ ਜਿਹੜੇ ਨਹੀਂ ਪਾਸ ਹੋ ਰਹੇ ਸੀ। ਤੇ ਖੈਰ ਦੇਖਦੇ ਆ ਹੁਣ ਕੈਬਨਿਟ ਦੀ ਮੋਹਰ ਤਾਂ ਲੱਗ ਗਈ ਆ ਵੀ ਕਿੰਨਾ ਕੁ ਕੰਮ ਮੋਦੀ ਸਾਹਿਬ ਕਰਦੇ। ਵੈਸੇ ਮੈਨੂੰ ਲੱਗਦਾ ਮੋਦੀ ਸਾਹਿਬ ਲਈ ਹੁਣ ਸੌਖਾ ਹੋ ਗਿਆ ਕੰਮ ਥੋੜਾ ਜਿਹਾ, ਉਹਨਾਂ ਦੇ ਤਾਂ ਅੱਛੇ ਦਿਨ ਆ ਗਏ।
ਬਿਲਕੁਲ, ਮੋਦੀ ਸਾਹਿਬ ਦੇ ਪੂਰੀ ਭਾਜਪਾ ਦੇ ਪੂਰੇ ਜਿਹੜਾ ਜਨਸੰਘ ਲਾਣਾ ਜਿਹਨੂੰ ਅਸੀਂ ਇਹ ਸ਼ਬਦ ਵਰਤਦੇ ਹੁੰਦੇ ਹਾਂ, ਇਹ ਉਹਨਾਂ ਦੇ ਚੰਗੇ ਦਿਨ ਆਏ ਨੇ। ਹੁਣ ਦੇਖੋ ਯੂਪੀ ਦੇ ਵਿੱਚ ਜਿੰਨੀ ਵੱਡੀ ਇਤਿਹਾਸਕ ਜਿੱਤ ਭਾਜਪਾ ਨੇ, ਇੰਨੀ ਸ਼ਾਇਦ 81 ਨਹੀਂ ਹੋਣੀ ਜਿਵੇਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਆਸ ਨਹੀਂ ਸੀ ਕਿ ਇੰਨੀਆਂ ਸੀਟਾਂ ਲੈ ਜਾਂਗੇ। ਯੂਪੀ ਦੇ ਨਤੀਜਿਆਂ ਨੇ ਤਾਂ ਸਭ ਨੂੰ ਹੈਰਾਨ ਕੀਤਾ ਕਿ ਭਾਜਪਾ ਉੱਥੇ ਇੰਨਾ ਤਣਾਅ ਹੋਣ ਦੇ ਬਾਵਜੂਦ, ਇੰਨਾ ਵਖਰੇਵਾਂ ਘੱਟ ਗਿਣਤੀ ਭਾਈਚਾਰੇ ਦੇ ਨਾਲ ਹੋਣ ਦੇ ਬਾਵਜੂਦ ਵੀ ਭਾਜਪਾ ਉੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਸੀਟਾਂ ਲੈ ਕੇ ਗਈ ਆ, ਜਿੱਤ ਹਾਸਲ ਕੀਤੀ ਆ। ਉੱਥੇ ਆਉਂਦਿਆਂ ਹੀ ਜਿਹੜੇ ਇਹਨਾਂ ਨੇ ਫੈਸਲੇ ਕੀਤੇ ਆ ਕਿ ਯੋਗੀ ਆਦਿੱਤਿਆ ਨਾਥ, ਪਹਿਲਾਂ ਤਾਂ ਉਹ ਜਦੋਂ ਉਹਨੂੰ CM ਬਣਾਇਆ ਗਿਆ ਉਦੋਂ ਹੀ ਸਾਰਿਆਂ ਦੇ ਮੂੰਹ ਅੱਡੇ ਰਹਿ ਗਏ ਕਿ ਇੱਕ ਕੱਟੜ ਹਿੰਦੂ ਤਵੀ ਜਿਹੜਾ ਆਗੂ ਆ ਉਹਨੂੰ ਤੁਸੀਂ ਮੁੱਖ ਮੰਤਰੀ ਬਣਾ ਰਹੇ ਆ, ਸੂਬੇ ਦੀ ਕਮਾਂਡ ਦੇ ਰਹੇ ਆ, ਜਿਹੜਾ ਅਕਸਰ ਇਹ ਗੱਲ ਕਹਿੰਦਾ ਕਿ ਉਹਦੇ ਅਕਸਰ ਹੀ ਇਹੋ ਜਿਹੇ ਬਿਆਨ ਹੁੰਦੇ ਨੇ, ਬੜੇ ਚਰਚਾ ਦੇ ਵਿੱਚ ਹੁੰਦੇ ਨੇ ਕਿ ਕੋਈ ਘੱਟ ਗਿਣਤੀ ਭਾਈਚਾਰੇ ਨੂੰ ਤੇ ਉਹ ਜਾਣਦਾ ਹੀ ਕੱਖ ਨਹੀਂ ਹੈ, ਕਿ ਜੇ ਕਿਸੇ ਨੇ ਹਿੰਦੂ ਧਰਮ ਦੀਆਂ ਜਿਹੜੀਆਂ ਰੋਹ ਰੀਤਾਂ ਨੇ ਉਹਦੇ ਨਾਲ ਸਹਿਮਤ ਨਹੀਂ, ਉਹ ਦੇਸ਼ ਛੱਡ ਜਾਓ, ਪਾਕਿਸਤਾਨ ਚਲੇ ਜਾਓ। ਇਹੋ ਜਿਹੇ ਬਿਆਨਬਾਜ਼ੀਆਂ ਯੋਗੀ ਆਦਿੱਤਿਆਨਾਥ ਦੀਆਂ ਆਉਂਦੀਆਂ ਨੇ, ਹਾਲਾਂਕਿ ਹੁਣ ਉਹਨੇ ਮੁੱਖ ਮੰਤਰੀ ਬਣਦਿਆਂ ਬਾਕੀਆਂ ਨੂੰ ਸਲਾਹ ਵੀ ਦਿੱਤੀ ਆ ਵੀ ਭਾਈ ਜਰਾ ਜ਼ਬਾਨ ਸੰਭਾਲ ਕੇ ਬੋਲਿਆ ਕਰੋ, ਪਰ ਆਪ ਉਹ ਕਿੰਨਾ ਕੁ ਇਹਦੇ ਉੱਤੇ ਅਮਲ ਕਰਦੇ ਨੇ ਇਹ ਬਾਅਦ ਦੀ ਗੱਲ ਆ। ਇੱਕ ਜਿਹੜਾ ਹੋਰ ਵੱਡਾ ਫੈਸਲਾ ਕੀਤਾ ਗਿਆ ਕਿ ਯੂਪੀ ਦੇ ਵਿੱਚ ਜਿਹੜਾ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਚੋਣ ਪ੍ਰਚਾਰ 'ਚ ਕਿ ਜੇ ਅਸੀਂ ਜਿੱਤਦੇ ਹਾਂ ਤੇ ਅਸੀਂ ਸਾਰੇ ਬੁੱਚੜਖਾਨੇ ਬੰਦ ਕਰਾਂਗੇ। ਕੱਲ ਦੋ ਦਾ ਖਬਰ ਆ ਰਹੀ ਸੀ ਕਿ ਇਲਾਹਾਬਾਦ ਦੇ ਵਿੱਚ ਦੋ ਬੁੱਚੜਖਾਨੇ ਜਿਹੜੇ ਨੇ ਉਹਨਾਂ ਨੂੰ ਸੀਲ ਕੀਤਾ ਗਿਆ, ਬਾਕੀਆਂ ਦੇ ਉੱਤੇ ਵੀ ਕਾਰਵਾਈ ਹੋਏਗੀ। ਹੁਣ ਜਿਹੜੇ ਬੁੱਚੜਖਾਨਿਆਂ ਦੇ ਨਾਲ ਜਿਨ੍ਹਾਂ ਦਾ ਰੁਜ਼ਗਾਰ ਜੁੜਿਆ ਹੋਇਆ, ਜਿਹੜੇ ਲੋਕਾਂ ਦਾ, ਜੇ ਬੁੱਚੜਖਾਨੇ ਬੰਦ ਹੁੰਦੇ ਨੇ ਤੇ ਉਹਨਾਂ ਦਾ ਰੁਜ਼ਗਾਰ ਗਿਆ, ਉਹਨਾਂ ਦੇ ਪਰਿਵਾਰਾਂ ਦੀ ਰੋਟੀ ਰੋਜ਼ੀ ਦਾ ਉਹਦਾ ਕੌਣ ਹੀਲਾ ਵਸੀਲਾ ਕਰੇਗਾ? ਇਸ ਮਸਲੇ ਦੇ ਉੱਤੇ ਕੁਛ ਨਹੀਂ ਸੋਚ ਰਹੇ, ਸਿਰਫ ਇੱਕੋ ਗੱਲ ਵਾਰ ਵਾਰ ਆ ਰਹੀ ਹੈ ਕਿ ਬੁੱਚੜਖਾਨੇ ਜਿਹੜੇ ਉਹ ਅਸੀਂ ਬੰਦ ਕਰਾਂਗੇ।
ਪਰ ਜਿਹੜੇ ਪਸ਼ੂ ਆ ਜਿਹੜੇ ਵੱਧ ਜਾਂਦੇ ਆ ਜਦੋਂ, ਜਾਂ ਤਾਂ ਫਿਰ ਉਹਨਾਂ ਦੀ ਸੰਭਾਲ ਵਗੈਰਾ ਵੀ ਕਰਨ, ਹਨਾ। ਤੇ ਪੰਜਾਬ ਵਿੱਚ ਤਾਂ ਮੈਂ ਤਾਂ ਹੁਣ ਜਨਵਰੀ ਫਰਵਰੀ ਮਾਰਚ ਦੇ ਕਰੀਬ ਉੱਥੇ ਰਹਿ ਕੇ ਆਇਆ, ਦੇਖਿਆ ਵੀ ਜਿਹੜੇ ਅਵਾਰਾ ਪਸ਼ੂ ਆ ਬਹੁਤ ਵੱਡੀ ਸਮੱਸਿਆ ਬਣ ਚੁੱਕੇ ਆ। ਈਵਨ ਕਿ ਮੈਂ ਚੰਡੀਗੜ੍ਹ ਨੂੰ ਜਾ ਰਿਹਾ ਸੀ ਇਧਰੋਂ ਆਪਣੇ ਮਾਛੀਵਾੜਾ ਸਾਈਡ ਤੋਂ, ਤੇ ਉੱਥੋਂ ਅਸੀਂ ਕਿਸੇ ਤੋਂ ਰਾਹ ਪੁੱਛਿਆ ਤੇ ਉਹ ਕਿਸੇ ਸੱਜਣ ਜਿਹੜਾ ਬਜ਼ੁਰਗ ਸੀ ਵਿਚਾਰਾ, ਉਹਨੇ ਰਾਹ ਅਸੀਂ ਭੁੱਲ ਗਏ ਸੀ ਮਾਛੀਵਾੜੇ ਤੋਂ ਅੱਗੇ, ਤੇ ਉਹਨਾਂ ਨੇ ਇਹ ਕਿਹਾ ਵੀ ਯਾਰ ਰਾਹ ਬਹੁਤ ਵਧੀਆ ਆ ਇੱਧਰ ਦੀ ਜੇ ਤੁਸੀਂ ਆਓਗੇ, ਪਰ ਇੱਧਰ ਨੀਲ ਗਾਵਾਂ ਬਹੁਤ ਆ ਵੀ ਐਵੀਂ ਗੱਡੀ ਦੇ ਵਿੱਚ ਲੱਗਣਗੀਆਂ ਵੀ ਐਕਸੀਡੈਂਟ ਬਹੁਤ ਹੁੰਦੇ ਆ। ਦੇਖੋ ਇਹ ਇੱਕ ਤਰ੍ਹਾਂ ਦਾ ਉਹਨੇ ਵਾਰਨਿੰਗ ਵੀ ਦਿੱਤੀ ਵੀ ਇੱਧਰ ਦੀ ਨਾ ਜਾਓ, ਪਰ ਸੜਕ ਇੱਧਰ ਦੀ ਵਧੀਆ ਹਨਾ, ਵੀ ਇੱਧਰ ਦੀ ਸੜਕ ਵਧੀਆ ਪਰ ਤੁਸੀਂ ਦੂਜੇ ਘੁੰਮ ਕੇ ਜਾਓ ਬਈ ਘੱਟੋ ਘੱਟ ਤੁਸੀਂ ਅਵਾਰਾ ਪਸ਼ੂਆਂ ਤੋਂ ਬਚ ਜਾਓਗੇ। ਇੰਨਾ ਜਾਣੀ ਕੰਮ ਜਿਹੜਾ ਆ ਖਰਾਬ ਹੋ ਚੁੱਕਾ ਆ ਕਿ ਜਿਹੜਾ ਜਿਹੜੇ ਅਵਾਰਾ ਪਸ਼ੂ ਆ ਉਹਨਾਂ ਦੀ ਕੋਈ ਅਜੇ ਵੀ, ਵੈਸੇ ਤਾਂ ਗਊ ਟੈਕਸ ਵੀ ਲਾਇਆ ਸੀਗਾ, ਇੱਕ ਤੁਹਾਡੇ ਕੀਮਤੀ ਭਗਤ ਜਲੰਧਰ ਤੋਂ ਸੀਗੇ ਉਹਨਾਂ ਨੂੰ ਬਣਾਇਆ ਵੀ ਸੀਗਾ ਚੇਅਰਮੈਨ, ਸ਼ਾਇਦ ਆਪਣੀ ਖੁਰਾਕ ਹੀ ਪੂਰੀ ਕੀਤੀ ਉਹਨਾਂ ਨੇ ਵੀ
ਆਪਣੀ। ਉਹ ਰੌਲਾ ਪਾ ਰਹੇ ਨੇ ਕਿ ਜਿਹੜਾ ਸ਼ਰਾਬ ਦੇ ਉੱਤੇ ਲਾਇਆ ਗਿਆ ਸੀ ਨਾ ਗਊ ਸੈਸ ਲਾਇਆ ਸੀ, ਉਹਦਾ ਸ਼ਾਇਦ 300 ਕਰੋੜ ਜਾਂ ਪਤਾ ਨੀ ਸੈਂਕੜੇ ਕਰੋੜਾਂ ਦੇ ਵਿੱਚ ਉਹ ਰਕਮ ਬਣਦੀ ਸੀ ਕਿ ਉਹ ਬਾਦਲ ਸਰਕਾਰ ਇਕੱਠੀ ਨਹੀਂ ਕਰ ਸਕੀ, ਤੇ ਐਕਸਾਈਜ਼ ਵਿਭਾਗ ਵਾਲੇ ਕਹਿੰਦੇ ਕਿ ਮਾਰਚ ਦੇ ਵਿੱਚ ਨਵੀਂ ਪਾਲਿਸੀ ਬਣ ਜਾਂਦੀ ਹੈ ਤੇ ਇਹਨਾਂ ਨੇ ਜੂਨ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਗਊ ਸੈਸ ਦਾ, ਇਸ ਕਰਕੇ ਅਸੀਂ ਥੋਪ ਨਹੀਂ ਸੀ ਸਕਦੇ ਸ਼ਰਾਬ ਦੇ ਠੇਕੇਦਾਰਾਂ ਦੇ ਉੱਤੇ, ਕਾਰੋਬਾਰੀਆਂ ਦੇ ਉੱਤੇ, ਇਸ ਕਰਕੇ ਅਸੀਂ ਉਹ ਟੈਕਸ ਲਿਆ ਨਹੀਂ ਹੈ। ਪਰ ਜਿਹੜੇ ਆਮ ਸਾਡੇ ਵਰਗੇ ਜਿਹੜੇ ਲੋਕ ਨੇ, ਅਸੀਂ ਗਊ ਟੈਕਸ ਪੇ ਕਰਦੇ ਹਾਂ, ਅਸੀਂ ਗਊ ਸੈਸ ਪੇ ਕਰਦੇ ਹਾਂ, ਉਹਦੇ ਬਾਵਜੂਦ ਵੀ ਅਸੀਂ ਲੋਕ ਹੀ ਪੀੜਤ ਹਾਂ। ਸਾਨੂੰ ਨਹੀਂ ਪਤਾ ਰਾਹ ਜਾਂਦੇ ਹਾਂ ਕਿੱਧਰੋਂ ਆ ਕੇ ਕਿਸੇ ਗਊ ਵੰਸ਼ ਦੇ ਕਿਸੇ ਗਊ ਨੇ ਜਾਂ ਕਿਸੇ ਢੱਠੇ ਨੇ ਸਾਡੇ 'ਚ ਟੱਕਰ ਮਾਰ ਦੇਣੀ ਆ ਤੇ ਸਾਡੀ ਜਾਹ ਜਾਂਦੀ ਕਰ ਦੇਣੀ ਆ। ਇੰਨਾ ਪੈਸਾ ਭਰਨ ਦੇ ਬਾਵਜੂਦ ਵੀ ਸਾਨੂੰ ਇਹਦਾ ਕੋਈ ਬੈਨੀਫਿਟ ਨਹੀਂ ਹੋ ਰਿਹਾ ਕਿ ਇਹ ਗਊ ਇਕੱਲੇ ਗਊ ਟੈਕਸ ਲਾਉਣ ਦੇ ਨਾਲ ਤੇ ਪੈਸਾ ਇਕੱਠਾ ਕਰਨ ਦਾ, ਇੱਕ ਟੇਢੇ ਢੰਗ ਨਾਲ ਸਾਡੀਆਂ ਜੇਬਾਂ 'ਚੋਂ ਪੈਸੇ ਇਕੱਠੇ ਕਰਨ ਦਾ ਸਰਕਾਰ ਦਾ ਇੱਕ ਠਕਠਕਾ ਬਣਾਇਆ ਹੋਇਆ ਸੀ, ਇਹਨੂੰ ਅਮਲੀ ਜਾਮਾ ਬਿਲਕੁਲ ਨਹੀਂ ਪਹਿਨਾਇਆ ਗਿਆ। ਹਾਲੇ ਵੀ ਗਊਸ਼ਾਲਾਵਾਂ ਨੂੰ ਇੰਨਾ ਪੈਸਾ ਦਿੱਤਾ, ਕਰੋੜਾਂ ਰੁਪਏ ਦੇਣ ਦੀ ਗੱਲ ਹੁੰਦੀ ਆ ਕਿ ਸਰਕਾਰੀ ਰਿਕਾਰਡ ਦੇ ਵਿੱਚ ਆ ਕੇ ਅਸੀਂ ਇੰਨੇ ਕਰੋੜ ਰੁਪਈਆ ਗਊਸ਼ਾਲਾਵਾਂ ਨੂੰ ਦਿੱਤਾ, ਫਿਰ ਲਗਾਤਾਰ ਉਹਨਾਂ ਨੂੰ ਗਰਾਂਟਾਂ ਵੀ ਦਿੱਤੀਆਂ ਜਾਂਦੀਆਂ ਨੇ। ਉਹਦੇ ਬਾਵਜੂਦ ਵੀ ਇੰਨੇ ਪਸ਼ੂ, 1.5 ਲੱਖ ਦੇ ਕਰੀਬ ਪਸ਼ੂ, ਜਿਹੜੀ ਸਰਕਾਰੀ ਰਿਕਾਰਡ ਹੀ ਦੱਸਦਾ ਕਿ ਉਹ ਪੰਜਾਬ ਦੀਆਂ ਸੜਕਾਂ ਦੇ ਉੱਤੇ ਆ, ਤੇ ਉਹ ਕਿਸਾਨਾਂ ਦਾ ਕਿੰਨਾ ਨੁਕਸਾਨ ਕਰਦੇ ਨੇ। ਕਈ ਥਾਵਾਂ ਦੇ ਉੱਤੇ ਤਾਂ ਕਿਸਾਨ ਹੁਣ ਇਹ ਇੰਨਾ ਗੁੱਸੇ ਦੇ ਵਿੱਚ ਨੇ ਕਿ ਉਹਨਾਂ ਦੀਆਂ ਪੱਕੀਆਂ ਪਕਾਈਆਂ ਫਸਲਾਂ ਦਾ ਸੱਤਿਆਨਾਸ਼ ਮਾਰ ਰਹੇ ਆ ਅਵਾਰਾ ਪਸ਼ੂ, ਉਹਨਾਂ ਨੂੰ ਇਕੱਠੇ ਕਰਕੇ ਫਿਰ ਉਹ ਪ੍ਰਸ਼ਾਸਨਿਕ ਅਫਸਰਾਂ ਦੇ ਦਫ਼ਤਰਾਂ ਦੇ ਵਿੱਚ ਛੱਡ ਕੇ ਆ ਰਹੇ ਨੇ। ਇਹੋ ਜੀ ਜਿਹੜੀ ਹਾਲਤ ਬਣੀ ਹੋਈ ਆ ਕਿ ਦੇਖੋ ਹੁਣ ਜੇਕਰ ਇਹ ਕਰਦੇ ਨੇ ਕੁਛ, ਪਰ ਬੁੱਚੜਖਾਨਿਆਂ ਦੀ ਗੱਲ ਜੇ ਆਪਾਂ ਕਰੀਏ ਕਿ ਬੁੱਚੜਖਾਨੇ ਬੰਦ ਕਰਨਾ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੈ, ਉਹਦਾ ਕੋਈ ਅਲਟਰਨੇਟਿਵ ਤੇ ਇਹਨਾਂ ਨੂੰ ਲੱਭਣਾ ਚਾਹੀਦਾ। ਹਜ਼ਾਰਾਂ ਲੋਕਾਂ ਨੂੰ ਤੁਸੀਂ ਸੜਕ ਦੇ ਉੱਤੇ ਇੱਕਦਮ ਲੈ ਆਓਗੇ, ਇਕੱਲੇ ਵਾਰਾਨਸੀ ਜਿੱਥੋਂ ਜਿਹੜੇ PM ਸਾਹਿਬ ਦਾ ਖਾਸ ਆਪਣਾ ਇਲਾਕਾ, ਉੱਥੇ ਬੁੱਚੜਖਾਨੇ ਜੇ ਬੰਦ ਹੁੰਦੇ ਨੇ ਇਕੱਲੇ ਵਾਰਾਨਸੀ ਦੇ, ਤੇ ਇਸ ਕਰਕੇ 15,000 ਲੋਕ ਜਿਹੜੇ ਉਹ ਇਕਦਮ ਬੇਰੁਜ਼ਗਾਰ ਹੋ ਜਾਣਗੇ, ਜਿਹੜੇ ਪੁਸ਼ਤਾਂ ਤੋਂ ਪੀੜੀਆਂ ਤੋਂ ਉੱਥੇ ਮੀਟ ਕੱਟਣ ਦਾ ਕੰਮ ਕਰਦੇ ਨੇ, ਉਹਨਾਂ ਦੇ ਰੁਜ਼ਗਾਰ ਦਾ ਕੀ ਬਣੇਗਾ। ਫਿਰ ਚਮੜੇ ਦਾ ਜਿਹੜਾ ਕਾਰੋਬਾਰ ਆ, 50 ਕਰੋੜ ਰੁਪਏ ਦਾ ਜਿਹੜਾ ਕਾਰੋਬਾਰ ਹੁੰਦਾ ਗੋਸ਼ਤ ਦਾ, ਇਕੱਲੇ ਕਾਨਪੁਰ ਤੋਂ ਹਰ ਰੋਜ਼ ਦਾ 50 ਕਰੋੜ ਦਾ, ਉਹਦਾ ਤੁਸੀਂ ਕੀ ਕਰੋਗੇ। 12 ਅਰਬ ਡਾਲਰ ਦਾ ਚਮੜੇ ਦਾ ਸਮਾਨ ਭਾਰਤ ਤੋਂ ਜਾਂਦਾ, ਕਾਨਪੁਰ ਤੋਂ, ਸਿਰਫ ਕਾਨਪੁਰ ਤੋਂ ਜਾਂਦਾ ਵਿਦੇਸ਼ਾਂ ਨੂੰ, ਉਹਦਾ ਤੁਸੀਂ ਕੀ ਕਰੋਗੇ। ਫਿਰ ਕਿਸਾਨਾਂ ਦੇ ਉੱਤੇ ਵੀ ਅਸਰ ਪੈਂਦਾ, ਕਿਸਾਨ ਤੇ ਪਹਿਲੇ ਹੀ, ਕਿਸਾਨੀ ਤਾਂ ਪਹਿਲੇ ਹੀ ਆਰਥਿਕ ਤੰਗੀਆਂ ਦੇ ਵਿੱਚ ਘਿਰੀ ਹੋਈ ਆ। ਇਹੋ ਜਿਹੇ ਕੋਈ ਵੀ ਸੋਚ ਸਮਝ ਕੇ ਕੋਈ ਵੀ ਨੀਤੀ ਨਹੀਂ ਬਣਾਈ ਜਾ ਰਹੀ ਕਿ ਸਾਰਾ ਕੁਝ ਸਾਡੇ ਉੱਤੇ ਥੋਪਿਆ ਜਾ ਰਿਹਾ ਕਿ ਅਸੀਂ ਜੋ ਕਹਿ ਦਿੱਤਾ, ਜਿਵੇਂ ਨੋਟਬੰਦੀ ਵਾਲਾ ਫੈਸਲਾ ਸੀ, ਇਹੋ ਜਿਹੇ ਮੋਦੀ ਸਰਕਾਰ ਦੇ ਬਹੁਤ ਸਾਰੇ ਫੈਸਲੇ ਸੀ, ਉਹ ਲੋਕਾਂ ਦੇ ਉੱਤੇ ਇਸ ਤਰੀਕੇ ਨਾਲ ਥੋਪੇ ਗਏ, ਉਹਦਾ ਲਾਭ ਉਹਦਾ ਹਾਨ ਵਿਚਾਰੇ ਤੋਂ ਬਿਨਾਂ। ਹੁਣ ਇਹ ਬੁੱਚੜਖਾਨੇ ਜੇ ਬੰਦ ਕਰਨਗੇ ਤੇ ਇਹ UP ਦੇ ਵਿੱਚ ਇਹਦਾ ਵਿਰੋਧ ਹੋਏਗਾ ਹੀ ਹੋਏਗਾ, ਪਰ ਉਹਨਾਂ ਕੋਲੇ ਬਹੁਮਤ ਹੈ, ਡੰਡਾ ਉਹਨਾਂ ਦੇ ਹੱਥ ਦੇ ਵਿੱਚ, ਇਸ ਕਰਕੇ ਮਾਤੜਾਂ ਦੀ ਕਿਹਨੇ ਸੁਣਨੀ ਆ। ਤਕੜੇ ਦਾ 30-20 ਸੌ ਹੁੰਦਾ, ਹਮੇਸ਼ਾ ਹੀ ਇਹ ਗੱਲ ਹੁੰਦੀ ਆ।
ਬਿਲਕੁਲ ਜੀ, ਤੇ ਖੈਰ ਅਮਨਦੀਪ ਜੀ, ਇਹ ਗਾਣਾ ਸੁਣਦੇ ਆ ਤੇ ਫਿਰ ਬਾਅਦ ਦੇ ਵਿੱਚ ਫਿਰ ਰਾਬਤਾ ਬਣਾਉਂਦੇ ਆ ਸਰੋਤਿਆਂ ਦੇ ਨਾਲ।
ਜੀ ਅਰਬਨ ਰੇਡੀਓ ਦੇ ਆਰ ਪਰਿਵਾਰ ਲਈ ਮੈਂ ਅਮਨਦੀਪ ਹਾਂਸ ਖਬਰਸਾਰ ਦਾ ਸੈਗਮੈਂਟ ਦਾ ਬਾਕੀ ਹਿੱਸਾ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ, ਕੁਝ ਗੱਲਾਂ ਬਾਤਾਂ ਕਰਾਂਗੇ। ਇਸ ਹਿੱਸੇ ਦੇ ਵਿੱਚ ਦੋਸਤੋ ਆਪਾਂ ਜਲਦੀ ਹੀ ਕੋਸ਼ਿਸ਼ ਕਰਦੇ ਹਾਂ ਜੀ ਕਿ ਜੱਸੀ ਜਸਰਾਜ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਦਲਜੀਤ ਜੀ, ਇੱਕ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰਦੇ ਸੀ, ਉਹਦੇ ਬਾਰੇ ਇੱਕ ਲਿਖਤ ਹੈ, ਇੱਕ ਬੁੱਧੀਜੀਵੀ ਵਰਗ ਸਿਰ ਜੋੜ ਕੇ ਬੈਠਾ ਹੋਇਆ ਇਹਨਾਂ ਦੀ ਜਿੱਤ ਹਾਰ ਦੇ ਉੱਤੇ, ਜਾਂ ਜਿੰਨੀਆਂ ਸੀਟਾਂ ਲਈਆਂ ਇੰਨੀਆਂ ਸੀਟਾਂ ਕਿਉਂ ਨਾ ਲਈਆਂ, ਜਿੰਨੀ ਆਸ ਸੀ ਉਹ ਇੱਕ ਦੂਸਰੇ ਨਾਲ ਚਰਚਾ ਕਰਦੇ ਨੇ। ਆਪਾਂ ਪਹਿਲਾਂ ਉਹ ਲੇਖ ਸਾਂਝਾ ਕਰ ਲਈਏ, ਆਪਾਂ ਸੁਣਦੇ ਹਾਂ।
ਜੀ ਬਿਲਕੁਲ ਜੀ
ਜੀ, ਸਰਬਜੀਤ ਜੀ ਨੂੰ ਬੇਨਤੀ ਕਰਾਂਗੇ ਜੀ।
ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਬੁਲਾਈ ਪ੍ਰਵਾਨ ਕਰਨਾ। ਹਰਮਨ ਰੇਡੀਓ ਦੇ ਆਰ ਪਰਿਵਾਰ ਲਈ ਮੈਂ ਅਮਨਦੀਪ ਹਾਂਸ ਖਬਰਸਾਰ ਸੈਗਮੈਂਟ ਲੈ ਕੇ ਹਾਜ਼ਰ ਹਾਂ। ਇਸ ਸੈਗਮੈਂਟ ਦੇ ਤਹਿਤ ਵੱਖ ਵੱਖ ਵੰਨਗੀਆਂ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ, ਤੇਰੀ ਗੱਲ ਕਰਾਂਗੇ, ਮੇਰੀ ਗੱਲ ਕਰਾਂਗੇ, ਪਰ ਪਹਿਲਾਂ ਆਪ ਦੀ ਗੱਲ ਕਰਾਂਗੇ। ਸਮਝ ਗਏ ਹੋਵੋਗੇ ਕੌਣ ਆਪ,
ਉਹੀ ਆਪ ਜਿਹਦੀ ਸਭ ਤੋਂ ਵੱਧ ਚਰਚਾ ਸੀ ਅੱਜ ਵੀ ਹੈ। ਕੱਲ ਇਸ ਚਰਚਾ ਵਿੱਚ ਹਾਂ ਪੱਖੀ ਪੱਖ ਭਾਰੂ ਸੀ, ਅੱਜ ਨਾ ਪੱਖੀ ਪੱਖ ਉਲਰਦਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਸੰਬੰਧੀ ਜਗਿਆਸਾ ਹਾਲੇ ਖਤਮ ਨਹੀਂ ਹੋਈ। ਉਮੀਦਵਾਰਾਂ ਦੀ ਚੋਣ ਪੱਖੋਂ ਬਹੁਤ ਪਛੜਨ ਦੇ ਬਾਵਜੂਦ ਕਾਂਗਰਸ ਕਿਉਂ ਜਿੱਤੀ, ਜਾਂ ਫਿਰ ਬਦਲਾਅ ਦੀ ਹਵਾ ਖੁੱਲ੍ਹ ਕੇ ਵਗਦੀ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਕਿਉਂ ਹਾਰ ਗਈ, ਇਹਦੇ ਬਾਰੇ ਚੁੰਝ ਚਰਚਾ ਹਾਲੇ ਮੁੱਕੀ ਨਹੀਂ ਤੇ ਲੋਕ ਵੱਖ ਵੱਖ ਵਿਚਾਰ ਦੇ ਰਹੇ ਨੇ। ਆਪਾਂ ਆਪਣੇ ਅੱਜ ਦੇ ਸੈਗਮੈਂਟ ਵਿਚ ਇਸੇ ਬਾਰੇ ਲਖਵਿੰਦਰ ਸਿੰਘ ਮੌੜ ਹੋਰਾਂ ਦੇ ਵਿਚਾਰ ਸਾਂਝੇ ਕਰ ਰਹੇ ਹਾਂ। ਅਜੇ ਮੁੱਕੇ ਨਹੀਂ ਆਪ ਦੇ ਭੱਥੇ ਦੇ ਤੀਰ। ਆਪਣੀ ਇਸ ਲਿਖਤ ਵਿਚ ਲਖਵਿੰਦਰ ਸਿੰਘ ਮੌੜ ਹੋਰੀ ਆਖਦੇ ਨੇ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਚ ਆਮ ਆਦਮੀ ਪਾਰਟੀ ਅਜਿਹੇ ਸਿਆਸੀ ਸੰਗਠਨ ਵਜੋਂ ਉਭਰੀ ਕਿ ਇਕ ਵਾਰ ਤਾਂ ਸਥਾਪਿਤ ਸਿਆਸੀ ਦਲਾਂ ਖਾਸ ਕਰਕੇ ਅਕਾਲੀ ਤੇ ਕਾਂਗਰਸ ਨੂੰ ਗਹਿਰੀ ਸੋਚ ਵਿਚ ਡੋਬ ਦਿੱਤਾ। ਦੋਵੇਂ ਸਿਆਸੀ ਧਿਰਾਂ ਦਾ ਜ਼ਿਆਦਾ ਜ਼ੋਰ ਆਮ ਆਦਮੀ ਪਾਰਟੀ ਦੀ ਨੁਕਤਾਚੀਨੀ ਕਰਨ ਉਤੇ ਹੀ ਕੇਂਦਰਿਤ ਰਿਹਾ, ਜਿਵੇਂ ਦੋਹਾਂ ਲਈ ਆਪ ਦੀ ਆਮਦ ਹੀ ਸਭ ਤੋਂ ਵੱਡਾ ਖਤਰਾ ਹੋਵੇ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਪੰਜਾਬ ਵਿਚ ਦਿਨੋ ਦਿਨ ਆਪਣਾ ਆਧਾਰ ਮਜ਼ਬੂਤ ਕਰਦੀ ਰਹੀ। ਆਧਾਰ ਇਥੋਂ ਤੱਕ ਮਜ਼ਬੂਤੀ ਫੜ ਗਿਆ ਸੀ ਕਿ ਇਹਦੀਆਂ ਰੈਲੀਆਂ ਚ ਆਪ ਮੁਹਾਰੇ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਇਸ ਵਰਤਾਰੇ ਤੋਂ ਦੂਜੇ ਦਲ ਕਾਫੀ ਪਰੇਸ਼ਾਨ ਦਿਖਾਈ ਦੇਣ ਲੱਗੇ ਸੀ। ਉਨ੍ਹਾਂ ਨੇ ਆਪਣੀਆਂ ਸਟੇਜਾਂ ਤੋਂ ਪੰਜਾਬ ਦੇ ਲੋਕਾਂ ਨੂੰ ਇਹ ਆਖਣਾ ਸ਼ੁਰੂ ਕਰ ਦਿੱਤਾ ਸੀ ਕਿ ਆਪਣੇ ਬੱਚਿਆਂ ਨੂੰ ਆਪ ਵਾਲਿਆਂ ਤੋਂ ਦੂਰ ਰੱਖਣ, ਕਿਉਂਕਿ ਇਸ ਵਿਚ ਖਾਲਿਸਤਾਨੀ ਤੇ ਨਕਸਲੀ ਤੱਤ ਸ਼ਾਮਲ ਨੇ। ਪਰ ਪੰਜਾਬ ਦੀ ਨਵੀਂ ਪੀੜ੍ਹੀ ਤੇ ਇਹਦਾ ਕੋਈ ਖਾਸ ਅਸਰ ਨਹੀਂ ਸੀ ਹੋਇਆ। ਲੋਕਾਂ ਵਿਚ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਭਾਰੀ ਬਹੁਮਤ ਨਾਲ ਜਿੱਤੇਗੀ, ਪਰ ਨਤੀਜੇ ਇੱਛਾਵਾਂ ਤੋਂ ਉਲਟ ਨਿਕਲਣ ਕਰਕੇ ਜਿੱਥੇ ਪਾਰਟੀ ਵਿਚ ਨਿਰਾਸ਼ਾ ਛਾਈ ਪਈ ਹੈ, ਉਥੇ ਇਸ ਪਾਰਟੀ ਦੀ ਸਰਕਾਰ ਵੇਖਣ ਦੇ ਚਾਹਵਾਨ ਵੀ ਢੇਰੀ ਢਾ ਕੇ ਬਹਿ ਗਏ ਨੇ। ਆਮ ਆਦਮੀ ਪਾਰਟੀ ਭਾਵੇਂ ਹਾਰ ਗਈ ਹੈ, ਪਰ ਫਿਰ ਵੀ ਪੰਜਾਬੀਆਂ ਨੇ ਇਸ ਪਾਰਟੀ ਦੀ ਝੋਲੀ ਚ 20 ਸੀਟਾਂ ਪਾ ਕੇ ਇਹਨੂੰ ਵਿਧਾਨ ਸਭਾ ਵਿਚ ਭੇਜਿਆ ਹੈ। ਇਹ ਸੋਚਣਾ ਪਵੇਗਾ ਕਿ ਅਕਾਲੀਆਂ ਨੂੰ ਨਿੰਦਣ ਵਿਚ ਕਸਰ ਨਾ ਛੱਡਣ ਵਾਲੀ ਆਪ ਪ੍ਰਤੀਸ਼ਤਤਾ ਪੱਖੋਂ ਊਣੀ ਕਿਉਂ ਰਹਿ ਗਈ ਹੈ। ਹੁਣ ਆਮ ਆਦਮੀ ਪਾਰਟੀ ਨੂੰ ਜਦੋਂ ਵਿਰੋਧੀ ਧਿਰ ਵਿਚ ਬਹਿਣ ਦਾ ਮੌਕਾ ਮਿਲ ਗਿਆ ਹੈ, ਜੇ ਆਪ ਵਿਧਾਇਕ ਚੋਣ ਤਾਂ ਪੰਜਾਬ ਦੇ ਲੋਕਾਂ ਲਈ ਬੜਾ ਕੁਝ ਕਰ ਸਕਦੇ ਨੇ। ਭਾਵੇਂ ਆਪ ਦੀਆਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਪਰ ਉਨ੍ਹਾਂ ਦੇ ਪੱਥੇ ਵਿਚ ਪੰਜਾਬ ਦੇ ਹਿੱਤਾਂ ਦੀ ਰਾਖੀ ਵਿਚ ਚਲਾਉਣ ਜੋਗੇ ਤੀਰ ਹਾਲੇ ਵੀ ਬਚੇ ਹੋਏ ਨੇ। ਲਖਵਿੰਦਰ ਸਿੰਘ ਮੌੜ ਹੋਰੀ ਅੱਗੇ ਆਖਦੇ ਨੇ ਕਿ ਵਿਰੋਧੀ ਧਿਰ ਦੀ ਨਿਭਾਈ ਗਈ ਲੋਕ ਹਿਤੈਸ਼ੀ ਭੂਮਿਕਾ ਵੀ ਕਿਸੇ ਪੱਖੋਂ ਘੱਟ ਨਹੀਂ ਹੁੰਦੀ। ਹੁਣ ਆਪ ਦੇ ਚੁਣੇ ਹੋਏ ਵਿਧਾਇਕਾਂ ਦਾ ਫਰਜ਼ ਬਣਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬੀਆਂ ਨਾਲ ਕੀਤੇ ਵਾਅਦੇ ਨਿਭਾਉਣ ਲਈ ਉਨ੍ਹਾਂ ਉਤੇ ਦਬਾਅ ਪਾਉਣ। ਉਹ ਸਭ ਤੋਂ ਪਹਿਲਾਂ ਇਕ ਘਰ ਇਕ ਨੌਕਰੀ ਬਾਰੇ ਪੁੱਛਣ ਕਿ ਇਹ ਇਕਰਾਰਨਾਮਾ ਕਦੋਂ ਪੂਰਾ ਕਰਨ ਜਾ ਰਹੇ ਹੋ। ਦੂਜਾ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣਾ ਭਾਵੇਂ ਲਾਭਦਾਇਕ ਨਹੀਂ, ਪਰ ਪੁੱਛਿਆ ਤਾਂ ਜਾ ਸਕਦਾ ਹੈ ਕਿ ਕੀ ਇਹਦੇ ਨਾਲ ਨੌਜਵਾਨਾਂ ਦੇ ਰੁਜ਼ਗਾਰ ਵਾਲਾ ਮਸਲਾ ਹੱਲ ਹੋ ਜਾਏਗਾ। ਕੀਤੇ ਹੋਏ ਵਾਅਦੇ ਮੁਤਾਬਕ ਬੁਢਾਪਾ ਪੈਨਸ਼ਨ 2500 ਰੁਪਏ ਕਰਾਉਣ ਲਈ ਦਬਾਅ ਪਾ ਕੇ ਪੰਜਾਬੀਆਂ ਨੂੰ 27.7% ਵੋਟਾਂ ਦਾ ਮੁੱਲ ਮੁੜਨ ਦੀ ਕਵਾਇਦ ਸ਼ੁਰੂ ਕੀਤੀ ਜਾਵੇ। ਇਹਦੇ ਤੋਂ ਇਲਾਵਾ ਕਿਸਾਨੀ ਮੁੱਦਿਆਂ ਨੂੰ ਸਹੀ ਢੰਗ ਨਾਲ ਉਠਾਇਆ ਜਾਵੇ। ਹੋਰ ਵੀ ਅਨੇਕਾਂ ਲੋਕ ਹਿਤੈਸ਼ੀ ਮੁੱਦੇ ਨੇ ਜਿਨ੍ਹਾਂ ਨੂੰ ਸਰਕਾਰਾਂ ਅਕਸਰ ਹੀ ਦੱਬ ਕੇ ਰੱਖਦੀਆਂ ਨੇ। ਉਨ੍ਹਾਂ ਨੂੰ ਉਛਾਲਣ ਲਈ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬੇਹੱਦ ਜ਼ਰੂਰੀ ਹੈ। ਆਉਣ ਵਾਲੇ ਸਮੇਂ ਚ ਬੇਰੁਜ਼ਗਾਰਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੇ ਧਰਨੇ ਮੁਜ਼ਾਹਰਿਆਂ ਦੌਰਾਨ ਲਾਠੀਚਾਰਜ ਵਿਰੁੱਧ ਡਟਣਾ ਆਦਿ ਅਜਿਹੇ ਵਰਤਾਰੇ ਨੇ ਜਿਨ੍ਹਾਂ ਨਾਲ ਪੰਜਾਬੀਆਂ ਵਿਚ ਹਾਰ ਕੇ ਵੀ ਜੇਤੂਆਂ ਵਾਂਗ ਵਿਚਰਿਆ ਜਾ ਸਕਦਾ ਹੈ। ਇਸ ਸਭ ਲਈ ਅਕਾਲੀ ਦਲ ਬਾਦਲ ਨੂੰ ਨਾਲ ਲਿਆ ਜਾ ਸਕਦਾ ਹੈ। ਜੇਕਰ ਅਕਾਲੀ ਦਲ ਦੇ 15 ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਸਾਥ ਨਹੀਂ ਦਿੰਦੇ ਤਾਂ ਫਿਰ ਇਹ ਵੀ ਤਾਂ ਆਪ ਦੇ ਹੱਕ ਵਿਚ ਹੀ ਜਾਣਾ ਹੈ। ਸੋ ਇਹ ਸਨ ਲਖਵਿੰਦਰ ਸਿੰਘ ਮੌੜ ਹੋਰਾਂ ਦੇ ਵਿਚਾਰ, ਜੋ ਨਿਰਾਸ਼ਾ ਦੇ ਆਲਮ ਵਿਚ ਗੁਆਚੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਢੇਰੀ ਢਾ ਕੇ ਬਹਿਣ ਦੀ ਬਜਾਏ ਪੰਜਾਬ ਦੇ ਹਿੱਤਾਂ ਲਈ ਸਕਾਰਾਤਮਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਲਈ ਹੱਲਾਸ਼ੇਰੀ ਦੇ ਰਹੇ ਨੇ। ਇਹਦੇ ਬਾਰੇ ਤੁਸੀਂ ਵੀ ਆਪਣੀ ਰਾਏ ਦੇ ਸਕਦੇ ਹੋ। ਤੇ ਦੋਸਤੋ, ਅਗਲੀ ਗੱਲਬਾਤ ਛੇੜਨ ਤੋਂ ਪਹਿਲਾਂ ਇੱਕ ਬੜਾ ਹੀ ਮਕਬੂਲ ਗੀਤ ਇਸ ਮਹਿਫਲ ਵਿਚ ਆਪਾਂ ਸੁਣਦੇ ਹਾਂ।
ਸਾਡੇ ਤਿੰਨਾਂ ਵੀਰਾਂ ਵੱਲੋਂ ਨਵੇਂ ਖਿੜਦੇ ਫੁੱਲਾਂ ਦੇ ਨਾਂ ਇੱਕ ਗੀਤ।
ਤੱਕ ਜਾਂਦੇ ਲੋਕੀ ਰਾਤ ਤੋਂ ਬਗੈਰ ਬਦਲ ਕੇ ਹਟਾਂਗੇ ਹਵਾਵਾਂ ਦੇ ਵੀ ਰੁੱਖ ਲਾ ਕੇ ਸੋਚਾਂ ਨੂੰ ਕੱਬਾ ਵਾਲੇ ਖੰਭ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਜਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਜਾਰੀ ਜੰਗ ਰੱਖਿਓ
सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज भी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
हरमन रेडियो दे सारे ही सत्कारत श्रोतिया नु सत श्री अकाल मैं हरीशी गुलाटी उंज तां एह एक कमर्शियल एड है पर मैं अपना तजर्बा तुहाडे नाल साझा करना चाहुंदा हां मैं केवल 45 दिनां च अपना वजन 10 किलोग्राम घटाया है इस समय दौरान मैं संतुलित खुराक ते एक सीक्रेट ड्रॉप्स दे सुमेल दा ध्यान रखिया है
सीक्रेट ड्रॉप्स
जी हां मेरे सीक्रेट ड्रॉप्स हन 1-2-3 डाइट ड्रॉप्स खरीदन वेले हरमन रेडियो दा रेफरेंस दियो ते दो शीशियां खरीदन ते एक मुफ्त प्राप्त करो एह ड्रॉप्स दुनिया भर च किते भी मंगवाए जा सकते हन 1-2-3 डाइट दा फोन नंबर है 1-300-987-193 जा वेबसाइट विजिट करो 1-2-3-diet.com.au याद रखो ऋषि दे वजन घटाउन दे सीक्रेट ड्रॉप्स दा नाम
1-2-3 डाइट
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
We love to see you, CLI. CMI Toyota, located at Cheltenham, has all the great Toyota deals and service. My name is Vishal Kumar and I'm your new vehicle sales consultant. Right now, you can get zero interest across the impressive Camry petrol range demonstrators, starting with the Altis at 25992 Driveway. Come and see me at CMI Toyota Cheltenham, opposite Bunnings, as this is for a limited time only. Approved applicants only. Terms and conditions apply. Maximum finance term of 48 months. Offer ends February 28. S228 PMN. LMVD 2009.
ਜਲੰਧ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263480। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
14 ਅਪ੍ਰੈਲ ਤੋਂ 17 ਅਪ੍ਰੈਲ, 4 ਦਿਨਾਂ ਲਈ ਖੂਬਸੂਰਤ ਮਿੱਟੀ ਦੇ ਅਹਿਸਾਸ ਨਾਲ ਜੁੜਨ ਲਈ ਹੋ ਜਾਵੋ ਤਿਆਰ। ਸੰਧੂ ਬੱਸ ਲਾਈਨ ਲੈ ਕੇ ਆਏ ਨੇ ਖਾਸ ਟੂਰ 3ਵੀਂ ਐਨੂਅਲ ਆਸਟ੍ਰੇਲੀਅਨ ਸਿੱਖ ਗੇਮਸ ਦੇ ਮੌਕੇ ਤੇ। ਮੈਲਬੌਰਨ ਤੋਂ ਐਡੀਲੇਡ ਦਾ ਸਫ਼ਰ ਸਿਰਫ $350 ਪਰ ਪਰਸਨ, ਜਿਸ ਚ ਹੋਵੇਗਾ ਆਉਣ ਜਾਣ ਦਾ ਕਿਰਾਇਆ ਅਤੇ ਲਗਜ਼ੂਰੀ ਅਕੋਮੋਡੇਸ਼ਨ ਅਤੇ ਸਪੋਰਟਸ ਫੀਲਡ ਤੱਕ ਪਿਕ ਐਂਡ ਡ੍ਰੌਪ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ ਸੰਧੂ ਬੱਸ ਲਾਈਨਸ .com.au। ਜਾ ਕਰੋ ਫੋਨ ਕਰਨ ਸੰਧੂ ਨੂੰ 04244111551। ਆਪਣੀ ਬੁਕਿੰਗ ਕਰਵਾਓ 1 ਮਾਰਚ ਤੋਂ ਪਹਿਲਾਂ, ਤਾਂ ਫਿਰ ਹੋ ਜਾਵੋ ਤਿਆਰ 3ਵੇਂ ਐਨੂਅਲ ਆਸਟ੍ਰੇਲੀਅਨ ਸਿੱਖ ਗੇਮਸ ਦੇ ਮੌਕੇ ਤੇ ਸੰਧੂ ਬੱਸ ਲਾਈਨਸ ਦੇ ਨਾਲ ਸਫ਼ਰ ਕਰਨ ਦੇ ਲਈ।
Dear international students and migrants, je tuhanu education ya migration bare mahir salah di zarurat hai ta aaj hi call karo CACA nu 03-9663-1318. Asi admissions, student visa, journal skilled migration, 457 employer sponsored visas, partner visa, state sponsorship, MRT ate ministerial intervention de kisma vich mahir ha। ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.cca.com.au। CECA, ਜਿੱਥੇ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ।
ਹਰਮਨ ਰੇਡੀਓ ਦੇ ਖਬਰਸਾਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੈਂ ਅਮਨਦੀਪ ਹਾਂਸ ਇੱਕ ਵਾਰੀ ਫਿਰ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੀ ਹਾਂ ਜੀ। ਦੋਸਤੋ, ਆਪਾਂ ਗੱਲਬਾਤ ਸ਼ੁਰੂ ਤੋਂ ਹੀ ਜਦੋਂ ਕਰ ਰਹੇ ਸੀ, ਸੈਗਮੈਂਟ ਸ਼ੁਰੂ ਕੀਤਾ ਸੀ, ਤੇ ਉਦੋਂ ਹੀ ਆਪਾਂ ਇਹ ਗੱਲ ਸਾਂਝੀ ਕੀਤੀ ਸੀ ਕਿ ਜੱਸੀ ਜਸਰਾਜ ਹੋਰੀ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਵਿੱਚ ਇੱਕ ਗਿਣੇ ਜਾਂਦੇ ਨੇ। ਕੁਝ ਕੜੱਤਣ ਵੀ ਆਈ ਪਾਰਟੀ ਚ, ਪਰ ਦੁਬਾਰਾ ਫੇਰ ਪਾਰਟੀ ਚ ਪੂਰੀ ਤਰ੍ਹਾਂ ਸਰਗਰਮ ਰਹੇ। ਉਹਨਾਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਅਸੀਂ, ਉਹਨਾਂ ਤੋਂ ਸਮਾਂ ਲਿਆ ਗਿਆ ਸੀ, ਪਰ ਸਮੇਂ ਦੇ ਮੁਤਾਬਕ ਸੱਚੀ ਮੁੱਚੀ ਦੇ ਲੀਡਰ ਬਣ ਕੇ ਬੈਠੇ ਹੋਏ ਨੇ ਜੀ। ਅਸੀਂ ਲਗਾਤਾਰ ਉਹਨਾਂ ਦਾ ਫੋਨ ਟਰਾਈ ਕਰ ਰਹੇ ਹਾਂ।
ਯੂ ਕੈਨ ਵੇਟ ਫੋਰ ਕਾਲ ਅਗੇਨ ਲੇਟਰ। ਆਪਨੇ ਜਿਸ
ਵੀ ਸੁਣ ਸਕਦੇ ਹੋ ਤੁਸੀਂ ਵੀ
ਦੂਸਰੀ ਕਾਲ ਤੇ ਵਿਅਸਤ ਹੈ, ਕਿਰਪਿਆ ਪ੍ਰਤੀਕਸ਼ਾ ਕਰੇ।
ਵੱਡੇ ਲੀਡਰ ਨੇ ਜੀ, ਵੱਡੀ ਪਾਰਟੀ ਦੇ ਵੱਡੇ ਲੀਡਰ ਨੇ। ਹੁਣ ਇਹ ਆਮ ਆਦਮੀ ਪਾਰਟੀ ਜਿਹੜੀ ਉਹ ਇਹਦੇ ਉੱਤੇ ਇੱਕ ਐਲੀਗੇਸ਼ਨ ਆਮ ਲੋਕ ਵੀ ਲਾ ਰਹੇ ਨੇ ਕਿ ਹੁਣ ਇਹ ਆਮ ਨੀ ਖਾਸਮ ਖਾਸ ਹੋ ਗਏ। ਤੇ ਸਮਾਂ ਦੇ ਕੇ ਐਸੇ ਵੀ ਕੋਈ ਕਰਤਾ ਹੈ ਕਿਆ ਬਾਈ? ਕੋਈ ਜੱਸੀ ਜਸਰਾਜ ਜੀ ਦਾ ਕੋਈ ਆਂਢੀ ਗੁਆਂਢੀ ਸੁਣਦਾ ਹੋਵੇ ਤਾਂ ਭਾਈ ਕੰਧ ਤੋਂ ਆਵਾਜ਼ ਮਾਰ ਦਿਓ ਵੀ ਕਿਸੇ ਨੂੰ ਸਮਾਂ ਦਿੱਤਾ ਸੀ ਤੁਸੀਂ, ਅਸੀਂ ਗੱਲਬਾਤ ਲਈ ਬੜੇ ਉਤਾਵਲੇ ਸੀ। ਬਹੁਤ ਸਾਰੇ ਸਵਾਲ ਸੀ ਸਾਡੇ ਸਰੋਤਿਆਂ ਦੇ, ਸਾਡੇ ਆਪਣੇ ਮਨ ਦੇ, ਪੰਜਾਬ ਦੀ ਸਿਆਸਤ ਨੂੰ ਲੈ ਕੇ, ਆਮ ਆਦਮੀ ਪਾਰਟੀ ਨੂੰ ਲੈ ਕੇ। ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਜੱਸੀ ਜਸਰਾਜ ਹੋਰੀ ਉਹਨਾਂ ਸਵਾਲਾਂ ਦਾ ਜਵਾਬ ਦੇਣਗੇ, ਪਰ ਖੈਰ ਸੀਨੀਅਰ ਨੇ ਜੀ, ਵੱਡੀ ਪਾਰਟੀ ਦੇ ਸੀਨੀਅਰ ਆਗੂ ਨੇ, ਜ਼ਿਆਦਾ ਕਿਤੇ ਹੋਰ ਉੱਜੇ ਹੋਏ ਹੋਣਗੇ। ਆਪਾਂ ਹੋਰ ਗੱਲਾਂ ਪਤਾ ਕਰਦੇ ਹਾਂ, ਵੈਸੇ ਇੱਕ ਗੀਤ ਸੁਣ ਕੇ ਹਟੇ ਹਾਂ ਕਿ ਜੰਗ ਜਾਰੀ ਰੱਖਿਓ। ਸਰਬਜੀਤ ਜੀ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਫੋਨ ਦੇ ਨਾਲ ਜੰਗ ਜਾਰੀ ਰੱਖਿਓ, ਸ਼ਾਇਦ ਆਪਾਂ ਜਿੱਤ ਜਾਈਏ, ਉਹਨਾਂ ਨਾਲ ਗੱਲਬਾਤ ਹੋ ਜਾਏ ਜੱਸੀ ਜਸਰਾਜ ਹੋਰਾਂ ਦੇ ਨਾਲ। ਸੋ ਦੋਸਤੋ, ਆਪਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਕੀਤੀ ਸੀ ਕਿ ਕੈਪਟਨ ਸਰਕਾਰ ਨੇ, ਖਾਸ ਕਰਕੇ ਕੈਪਟਨ ਸਾਹਿਬ ਨੇ ਕਿਹਾ ਕਿ ਐਡਵੋਕੇਟ ਜਨਰਲ ਦੇ ਨਾਲ ਮੈਂ ਸਲਾਹ ਮਸ਼ਵਰਾ ਕਰ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਇੱਕ ਲੋਕ ਨੁਮਾਇੰਦਾ ਹੋ ਕੇ, ਮੰਤਰੀ ਹੋ ਕੇ, ਕੀ ਉਹ ਕਮੇਡੀ ਸ਼ੋਅ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ। ਕਾਨੂੰਨੀ ਪੱਖ ਤੋਂ ਇਸ ਮਸਲੇ ਨੂੰ ਵਿਚਾਰਿਆ ਜਾ ਰਿਹਾ। ਹੁਣ ਇਸ ਮਸਲੇ ਦੇ ਉੱਤੇ ਬੀਬੀ ਤੜਿੰਗ ਹੋ ਗਈ ਆ ਨਵਜੋਤ ਕੌਰ, ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਲਿਖਿਆ, ਪਹਿਲਾਂ ਵੀ ਜਦੋਂ ਇਹ ਬੀਬੀ ਜਿਹੜੀ ਖੁਦ ਮੰਤਰਾਲੇ ਦੇ ਵਿੱਚ ਰਹੀ, ਬਾਦਲ ਸਰਕਾਰ ਦੇ ਵਿੱਚ ਮੁੱਖ ਸੰਸਦੀ ਸਕੱਤਰ ਰਹੀ, ਉਦੋਂ ਵੀ ਇਹ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਸਰਕਾਰ ਦੇ ਨਾਲ ਜ਼ਿਆਦਾ ਅੱਡਾ ਲਿਆ ਕਰਦੀ ਸੀ, ਤੇ ਹੁਣ ਬੀਬੀ ਨੇ ਫਿਰ ਇਸੇ ਮੰਚ ਨੂੰ ਆਪਣਾ ਜਿਹੜਾ ਉਹ ਬਣਾ ਲਿਆ ਹੋਇਆ, ਜੰਗ ਦਾ ਮੈਦਾਨ ਬਣਾ ਲਿਆ। ਇਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਲਿਖਿਆ ਕਿ ਕੋਈ ਕੀ ਜਾਣਦਾ ਵੀ ਸਾਡਾ ਤਾਂ ਘਰ ਵੀ ਟੀਵੀ ਦੀ ਕਮਾਈ ਤੋਂ ਚੱਲਦਾ। ਬੀਬੀ ਕਹਿੰਦੀ ਹੈ ਕਿ ਜਦੋਂ ਮੈਂ ਵਿਧਾਇਕ ਸੀ ਤੇ ਮੇਰੇ ਘਰ ਦਾ ਬਿਜਲੀ ਦਾ ਬਿੱਲ ਤੇ ਜਿਹੜੇ ਸਾਡੇ ਮਹਿਮਾਨ ਆਉਂਦੇ ਸੀ, ਪ੍ਰਾਹੁਣੇ ਆਉਂਦੇ ਸੀ, ਪ੍ਰਾਹੁਣਾਚਾਰੀ ਕਰਦੇ ਹਾਂ ਅਸੀਂ, ਜਿਹੜਾ ਉਹਨਾਂ ਨੂੰ ਚਾਹ ਪਾਣੀ ਪਿਆਉਂਦੇ ਸੀ, ਚਾਹ ਦੇ ਨਾਲ ਵਧੀਆ ਬਿਸਕੁਟ ਵੀ ਖਵਾਉਂਦੇ ਹੋਣਗੇ, ਕਹਿੰਦੇ ਸਾਡਾ ਤਾਂ ਸਭ ਤੋਂ ਜ਼ਿਆਦਾ ਖਰਚਾ ਹੁੰਦਾ ਸੀ ਤੇ ਸਾਡੇ ਕੋਲ ਹੋਰ ਤਾਂ ਕੋਈ ਬਿਜ਼ਨਸ ਹੈ ਨਹੀਂ। ਬੀਬੀ ਡਾਕਟਰੀ ਕਰਦੀ ਸੀ, ਸਿਆਸਤ ਦੇ ਵਿੱਚ ਆਉਣ ਲਈ ਉਹਨੂੰ ਡਾਕਟਰੀ ਵੀ ਛੱਡਣੀ ਪਈ ਤੇ ਹੋਰ ਕੋਈ ਕਾਰੋਬਾਰ ਤਾਂ ਹੈ ਨਹੀਂ। ਕਹਿੰਦੇ ਹੁਣ ਸਾਡੇ ਕੋਲ ਟੀਵੀ ਦੀ ਕਮਾਈ ਇੱਕ ਰਹਿ ਗਈ ਆ ਤੇ ਉਹਨੂੰ ਅਸੀਂ ਨਹੀਂ ਛੱਡ ਸਕਦੇ ਸਾਡੇ ਕੋਲ, ਕਿਉਂਕਿ ਹੋਰ ਕੋਈ ਕਮਾਈ ਦਾ ਸਰੋਤ ਨਹੀਂ ਰਿਹਾ। ਤੇ ਨਾਲ ਹੀ ਉਹਨਾਂ ਨੇ ਇਹ ਵੀ ਸਾਫ਼ ਕੀਤਾ ਕਿ IPL ਦੀ ਜਿਹੜੀ ਕਮੈਂਟਰੀ ਕਰਦੇ ਸੀ 80% ਉਹ ਕੰਮ ਨਵਜੋਤ ਸਿੰਘ ਸਿੱਧੂ ਹੋਰੀ ਛੱਡ ਚੁੱਕੇ ਨੇ, ਹੁਣ ਸਿਰਫ਼ ਉਹ ਕਮੇਡੀ ਨਾਈਟਸ ਵਿਦ ਕਪਿਲ ਦੇ ਦੋ ਸ਼ੋਅ ਹੀ ਕਰਦੇ ਨੇ ਤੇ ਉਹ ਵੀ ਉਹ ਨਾਲ ਹੀ ਸਮਾਂ ਦੱਸ ਰਹੇ ਆ। ਬੀਬੀ ਨੇ ਕਿਹਾ ਕਿ ਹਫ਼ਤੇ 'ਚ ਸਿਰਫ 5 ਘੰਟੇ ਸ਼ੂਟਿੰਗ ਹੁੰਦੀ ਆ ਤੇ ਉਹ ਵੀ ਸ਼ਨੀਵਾਰ ਜਾਂ ਐਤਵਾਰ ਨੂੰ, ਇਸ ਕਰਕੇ ਕੋਈ ਬਹੁਤਾ ਫਰਕ ਨਹੀਂ ਪੈਂਦਾ। ਖੈਰ ਇਹ ਆਪਣੇ ਜੇ ਘਰ ਪਰਿਵਾਰ ਦੇ ਜਾਂ ਰੋਜ਼ੀ ਰੋਟੀ ਦੇ ਪੱਖ ਤੋਂ ਇਹ ਰੱਖ ਰਹੇ ਨੇ, ਇਸ ਗੱਲ ਨਾਲ ਫਿਰ ਸਹਿਮਤ ਹੋਇਆ ਜਾ ਸਕਦਾ, ਪਰ ਕੁਝ ਕਾਨੂੰਨੀ ਨੁਕਤੇ ਹੁੰਦੇ ਨੇ ਸਰਕਾਰ ਚਲਾਉਣ ਲਈ, ਮੰਤਰਾਲੇ ਚਲਾਉਣ ਲਈ, ਜੇ ਉਹਨਾਂ ਵੱਲ ਵੇਖੀਏ ਤੇ ਫਿਰ ਕੈਪਟਨ ਸਰਕਾਰ ਜਾਂ ਕੈਪਟਨ ਸਾਹਿਬ ਜੋ ਫੈਸਲਾ ਲੈਣਗੇ ਜਾਂ ਜੋ ਵੀ ਕਾਨੂੰਨੀ ਪੱਖ ਦੇ ਉੱਤੋਂ ਉਹਨਾਂ ਨੂੰ ਲੱਗੇਗਾ ਕਿ ਆਹ ਗੱਲ ਸਹੀ ਆ, ਉਹ ਫਿਰ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮੰਨਣੀ ਪੈਗੀ। ਪਰ ਲੱਗਦਾ ਨਹੀਂ ਹੈ ਜਿਸ ਤਰ੍ਹਾਂ ਦੇ ਤੇਵਰ ਨੇ ਇਸ ਜੋੜੇ ਦੇ ਕਿ ਕੈਪਟਨ ਸਾਹਿਬ ਜਿਹੜੇ ਨੇ ਉਹ ਛੇਤੀ ਕੀਤਿਆਂ ਮਨਾ ਲੈਣਗੇ ਇਹਨਾਂ ਨੂੰ ਜਾਂ ਮੰਨ ਜਾਣਗੇ। ਇਹ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਕਿ ਇਸ ਟੱਬਰ ਦਾ ਸਿੱਧੂ ਜੋੜੇ ਦਾ ਕੈਪਟਨ ਅਮਰਿੰਦਰ ਹੋਰਾਂ ਦੇ ਨਾਲ ਜਾਂ ਬਾਕੀਆਂ ਦੇ ਨਾਲ ਇੱਟ ਖੜਿੱਕਾ ਲਗਾਤਾਰ ਜਾਰੀ ਰਹੇਗਾ, ਕਿਉਂਕਿ ਆਪਣੀ ਹੀ ਮਨਵਾਉਣ ਦੀ ਇਹ ਕੋਸ਼ਿਸ਼ ਕਰਦੇ ਰਹੇ ਨੇ ਨਵਜੋਤ ਸਿੰਘ ਸਿੱਧੂ ਹੋਰੀ ਜਦੋਂ ਭਾਜਪਾ ਦੇ ਵਿੱਚ ਹੁੰਦੇ ਸੀ, ਤੇ ਫਿਰ ਕਾਂਗਰਸ ਦੇ ਵਿੱਚ ਆ ਕੇ ਉਹ ਆਪਣਾ ਸੁਭਾਅ ਕਿਵੇਂ ਬਦਲ ਲੈਣਗੇ? ਵਾਰਸ ਸ਼ਾਹ ਨੂੰ ਝੂਠਾ ਥੋੜਾ ਪਾਉਣਾ, ਜਿਹਨੇ ਕਿਹਾ ਵਾਰਸ ਸ਼ਾਹ ਨਾ ਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਸਰਬਜੀਤ ਜੀ ਲਗਾਤਾਰ ਜੰਗ ਕਰ ਰਹੇ ਹੋ ਜੀ, ਟਰਾਈ ਕਰ ਰਹੇ ਹੋ? ਸਰਬਜੀਤ ਜੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਜੀ।
ਯੂ ਕੈਨ ਵੇਟ ਫੋਰ ਕਾਲ ਅਗੇਨ ਲੇਟਰ।
ਖੈਰ ਜੀ, ਜੱਸੀ ਜਸਰਾਜ ਹੋਰਾਂ ਨਾਲ ਲੱਗਦਾ ਨਹੀਂ ਕਿ ਹੁਣ ਸਾਡੀ ਸ਼ਾਇਦ ਗੱਲ ਹੋ ਸਕੇਗੀ, ਉਮੀਦ ਨਹੀਂ ਹੈ, ਕਿਉਂਕਿ ਹੁਣ ਤੇ ਦਿੱਤੇ ਹੋਏ ਟਾਈਮ ਤੋਂ 20 ਮਿੰਟ ਅਸੀਂ 20 ਮਿੰਟ ਲਗਾਤਾਰ ਉਹਨਾਂ ਦਾ ਫੋਨ ਜਿਹੜਾ ਉਹ ਟਰਾਈ ਕਰਦੇ ਆ ਰਹੇ ਹਾਂ, ਪਰ ਉਹਨਾਂ ਨਾਲ ਗੱਲ ਨਹੀਂ ਹੋਈ। ਇੱਕ ਕੇਂਦਰ ਸਰਕਾਰ ਦੀ ਜੇ ਆਪਾਂ ਗੱਲ ਕਰੀਏ, ਇੱਕ ਖਬਰ ਸਾਂਝੀ ਕਰੀਏ ਕਿ ਮੋਦੀ ਸਾਹਿਬ ਬਾਰੇ ਕਿਹਾ ਜਾਂਦਾ ਕਿ ਉਹ ਸਭ ਤੋਂ ਜ਼ਿਆਦਾ ਸਰਗਰਮ ਨੇ। ਪਹਿਲਾਂ ਤਾਂ ਇਹ ਸੀ ਕਿ ਵਿਦੇਸ਼ਾਂ ਦੇ ਦੌਰਿਆਂ ਦੇ ਉੱਤੇ ਚੜੇ ਰਹਿੰਦੇ ਨੇ, ਪਰ ਜਦੋਂ ਭਾਰਤ ਦੇ ਵਿੱਚ ਹੁੰਦੇ ਨੇ ਤਾਂ ਸਿਆਸੀ ਸਰਗਰਮੀਆਂ ਉਹਨਾਂ ਦੀਆਂ ਇੰਨੀਆਂ ਤੇਜ਼ ਹੁੰਦੀਆਂ ਨੇ, ਇੰਨੀਆਂ ਫੁਰਤੀਲੀਆਂ ਹੁੰਦੀਆਂ ਨੇ ਕਿ ਬਾਕੀਆਂ ਨੂੰ ਦੌੜ ਦੌੜ ਕੇ ਉਹਨਾਂ ਦੇ ਨਾਲ ਰਲਣਾ ਪੈਂਦਾ। ਇਹ ਖਬਰ ਆ ਰਹੀ ਹੈ ਕਿ ਸੰਸਦ ਦੇ ਜਿਹੜੇ ਦੋਨੋਂ ਸਦਨ ਨੇ, ਲੋਕ ਸਭਾ ਤੇ ਰਾਜ ਸਭਾ, ਉਹਦੇ ਵਿੱਚ ਬੀਜੇਪੀ ਦੇ ਜਿਹੜੇ MP ਨੇ ਉਹਨਾਂ ਦੀ ਹਾਜ਼ਰੀ ਬੇਹੱਦ ਘੱਟ ਆ। ਉਹਨਾਂ ਨੂੰ ਲੱਗਦਾ ਵੀ ਭਾਈ ਬੀਜੇਪੀ ਵਾਲਿਆਂ ਨੂੰ ਜਿਹੜੇ MP ਬਣੇ ਹੋਏ ਨੇ ਵੀ ਸਾਡੇ ਆਪਣੇ PM ਨੇ, ਇੰਨੀ ਵੱਡੀ समय दे उत्ते ते पूरे जिहड़े सैशन दे जिन्नी भी कारवाई हुंदी आ उहदे विच बीजेपी वाले हाजिर रहन। मैं किसी भी वेले उन्हां दी क्लास ला सकदा, उन्हां तों कम करदे तरीके बारे पुछ सकदा। चंगी गल आ, प्रधानमंत्री नूं थोड़ा जिहा सख्त होना पवेगा। जेकर उह आप सख्ती दिखाउणगे ते फिर ही इह लोकां दे जिहड़े नुमाइंदे बणे होए ने लोकां वास्ते कुछ कर सकणगे। इहो जिहियां गल्लां बातां भारत दी सियासत दे विच चलदियां रहणगियां। बाकी जिहड़ी मंदर दी गल आपां कीती पहलां, इक खबर भी सांझी कीती सी ते मंदर नूं लैके यूपी दे विच बड़ी तेजी दे नाल जिहड़ी सरगर्मी उह शुरू हो गई हुई आ। उह सेंटर तक इस मसले दा जिहड़ा रौला पएगा, बाकी स्टेटां दे विच भी शायद थोड़ा बहुत असर पवे, पर यूपी दे विच माहौल बेहद तनावपूर्ण आ, खास करके मुस्लिम भाईचारे दे लई। योगी आदित्यनाथ उन्हां बारे आपां पहलां वी सांझा कीता कि योगी आदित्यनाथ होरी तां पहलां ही घट गिणतियां नूं टिच जाणदे ने, हुण ते उन्हां दे हत्थां दे विच कमांड आई आ, उह वी इन्नी वड्डी ताकत दे नाल इन्ने वड्डे।
ਦੋਸਤੋ ਥੋੜੀ ਜਿਹੀ ਤਕਨੀਕੀ ਗੜਬੜ ਹੋ ਰਹੀ ਹੈ ਜੀ, ਤੇ ਹਾਲੇ ਮੇਰਾ ਵੀ ਨਵਾਂ ਨਵਾਂ ਜਿਹੜਾ ਇਸ ਮੰਚ ਦੇ ਉੱਤੇ ਨਵੀਂ ਨਵੀਂ ਹਾਜ਼ਰੀ ਲਵਾ ਰਹੀ ਹਾਂ, ਜੇਕਰ ਕੁਛ ਗਲਤੀ ਹੋਵੇ ਜਾਂ ਤਕਨੀਕੀ ਤੌਰ ਦੇ ਉੱਤੇ ਮੈਂ ਸਾਥ ਨਾ ਦੇ ਸਕਾਂ ਤਾਂ ਉਹਦੇ ਲਈ ਮੈਂ ਸਮਾਂ ਦੀ ਜਾ ਸਕਾਂ। ਤੇ ਆਪਾਂ ਗੱਲ ਕਰ ਰਹੇ ਸੀ ਯੂਪੀ ਦੀ, ਤੇ ਯੂਪੀ ਦੇ ਜਿਹੜੇ ਨਵੇਂ ਸੀਐਮ ਬਣੇ ਨੇ ਯੋਗੀ ਆਦਿੱਤਿਆਨਾਥ, ਅੱਜ ਉਹ ਸੀਐਮ ਸਾਹਿਬ ਨੂੰ ਮਿਲੇ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਹਨਾਂ ਲਈ ਯੂਪੀ ਦੇ ਵਿੱਚ ਸਭ ਤੋਂ ਵੱਡੀ ਸਿਰਦਰਦੀ ਬਣੀ ਹੋਈ ਆ ਕਿ ਮੰਤਰਾਲਿਆਂ ਦੀ ਵੰਡ ਕਿੱਦਾਂ ਕਰਨੀ ਆ। 40 ਮੰਤਰੀ ਇਹਨਾਂ ਨੇ, ਯੂਪੀ ਬਹੁਤ ਵੱਡੀ ਸਟੇਟ ਆ ਜਿੱਥੇ 40 ਮੰਤਰੀਆਂ ਨੂੰ ਨਾਲ ਆਪਣੇ ਸਮਝ ਚੁਕਵਾਈ ਸੀ, ਪਰ ਉਹ ਸਾਰਿਆਂ ਦੇ ਵਿੱਚ ਹੀ ਕਹਿੰਦੇ ਖੜਕਾ ਦੜਕਾ ਹੋ ਰਿਹਾ ਕਿ ਆਪਣੇ ਜਿਹੜੇ ਮੋਟੇ ਮਲਾਈਦਾਰ ਜਿਹਨਾਂ ਨੂੰ ਮੰਨਿਆ ਜਾਂਦਾ ਮਹਿਕਮੇ, ਉਹ ਲੈਣ ਲਈ ਇੱਕ ਦੂਸਰੇ ਦੇ ਨਾਲ ਖੇਡ ਰਹੇ ਨੇ। ਹੁਣ ਇਹ ਸਾਰਾ ਜਿਹੜਾ ਵੀ ਦਰਮਦਾਰ ਆ ਉਹ ਇਹਨਾਂ ਨੇ ਅਮਿਤ ਸ਼ਾਹ ਦੇ ਉੱਤੇ, ਜਿਹੜੇ ਪਾਰਟੀ ਦੇ ਪ੍ਰਧਾਨ ਨੇ ਭਾਜਪਾ ਦੇ, ਉਹਨਾਂ ਦੇ ਮੋਹਰਾਂ ਦੇ ਉੱਤੇ ਪਾਇਆ ਕਿ ਭਾਈ ਤੁਸੀਂ ਸਾਡੀ ਇਸ ਕੰਮ ਲਈ ਕੋਈ ਮਦਦ ਕਰੋ। ਦੇਖਦੇ ਆ ਅਮਿਤ ਸ਼ਾਹ ਜੀ ਇਸ ਮਸਲੇ ਨੂੰ ਕਿਵੇਂ ਹੱਲ ਕਰਾਉਂਦੇ ਨੇ। ਇੱਕ ਮਹਾਰਾਸ਼ਟਰ ਤੋਂ ਖਬਰ ਆ ਰਹੀ ਹੈ ਜੀ, ਵੈਸੇ ਤੇ ਪੁਲਿਸ ਪੂਰੇ ਮੁਲਕ ਦੀ ਹੋਈ, ਭਾਰਤ ਦੀ ਪੁਲਿਸ ਜਿਹੜੀ ਆ ਉਹ ਪੁਲਿਸ ਘੱਟ ਆ, ਤੇ ਕੀ ਉਹਨਾਂ ਨੂੰ ਕਹੀਏ, ਕੀ ਕਹਿ ਸਕਦੇ ਆ ਉਹਨਾਂ ਨੂੰ ਕਿ ਕਾਫੀ ਵਰਦੀ ਪਤਾ ਨੀ ਜਦੋਂ ਜਿਸ ਮੰਦਰ ਚੱਲਦੀ ਆ ਤੇ ਕਿਹੜਾ ਪ੍ਰੇਤ ਸਾਡੇ ਅੰਦਰ ਆਵੜਦਾ। ਮਹਾਰਾਸ਼ਟਰ ਦੀ ਖਬਰ ਆ ਜੀ, ਉੱਥੇ ਨਾਬਾਲਗ ਦੋ ਬੱਚੇ, ਆਦਿਵਾਸੀ ਜਿਹੜੇ ਆਦਿਵਾਸੀ ਪਰਿਵਾਰਾਂ ਦੇ ਬੱਚੇ ਵਿਦਿਆਰਥੀ ਸੀ, ਬਿਨਾ ਕਿਸੇ ਕਾਰਨ ਦੇ ਪੁਲੇ ਫੜ ਕੇ ਕੁੱਟ ਦਿੱਤੇ। ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਦੀ ਖਬਰ ਹੈ ਕੀ ਉੱਥੇ ਲੋਕ ਵੀ ਮਦਦ ਕਹਿ ਰਹੇ ਨੇ ਕਿ ਕੋਈ ਮਦਦ ਕਰੇ ਇਹਨਾਂ ਬੱਚਿਆਂ ਦੀ। ਬੱਚੇ ਖੁਦ ਗਿੜਗਿੜਾ ਰਹੇ ਨੇ ਪੁਲਿਸ ਦੇ ਸਾਹਮਣੇ, ਪਰ ਨੰਗਿਆਂ ਕਰਕੇ ਉਹਨਾਂ ਨੂੰ ਕੁੱਟ ਰਹੀ ਹੈ ਪੁਲਿਸ, ਲੱਤਾਂ ਨਾਲ, ਮੁੱਕਿਆਂ ਨਾਲ ਤੇ ਬੈਲਟ ਦੇ ਨਾਲ। ਵੈਸੇ ਵੀ ਹੁਣ ਤੇ ਜਦੋਂ ਤੋਂ ਸਰਕਾਰ ਆਈ ਆ ਉਦੋਂ ਤੋਂ ਇਹੀ ਇੱਕੋ ਗੱਲ ਹਰ ਪਾਸੇ ਮਸ਼ਹੂਰ ਹੋਈ ਆ ਕਿ ਇਸ ਮੁਲਕ ਦੇ ਵਿੱਚ ਬੋਲਣਾ, ਸਵਾਲ ਕਰਨਾ ਬਿਲਕੁਲ ਹੀ ਮਨਾ। ਮਾਤਰਾਂ ਦੀ ਇੱਥੇ ਕੋਈ ਨੀ ਸੁਣਦਾ। ਕਹਿਣ ਨੂੰ ਬੇਸ਼ਕ ਜੋ ਮਰਜ਼ੀ ਇਹ ਲੋਕ ਕਹੀ ਜਾਣ, ਤੇ ਜਿੰਨੇ ਧਰਮੀ ਕਰਮੀ ਜਿਹੜੇ ਜੇ ਸਾਰਿਆਂ ਦੀ ਗੱਲ ਕਰੀਏ, ਜਿੰਨੇ ਵੀ MP ਬਣੇ ਨੇ, ਵਿਧਾਇਕ ਬਣੇ ਨੇ, ਉਹਦੇ ਚ ਵੱਡੀ ਗਿਣਤੀ ਧਰਮੀ ਕਰਮੀ ਹੋਣਗੇ। ਤੇ ਕੋਈ ਵੀ ਧਰਮ ਆ ਜਿਹੜਾ ਉਹ ਕਿਸੇ ਦੇ ਉੱਤੇ, ਖਾਸ ਕਰਕੇ ਜਿਹੜੇ ਹਾਸ਼ੀਏ ਦੇ ਉੱਤੇ ਧੱਕੇ ਹੋਏ ਲੋਕ ਹੁੰਦੇ ਨੇ, ਉਹਨਾਂ ਉੱਤੇ ਜ਼ੁਲਮ ਕਰਨ ਦੀ ਇਜਾਜ਼ਤ ਕਦੀ ਨੀ ਦਿੰਦਾ। ਉਹਨਾਂ ਨੂੰ ਨੇੜੇ ਕਰਕੇ ਹਿੱਕ ਨਾਲ ਲਾਉਣ ਦੀ ਗੱਲ ਕਰਦਾ, ਉਹ ਦਿਸ਼ਾ ਨਿਰਦੇਸ਼ ਦਿੰਦਾ। ਪਰ ਅਸੀਂ ਸਾਰੇ ਗੱਲਾਂ ਉਹ ਕਰਦੇ ਹਾਂ, ਕਰਮ ਜਦੋਂ ਕਰਨ ਦੀ ਵਾਰੀ ਆਉਂਦੀ ਹੈ ਉਦੋਂ ਅਸੀਂ ਬਿਲਕੁਲ ਹੀ ਉਲਟ ਹੋ ਜਾਂਦੇ ਹਾਂ। ਇਹੋ ਜਿਹੀਆਂ ਗੱਲਾਂ ਬਾਤਾਂ ਸਾਡੇ ਮੁਲਕ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ। ਤੇ ਸਰਬਜੀਤ ਜੀ, ਥੋੜਾ ਜਿਹਾ ਮੈਂ ਕਿਸੇ ਹੋਰ ਸਾਥੀ ਨੂੰ ਨਾਲ ਲੱਭਣ ਦੀ ਕੋਸ਼ਿਸ਼ ਕਰੂੰਗੀ, ਕਿਉਂਕਿ ਇੱਕ ਸਾਡੇ ਪੰਜਾਬੀ ਦੀ ਕਹਾਵਤ ਆ ਵੀ ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ, ਤੇ ਕੱਲਾ ਨਾ ਹੋਵੇ ਪੁੱਤ ਜੱਟ ਦਾ ਹੁੰਗਾਰਾ ਭਰਨ ਲਈ ਮੈਂ ਕੋਈ ਸਾਥੀ ਲੱਭਦੀ ਆ। ਉਨੀ ਦੇਰ ਤੱਕ ਤੁਸੀਂ ਸਾਡੇ ਕਰੋਤਿਆਂ ਨੂੰ, ਸਾਡੇ ਆਰ ਪਰਿਵਾਰ ਨੂੰ ਕੋਈ ਗੀਤ ਜ਼ਰੂਰ ਸੁਣਾ ਦਿਓ ਜੀ। ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਕੋਈ ਸਾਥੀ ਮੇਰੇ ਨਾਲ ਹੁੰਗਾਰਾ ਭਰਨ ਲਈ ਮੈਨੂੰ ਲੱਭ ਜਾਏ। ਰੇਡੀਓ ਦੇ ਖਬਰਸਾਰ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੀ ਹਾਂ ਜੀ। ਮੈਂ ਅਮਨਦੀਪ ਖਾਨ ਸਿੱਖ ਵਜੇ ਹਾਜ਼ਰ ਹਾਂ। ਦੋਸਤੋ, ਸਾਡਾ ਇੱਕ ਛੋਟਾ ਜਿਹਾ ਗਿਲਾ ਸ਼ਿਕਵਾ ਸੀ ਜੱਸੀ ਜਸਰਾਜ ਹੋਰਾਂ ਦੇ ਨਾਲ, ਕਿ ਸਾਡੇ ਨਾਲ ਸਮੇਂ ਦੀ ਗੱਲ ਕਰਕੇ ਤੇ ਉਹ ਇੱਧਰ ਉੱਧਰ ਕਿਤੇ ਰੁੱਝ ਗਏ ਨੇ। ਜੱਸੀ ਜਸਰਾਜ ਜੀ ਹੋਰੀ ਆਗੇ ਹੋਏ ਨੇ, ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਜੱਸੀ ਜੀ, ਜੀ ਆਇਆਂ ਨੂੰ ਜੀ, ਸਾਰੇ ਸਰੋਤਿਆਂ ਵੱਲੋਂ ਤੁਹਾਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਾਰੇ ਸਰੋਤਿਆਂ ਤੋਂ ਦੋਨੋਂ ਹੱਥ ਜੋੜ ਕੇ ਮਾਫੀ ਜੀ। ਆਪ ਜੀ ਦਾ ਨੰਬਰ ਜਿਹੜੇ ਨੰਬਰ ਤੋਂ ਤੁਸੀਂ ਹੁਣ ਕਾਲ ਕਰ ਰਹੇ ਸੀ, ਉਹ ਨੰਬਰ ਮੇਰੇ ਕੋਲ ਫੀਟ ਨਹੀਂ ਸੀ, ਤੇ ਮੈਂ ਮਾਫੀ ਚਾਹੁੰਦਾ ਕਿ ਮੈਂ ਟਾਈਮ ਤੇ ਤੁਹਾਡੇ ਨਾਲ ਮੁਖਾਤਿਬ ਨਹੀਂ ਹੋ ਸਕਿਆ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਕੋਈ ਗੱਲ ਨੀ ਜੀ, ਇਹੋ ਜਿਹੀਆਂ ਗੱਲਾਂ ਬਾਤਾਂ ਦੇ ਆਪਾਂ ਪਰਿਵਾਰ ਦੇ ਜੀ ਹੈ ਜੀ ਚੱਲਦੀਆਂ ਰਹਿੰਦੀਆਂ ਨੇ। ਸਾਡਾ ਥੋੜਾ ਜਿਹਾ ਰੋਸਾ ਸੀ ਤੇ 2:30 ਵਜੇ ਦਾ ਸੀ ਟਾਈਮ ਲੈਸ। ਖੈਰ ਜੀ, ਇਹ ਗੱਲਾਂ ਆਪਾਂ ਇਹ ਰੋਸੇ ਕੋਈ ਨੀ ਜਾਰੀ ਰੱਖਾਂਗੇ। ਪਰ ਜੱਸੀ ਜੀ, ਇੱਕ ਪਹਿਲਾਂ ਤੇ ਮੈਂ ਇਹ ਪੁੱਛਣਾ ਚਾਹੂੰਗੀ, ਸਭ ਤੋਂ ਪਹਿਲਾਂ ਸਵਾਲ ਜਿਹੜਾ ਸਾਡੇ ਬਹੁਤ ਸਾਰੇ ਸਰੋਤਿਆਂ ਦੇ ਮਨ ਦੇ ਵਿੱਚ ਵੀ ਹੋਏਗਾ, ਕਿ ਇਸ ਵਕਤ ਤੁਸੀਂ ਪਾਰਟੀ ਦੀ ਕੀ ਸਰਗਰਮੀ ਕਰ ਰਹੇ?
ਇਸ ਟਾਈਮ ਜੀ ਕੱਲ ਸਾਡੀ ਮੀਟਿੰਗ ਹੋਈ ਸੀ ਪਾਰਟੀ ਦੀ, ਜਿਹਦੇ ਸਾਰੀ ਪੰਜਾਬ ਦੀ ਲੀਡਰਸ਼ਿਪ ਇਕੱਠੀ ਹੋਈ ਸੀ, ਜਿਹੜੇ ਜਿੱਤੇ ਹੋਏ MLA, ਹਾਰੇ ਹੋਏ MLA, ਜ਼ੋਨ ਅਬਜ਼ਰਵਰ, ਤੇ ਉੱਥੇ ਪੁਆਇੰਟਸ ਜਿਹੜੇ ਵੀ ਅਸੀਂ ਕਿਉਂ ਜਿਹੜੀ ਇਹ ਹਾਰ ਹੋਈ ਹੈ ਆਮ ਆਦਮੀ ਪਾਰਟੀ ਦੀ, ਤੇ ਉਹਦੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਤੁਸੀਂ ਸਾਂਝੇ ਕਰਨੇ ਚਾਹੋਗੇ ਕਿ ਮੇਨ ਕਿਹੜੇ ਕਿਹੜੇ ਕਾਰਨ ਮੰਨੇ ਜਾਂਦੇ ਨੇ? ਵੈਸੇ ਤੇ ਮੀਡੀਆ ਹਲਕਿਆਂ ਦੇ ਵਿੱਚ ਹੀ ਆਇਆ, ਗੁਰਪ੍ਰੀਤ ਹੋਰਾਂ ਦਾ ਬਿਆਨ ਵੀ ਆਇਆ ਕਿ ਦਿੱਲੀ ਦੀ ਜਿਹੜੀ ਲੀਡਰਸ਼ਿਪ ਸੀ, ਦਿੱਲੀ ਦੇ ਜਿਹੜੇ ਆਗੂਆਂ ਨੇ ਆ ਕੇ ਪੰਜਾਬ ਦੇ ਵਿੱਚ ਲੋੜੋਂ ਵੱਧ ਦਖਲ ਦਿੱਤਾ, ਉਹ ਇੱਕ ਮੁੱਖ ਕਾਰਨ ਬਣਿਆ। ਕਿ ਇਹ ਕਾਰਨ ਵੀ ਆ ਜਾਂ ਹੋਰ ਕੋਈ ਕਾਰਨ ਜਿਹੜੇ ਉੱਥੇ ਵਿਚਾਰੇ ਗਏ ਉਹ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝੇ ਕਰੋ ਜੀ।
ਦੇਖੋ ਮੇਨ ਤਾਂ ਇਹੀ ਸਭ ਕਾਰਨ ਸਹੀ ਹੈ ਜੀ। ਦੇਖੋ ਜਿਹੜੇ ਮੈਂ ਪਿਛਲੇ ਸਵਾ ਸਾਲ ਤੋਂ ਹੀ ਡੇਢ ਸਾਲ ਤੋਂ ਪਾਰਟੀ ਨੂੰ ਚੇਤੰਨ ਕਰਦਾ ਆਇਆ, ਹਾਰ ਕੇ ਈਮੇਲ ਮੈਸੇਜਸ ਰਾਹੀਂ ਪਾਰਟੀ ਨੂੰ ਆਪਣਾ ਮਤਲਬ ਕਿ ਘਰ ਸਮਝ ਕੇ ਇਸ ਘਰ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਆਪਣੇ ਪੰਜਾਬ ਨੂੰ ਬਚਾਉਣਾ ਅਤੀ ਜ਼ਰੂਰੀ ਹੈ। ਕਿਉਂਕਿ ਪਤਾ ਸੀ ਇਹ ਰੈਵੋਲੂਸ਼ਨ ਜਿਹੜੀ ਹੁਣ ਇਸ ਵਾਰੀ ਜਾਗ੍ਰਿਤੀ ਲੋਕਾਂ ਚ ਹੈ, ਜਿਹੜੀ ਤਾਂਘ, ਜਿਹੜੀ ਤਮੰਨਾ, ਜਿਹੜੀ ਮਿਹਨਤ, ਜਿਹੜਾ ਪੈਸਾ ਆਪਣਾ ਆਪ ਫੂਕ ਕੇ ਲੋਕ ਪੰਜਾਬ ਬਚਾਉਣ ਦਾ ਜਿਹੜਾ ਤਹੀਆ ਕਰ ਰਹੇ, ਬਾਰ ਬਾਰ ਲੋਕਾਂ ਨੇ ਕਰਨਾ, ਉਹੀ ਪੁਆਇੰਟ ਜਿਹੜੇ ਅੱਜ ਤੱਕ ਜੱਸੀ ਜਸਰਾਜ ਨੇ ਡੇਢ ਸਾਲ ਤੋਂ ਚੱਕੇ ਸੀ, ਵਿੱਚ ਰਹਿੰਦੇ ਹੋਏ ਵੀ, ਤੇ ਜਦੋਂ ਸੁੱਚਾ ਸਿੰਘ ਛੋਟੇਪੁਰ ਤੇ ਹੋਰ ਕਈ ਬੰਦਿਆਂ ਦੇ ਇਹਨੂੰ ਜਤਨਾ ਸਦਕਾ ਜੱਸੀ ਨੂੰ ਬਾਹਰ ਕੱਢ ਦਿੱਤਾ ਗਿਆ ਬਿਨਾਂ ਕੋਈ ਕਾਰਨ ਦੱਸੇ, ਉਹ ਤੋਂ ਬਾਅਦ ਵੀ ਮੈਂ ਸਾਵਧਾਨ ਕਰਦਾ ਰਿਹਾ ਵੀ ਨਾ ਕਰੋ ਭਾਈ, ਨਾ ਕਰੋ, ਅੱਗੇ ਖਾਡਾ ਡਿੱਗਾਂਗੇ। ਉਹ ਕੱਲ ਸਾਰੀ ਲੀਡਰਸ਼ਿਪ ਜਿਹੜੀ ਆ ਉਹੀ ਪੁਆਇੰਟ ਉਹਨਾਂ ਨੇ ਰੇਜ਼ ਕੀਤੇ ਜੀ, ਦਿੱਲੀ ਵਾਲਿਆਂ ਨੇ ਸਾਨੂੰ ਐਂ ਕੀਤਾ ਜੀ, ਦਿੱਲੀ ਨਾਲ ਸਾਡੀ ਕਦੀ ਪੰਜਾਬੀਆਂ ਦੀ ਬਣੀ ਹੋਈ ਨੀ, ਜੋ ਸੰਜੇ ਦੁਰਗੇਸ਼ ਨੇ ਪੰਜਾਬ ਨੂੰ ਸਮਝਣ ਚ ਕੁਤਾਹੀ ਕੀਤੀ ਜੀ, ਉਹ ਸਮਝ ਨਾ ਪਾਏ ਵੀ ਪੰਜਾਬੀ ਕੀ ਚਾਹੁੰਦੇ ਹੈ। ਉਹ ਸਾਰਾ ਮਤਲਬ ਕਿ ਮੈਕਸੀਮਮ ਲੋਕਾਂ ਦਾ ਜਿਹੜਾ ਨਜ਼ਲਾ ਸੀ, ਉਹ ਜਿਹੜੇ ਆਸ ਵੀ ਕਈ ਕਸੂਰਵਾਰ ਸੀ, ਉਹ ਬੰਦੇ ਵੀ ਉਹਨਾਂ ਨੇ ਸੋਚਿਆ ਵੀ ਸੰਜੇ ਦੁਰਗੇਸ਼ ਤੇ ਸਿੱਟ ਦੋ ਹੁਣ ਸਾਰਾ ਚਿੱਕਰ, ਵੀ ਤੁਹਾਡੇ ਘਰੇ ਚੋਰੀ ਕੋਈ ਤਾਂ ਹੀ ਕਰੂਗਾ ਨਾ ਜੇ ਤੁਸੀਂ ਕੁੰਡੇ ਖੁੱਲੇ ਰੱਖੋਗੇ, ਤੁਸੀਂ ਮਾਲਕ ਸੀ ਪੰਜਾਬ ਦੇ, ਤੁਹਾਡਾ ਫਰਜ਼ ਬਣਦਾ ਸੀ ਪੰਜਾਬ ਲਈ ਖੜਨਾ, ਤੁਸੀਂ ਜਦੋਂ ਆਪਾਂ ਆਪ ਗਲਤੀਆਂ ਕੀਤੀਆਂ ਹੋਣ, ਆਪਾਂ ਅੱਜ ਦੂਜਿਆਂ ਨੂੰ ਇਲਜ਼ਾਮ ਦੇ ਦਾਂਗੇ, ਉਹ ਤਾਂ ਹੈ ਹੀ ਨੀ ਇੱਥੇ ਪੰਜਾਬ ਚੋਂ, ਰਹਿ ਤਾਂ ਫੇਰ ਰਚਣੀ ਗਏ ਨਾ ਪੰਜਾਬੀ, ਅੱਜ ਆਪਾਂ ਕਹੀ ਜਾਂਦੇ ਉਹਨਾਂ ਕਰਕੇ ਹਾਰ ਗਏ, ਉਹਨਾਂ ਕਰਕੇ ਹਾਰ ਗਏ, ਨਹੀਂ, ਆਪਣੇ ਆਪ ਨੂੰ ਸ਼ੀਸ਼ਾ ਦੇਖਣਾ ਬਹੁਤ ਜ਼ਰੂਰੀ ਹੈ। ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਵਰਗਾ ਪੰਜ ਵਾਰੀ ਮੁੱਖ ਮੰਤਰੀ ਬਣਿਆ ਹੋਇਆ ਅਰਬਾਂਪਤੀ ਆਦਮੀ, ਇਹਦੀ ਇੱਕ ਆਡੀਓ ਲੀਕ ਹੁੰਦੀ, ਇਹਦੇ ਚੋਂ ਇੱਕ ਕੋਈ ਗੁਰਦੀਪ ਸਿੰਘ ਦੀਆਂ ਮਿੰਨਤਾਂ ਕਰ ਰਿਹਾ ਪ੍ਰਕਾਸ਼ ਸਿੰਘ ਬਾਦਲ ਕਿ ਬੇਟਾ ਦੇਖੋ ਮੇਰੀ ਇੱਜ਼ਤ ਦਾ ਸਵਾਲ ਹੈ, ਉਹ ਕਾਕਾ ਫਿਰ ਫਤਿਹ ਬੁਲਾ ਦੇ ਬੇਟਾ, ਨਹੀਂ ਨਹੀਂ ਉਹ ਚਲੋ ਪੁਰਾਣੀਆਂ ਭੁੱਲ ਜਾ ਹੁਣ ਸਾਰੀਆਂ, ਉਹਨੇ ਮਿੰਨਤਾਂ ਕੀਤੀਆਂ ਆਪਣੇ ਵਲੰਟੀਅਰਸ ਦੀਆਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਨੇ, ਪੰਜ ਵਾਰੀ ਬਣੇ ਹੋਏ ਮੁੱਖ ਮੰਤਰੀ ਨੇ, ਅਸੀਂ ਅਸੀਂ ਸਾਨੂੰ ਉਹਦੇ ਤੋਂ ਸੇਧ ਲੈਣੀ ਚਾਹੀਦੀ, ਅਸੀਂ ਹੱਸਦੇ ਸੀ ਪ੍ਰਕਾਸ਼ ਸਿੰਘ ਬਾਦਲ ਦਾ ਆਡੀਓ ਸੁਣ ਕੇ, ਇਹ ਨੀ ਦੇਖਿਆ ਵੀ ਬਾਈ ਉਹਨੂੰ ਪਤਾ ਵੀ ਪਾਵਰ ਇੱਕ ਵਾਰੀ ਚੱਲ ਗਈ ਤੇ ਆਉਣੀ ਨੀ ਵਾਪਸ ਮੁੜ ਕੇ, ਉਹਨੂੰ ਇਸ ਗੱਲ ਦੀ ਵੈਲਿਊ ਪਤਾ ਸੀਗਾ। ਤੇ ਸਾਡੇ ਤਾਂ ਹਾਲੇ ਤਾਂ ਅਸੀਂ ਪਾਵਰ ਆਈ ਨੀ ਸਾਡੇ ਹੱਥ, ਸਾਡੇ ਹੱਥ ਕੁਛ ਵੀ ਨੀ ਸੀ, ਸਿਰਫ ਸੁਪਨੇ ਸੀ, ਅਸੀਂ ਸੁਪਨਿਆਂ ਦੇ ਵਿੱਚ ਹੀ ਐਡੇ ਵੱਡੇ ਸੁਪਨੇ ਸਜਾ ਲਏ, ਬਿਨਾਂ 12-13 ਮੁੱਖ ਮੰਤਰੀ ਬਣ ਗਏ ਇਹਨਾਂ ਜਿੰਨੇ ਦੇ, ਜਦੋਂ ਕੇਜਰੀਵਾਲ ਸਾਹਿਬ ਨੇ ਕਹਿ ਦਿੱਤਾ ਵੀ ਆਪਣੇ SC/ST ਦੇ ਵਿੱਚੋਂ ਕੋਈ ਸਾਡਾ ਮੁੱਖ ਮੰਤਰੀ ਹੋਊ, ਇਹਨਾਂ ਸੀਟਾਂ ਤੇ ਜਿੰਨੇ ਬੰਦੇ ਖੜੇ ਸੀ ਹਰ ਕਿਸੇ ਡਿਪਟੀ ਮੁੱਖ ਮੰਤਰੀ ਆ, ਕਿੰਨੇ ਹੀ ਬੰਦੇ ਫਾਈਨੈਂਸ ਮਿਨਿਸਟਰ ਬਣ ਗਏ, ਕਿੰਨੇ ਹੀ ਸਿੱਖਿਆ ਮੰਤਰੀ ਬਣ ਗਏ, ਕਿੰਨੇ ਹੀ ਹੋਮ ਮਿਨਿਸਟਰ ਬਣ ਗਏ, ਕਿੰਨੇ ਹੀ ਚੇਅਰਮੈਨ ਬਣ ਗਏ।
ਉਹ ਘਰ ਵੱਜਣ ਤੋਂ ਪਹਿਲਾਂ ਹੀ, ਜਿਹੜਾ ਘਰ ਵੱਜਣ ਤੋਂ ਪਹਿਲਾਂ ਹੀ, ਉਹ ਜਿਵੇਂ ਇੱਕ ਹੁੰਦਾ ਕਿ ਕੁੜੀ ਖੇਤ ਕਣਕ ਖੇਤ ਕੁੜੀ ਖੇਤ ਆ ਜਵਾਈਆ ਮੰਡੀ ਕਾ, ਉਹ ਹਾਲਤ ਬਣ ਗਈ ਸੀ ਬਿਲਕੁਲ। ਇਸ ਦੀ ਚਰਚਾ ਮੀਡੀਆ ਹਲਕਿਆਂ ਨੇ ਇਸ ਗੱਲ ਦੀ ਚਰਚਾ ਵੀ ਕੀਤੀ, ਆਲੋਚਨਾ ਵੀ ਕੀਤੀ, ਪਰ ਇਹਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ ਇਹਦੇ ਤੋਂ ਹਾਲੇ ਤੱਕ ਕੋਈ ਸੇਧ ਨਹੀਂ ਲਈ ਲੱਗਦੀ।
ਦੇਖੋ ਆਪਣਾ ਤਾਂ ਫਰਜ਼ ਸੀਗਾ ਜੀ, ਕਿਉਂਕਿ ਅਸੀਂ ਆਉਣ ਵਾਲੇ ਇਤਿਹਾਸ ਦੇ ਵਿੱਚ, ਮੈਂ ਨੀ ਚਾਹੁੰਦਾ ਕਿ ਸਾਡੇ ਨਾਂ ਤੇ ਯਾਰ ਪਰਮਾਤਮਾ ਕਰੇ ਕਿ ਕੋਈ ਕਿੰਤੂ ਨਾ ਕਰੇ ਵੀ ਨਹੀਂ ਯਾਰ ਉਹ ਬੰਦਾ ਤਾਂ ਰੋਇਆ ਸੀ। ਅੱਜ ਮੈਨੂੰ ਕਿੰਨੇ ਇਹਨਾਂ ਰਾਈਆਂ ਦੇ ਫੋਨ ਆਉਂਦੇ ਆ ਜਿੱਦਣ ਦੇ ਹਾਰੇ ਆ, ਔਰ ਲੋਕ ਰੋਂਦੇ ਆ, ਕੋਈ ਸਵੇਰੇ 6 ਵਜੇ ਕਾਲ ਕਰੂ, ਕੋਈ ਕਿਤੇ ਕੋਈ ਅੱਧੀ ਰਾਤ ਨੂੰ ਖਾਧੀ ਪੀਤੀ ਚ ਕਾਲ ਕਰ ਦਿੰਦਾ, ਰੋਣ ਲੱਗ ਪੈਂਦਾ, ਮਿੰਨਤਾਂ ਕਰਦਾ, ਕਹਿੰਦਾ ਬਈ ਮਾਫ਼ ਕਰ ਦੇਗਾ। ਇਹਨੂੰ ਗਾਲਾਂ ਕੱਢੀਆਂ ਸੀ, ਕਹਿੰਦੇ ਜਦੋਂ ਤੂੰ ਵੀਡੀਓ ਪਾਉਂਦਾ ਇਹਨਾਂ ਹੀ ਸੋਚਦਾ ਸੀ ਤੂੰ ਪਾਰਟੀ ਦਾ ਬੁਰਾ ਕਰਦਾ, ਕਹਿੰਦੇ ਯਾਰ ਅੱਜ ਸਾਨੂੰ ਪਤਾ ਲੱਗਿਆ। ਅੱਜ ਕਈ NRI ਆ ਕੇ ਗਏ, ਹਜ਼ਾਰਾਂ NRI ਉਰੇ ਲੈਂਡ ਕੀਤੇ ਪੰਜਾਬ ਚ, ਉਹਨਾਂ ਨੂੰ ਇਕੱਲੇ ਇਕੱਲੇ ਨੂੰ ਅੱਜ ਸੱਚ ਦਾ ਪਤਾ ਲੱਗਿਆ ਵੀ ਯਾਰ ਜੱਸੀ ਤਾਂ ਸਹੀ ਪਿੱਟਦਾ ਸੀ, ਸਹੀ ਰੋਂਦਾ ਸੀ, ਅਸੀਂ ਤਾਂ ਫੇਰ
ਜਿਹੜੀ ਇਹ ਨਸ਼ਾ ਹੈ ਜਿਹੜੀ ਇਹ, ਤੁਸੀਂ ਰਾਸ਼ੂ ਹੋਰ ਵੀ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ, ਇਸ ਨਸ਼ਾ ਨੂੰ ਦੂਰ ਕਰਨ ਲਈ ਹਾਈ ਕਮਾਂਡ ਨੇ, ਖਾਸ ਕਰਕੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਸਟੈਪ ਚੁੱਕਿਆ।
ਦੇਖੋ ਹਾਲੇ ਫਿਲਹਾਲ ਤਾਂ ਜੀ ਆਹੀ ਹੈ ਜਿਹੜੀ ਹੁਣ ਕੱਲ ਮੀਟਿੰਗ ਹੋਈ ਹੈ, ਇਹ ਪਹਿਲੀ ਮੀਟਿੰਗ ਸੀ ਜਿਹਦੇ ਚ ਪੰਜਾਬੀ ਮੈਂ ਪਹਿਲੀ ਵਾਰੀ ਇਕੱਠੇ ਦੇਖੇ 2014 ਤੋਂ ਬਾਅਦ, ਜਿਹਦੇ ਚ ਪੰਜਾਬੀ ਬੋਲੇ ਹੋਣ। ਉਹ ਨਹੀਂ ਤਾਂ ਜੀ ਖੁਸ਼ਾਮਦੀ, ਚਾਪਲੂਸੀ, ਚਮਚਾਗਿਰੀ, ਮੌਕਾ ਪ੍ਰਸਤੀ, ਜੀਭਾਂ ਚੋਂ ਟਪਕਦੇ ਹੋਏ ਲਾਲਚ ਦੇਖੇ, ਇੰਨੇ ਲੋਕ ਫਰੇਬੀ ਦੇਖੇ, ਇੰਨੇ ਚਿਹਰੇ ਬਦਲਦੇ ਦੇਖੇ ਕਿ ਯਾਰ ਮੈਂ ਸੋਚਦਾ ਸੀ ਕਰੀ ਕੀ ਜਾਂਦੇ ਹੋ ਤੁਸੀਂ ਬਾਈ, ਉਹ ਯਾਰ ਇੰਨਾ ਕੁਛ ਇੰਨਾ ਕਿੰਨਾ ਕੁ ਹੋ ਗਿਆ, ਤੁਸੀਂ ਆਪਣੇ ਆਪ ਦੀ ਵੈਲਿਊ ਕਿਉਂ ਨੀ ਪਛਾਣਦੇ ਵੀ ਤੁਸੀਂ ਰਾਜੇ ਹੋ। ਮੇਰੇ ਕੋਈ ਪੁਰਾਣੀ ਇੰਟਰਵਿਊ ਕੱਢ ਕੇ ਦੇਖ ਲਿਓ ਜੀ, ਇੱਕ ਇੰਟਰਵਿਊ ਚ ਮੈਂ ਕਿਹਾ ਸੀ ਵੀ ਦੋ ਬੰਦਿਆਂ ਨੂੰ ਪਾਵਰ ਦਿੱਤੀ ਹੋਈ ਹੈ, ਰੱਬ ਨਾ ਕਰੇ ਜੇ ਬਾਦਲ ਨੇ ਦੋ ਬੰਦੇ ਹੀ ਖਰੀਦ ਲਏ ਫਿਰ ਪੰਜਾਬੀ ਉਹ ਕਿੱਥੇ ਜਾਊਗੇ।
ਦੇਖੋ ਇਹ ਗੱਲ ਪੰਜਾਬ ਦੇ ਬਾਕੀ ਜਿਹੜੇ ਲੀਡਰ ਆ, ਪੰਜਾਬ ਦੀ ਲੀਡਰਸ਼ਿਪ ਆ ਜਿਹੜੀ, ਉਹ ਉਸ ਵੇਲੇ ਵੀ ਤਾਂ ਸਮਝਦੀ ਹੋਏਗੀ ਨਾ ਕਿ ਸਾਨੂੰ ਸਾਰਿਆਂ ਨੂੰ ਕਠਪੁਤਲੀ ਬਣਾਇਆ ਹੋਇਆ ਕਿ ਦਿੱਲੀ ਤੋਂ ਆਏ ਹੋਏ ਦੋ ਲੀਡਰਾਂ ਨੇ। ਜੇਕਰ ਅੱਜ ਉਹ ਇਹ ਗੱਲ ਮਹਿਸੂਸ ਕਰਦੇ ਨੇ ਕਿ ਉਦੋਂ ਜਦੋਂ ਮਹਿਸੂਸ ਕਰਦੇ ਸੀ ਉਦੋਂ ਇਹਦੇ ਖਿਲਾਫ ਕੋਈ ਖੜੇ ਨੀ ਹੋਏ, ਉਦੋਂ ਕਿਉਂ ਨੀ ਕਿਸੇ ਨੇ ਗੱਲ ਕੀਤੀ ਕੋਈ?
ਉਦੋਂ ਹਰ ਕਿਸੇ ਦੇ ਕੰਨ ਚ ਕੀ ਪਤਾ ਫੂਕ ਮਾਰੀ ਹੋਵੇ, ਤੂੰ ਤਾਂ ਮੁੱਖ ਮੰਤਰੀ ਦਾ ਉਮੀਦਵਾਰ ਹੈ, ਤੂੰ ਡਿਪਟੀ ਬਣਨਾ, ਤੂੰ ਫਾਈਨੈਂਸ ਮਿਨਿਸਟਰ, ਚੁੱਪ ਕਰ ਜਾ। ਹਰ ਕੋਈ ਅੱਜ ਜੋ ਮਰਜ਼ੀ ਕਹੀ ਜਾਵੇ ਜੀ, ਮੈਂ ਤੁਹਾਨੂੰ ਦੱਸਾਂ ਸਾਡੇ ਤਾਂ ਚੀਥੜੇ ਹੋ ਗਏ ਅੰਦਰ ਦੇ। ਸਾਨੂੰ ਪਤਾ ਵੀ ਸਾਡਾ ਕਾਲ ਜਾ ਡੇਢ ਸਾਲ ਤੋਂ ਰੋ ਰਿਹਾ ਵੀ ਬਾਈ ਪੰਜਾਬੀ ਹੋ ਤੁਸੀਂ, ਯਾਰ ਪੰਜਾਬੀਆਂ ਦੀ ਨਬਜ਼ ਪਛਾਣੋ, ਨਹੀਂ ਹੋਣਾ ਏਦਾਂ ਪੰਜਾਬੀ ਅਸੀਂ। ਤੁਸੀਂ ਮੈਨੂੰ ਇੱਕ ਗੱਲ ਦੱਸ ਦੋ ਜੀ, ਇੱਥੋਂ ਦੀ ਹਰਵਿੰਦਰ ਸਿੰਘ ਫੂਲਕਾ ਨੂੰ ਜਾਂ ਭਗਵੰਤ ਮਾਨ ਨੂੰ ਜਾਂ ਖਹਿਰਾ ਨੂੰ ਜਾਂ ਕਮਰ ਸੰਧੂ ਨੂੰ ਜਾਂ ਜੱਸੀ ਜਸਰਾਜ ਨੂੰ ਤੁਸੀਂ ਬਿਹਾਰ ਦਾ ਪ੍ਰਭਾਰੀ ਲਾ ਦੋ।
ਦੇਖੋ ਕੁਛ ਨਿਯਮ ਜਿਹੜੇ ਹੁੰਦੇ ਨੇ, ਕੁਛ ਤੇ ਨਿਯਮ ਹੁੰਦੇ ਨੇ ਪਾਰਟੀ ਦੇ ਕਿ ਉਹ ਪਾਰਟੀ ਨੂੰ ਮੰਨਣਾ ਪੈਂਦਾ, ਜਾਂ ਬਾਕੀ ਜਿਹੜੇ ਪਾਰਟੀ ਦੇ ਆਗੂ ਹੁੰਦੇ ਨੇ ਉਹ ਮੰਨਣਾ ਪੈਂਦਾ ਉਹਨਾਂ ਨੂੰ, ਪਰ ਇੰਚਾਰਜ ਲਾਉਣਾ ਹੋਰ ਗੱਲ ਹੁੰਦੀ ਹੈ ਕਿ ਸਾਰਾ ਕੁਝ ਹੀ ਉਹਨਾਂ ਦੇ ਹੱਥਾਂ ਦੇ ਵਿੱਚ ਦੇ ਦੇਣਾ ਕਿ ਜੇ ਕਿਸੇ ਨੇ ਸਾਹ ਵੀ ਲੈਣਾ ਤਾਂ ਉਹ ਵੀ ਇਹਨਾਂ ਆਗੂਆਂ ਨੂੰ ਪੁੱਛ ਕੇ ਲੈਣਾ, ਉੱਥੇ ਗੜਬੜ ਹੋਈ ਆ, ਸ਼ਾਇਦ ਉੱਥੇ ਗੜਬੜ ਹੋ ਜਾਂਦੀ।
ਦੱਸੋ ਤਾਂ ਸਹੀ ਨਾ ਜੀ, ਦੇਖੋ ਆਪਣੇ ਸਟੇਚਰ ਪਛਾਣੇ ਹੀ ਨੀ ਕਿਸੇ ਨੇ, ਮੇਰੀ ਆਪਾਂ ਮੇਰੀ ਔਕਾਤ ਨੀ ਕੋਈ, ਪਰ ਫਿਰ ਵੀ ਮੇਰੇ ਅੰਦਰ ਇੱਕ ਪੰਜਾਬ ਹੈ, ਮੇਰੇ ਅੰਦਰ ਮੇਰੇ ਗੁਰੂਆਂ ਦੇ ਦਿੱਤੇ, ਮੇਰੇ ਮਾਂ ਬਾਪ ਦੇ ਦਿੱਤੇ ਸੰਸਕਾਰ ਹੈ ਯਾਰ। ਮੈਂ ਜੋ ਹੁਣ ਮੈਂ ਕਿੰਨਾ ਕੁ ਚਿਰ ਝੁੱਕ ਕੇ ਬਰਦਾਸ਼ਤ ਕਰ ਲੈਂਦਾ, ਬੋਲੇ ਆ ਤੇ ਕੱਢਤਾ 6 ਸਾਲ ਲਈ ਜੱਸੀ ਬਾਹਰ। ਦੱਸੋ 6 ਸਾਲ ਲਈ ਉਹ ਤੁਸੀਂ ਭੁੱਲ ਗਏ ਦਿੱਲੀ ਜੱਸੀ ਜਸਰਾਜ ਨੇ ਜਿਤਾਈ ਹੈ, ਅੱਧੇ ਬੰਦੇ ਜਿਹਨਾਂ ਨੂੰ ਟਿਕਟਾਂ ਮਿਲੀਆਂ ਨੇ, 80% ਬੰਦੇ ਸਾਡੇ ਨਾਲ 2015 ਚ ਵੀ ਇਲੈਕਸ਼ਨ ਚ ਨਹੀਂ ਸੀ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ 67 ਸੀਟਾਂ ਜਿੱਤੀਆਂ ਨੇ, 80% ਬੰਦੇ, ਮੈਂ ਕਹਿੰਦਾ 90% ਬੰਦੇ 2014 ਚ ਸਾਡੇ ਨਾਲ ਨਹੀਂ ਸੀ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਨੇ, ਆਮ ਬੰਦੇ।
ਹੁਣ ਇੱਕ ਗੱਲ ਜਿਹੜੀ ਕਹੀ ਆ, ਇੱਕ ਗੱਲ ਤੁਸੀਂ ਕਹਿ ਰਹੇ ਆ ਕਿ ਦਿੱਲੀ ਦੇ ਵਿੱਚ ਅੱਧੇ ਬੰਦੇ ਜੱਸੀ ਜਸਰਾਜ ਨੇ ਜਿਤਾਏ ਨੇ, ਇਹਦਾ ਮਤਲਬ ਪੰਜਾਬ ਤੋਂ ਜੱਸੀ ਜਸਰਾਜ ਦਿੱਲੀ ਦੇ ਵਿੱਚ ਜਾ ਕੇ ਪਾਰਟੀ ਲਈ ਕੰਮ ਕਰਦਾ ਤਾਂ ਉਹ ਪਾਰਟੀ ਦੇ ਲੀਡਰ ਜਿਹੜੇ ਨੇ ਉੱਥੋਂ ਦੇ ਲੀਡਰ ਜਿੱਤਦੇ ਨੇ, ਤੇ ਇਸ ਗੱਲ ਨੂੰ ਵੀ ਤੇ ਉਹ ਉਲਟ ਤੁਹਾਡੇ ਦੇ ਉੱਤੇ ਸੁੱਟ ਸਕਦੇ ਆ ਵੀ ਜੇ ਪੰਜਾਬ ਦਾ ਜੱਸੀ ਜਸਰਾਜ ਦਿੱਲੀ ਦੇ ਵਿੱਚ ਆ ਕੇ ਅੱਧੇ ਬੰਦੇ ਜਿਤਾ ਸਕਦਾ, ਫਿਰ ਦਿੱਲੀ ਦੇ ਦੋ ਬੰਦੇ ਕਿਉਂ ਨੀ ਪੰਜਾਬ ਦੇ ਵਿੱਚ ਜਾ ਕੇ ਕੁਝ ਕਰ ਸਕਦੇ?
ਨਹੀਂ, ਮੈਂ ਤੁਹਾਨੂੰ ਕੱਲਾ ਆਪਣਾ ਕ੍ਰੈਡਿਟ ਨਹੀਂ ਲਾਉਂਗਾ ਜੀ, ਇਹ ਤਾਂ ਮੂੰਹ ਛੋਟਾ ਮੂੰਹ ਵੱਡੀ ਗੱਲ ਹੈ। ਮੈਂ ਕਹਿਣਾ ਵੀ ਜਦੋਂ ਜੱਸੀ ਜਸਰਾਜ ਵਰਗੇ ਜਦੋਂ ਦਿੱਲੀ ਜਿਤਾ ਸਕਦੇ ਨੇ, ਨਾਲ ਜੱਸੀ ਜਸਰਾਜ ਵਰਗੇ ਵੀ ਕਿਹਾ ਭਗਵੰਤ ਮਾਨ ਵਿੱਚ ਹੈ ਜਿਹੜਾ ਇੱਥੋਂ ਦੀ ਸਾਡਾ ਕੱਲਾ ਕੱਲਾ ਵਲੰਟੀਅਰ ਉੱਠ ਕੇ ਗਿਆ ਜਿਨ੍ਹਾਂ ਨੇ ਉੱਥੇ ਪ੍ਰਚਾਰ ਕੀਤਾ, ਜਿਹੜੇ ਭੁੰਜੇ ਸੁੱਤੇ ਭੁੱਖੇ ਸੁੱਤੇ ਕਈ ਵਾਰੀ ਕਈ ਸੜਕਾਂ ਤੇ ਸੁੱਤੇ ਪੰਜਾਬੀ, ਉਹ ਬੰਦੇ ਵਿਚਾਰੇ ਜਿਹੜੇ ਪੁਰਾਣੇ ਕੰਮ ਕਰ ਰਹੇ ਸੀ ਉਹ ਕਈ ਖੁੱਡੇ ਲੈਣ ਲਵਾਤੇ ਚਾਪਲੂਸ ਚਮਚਿਆਂ ਨੇ ਤੇ ਮੌਕਾ ਪ੍ਰਸਤਾਂ ਨੇ। ਹੁਣ ਜਿਹੜਾ ਗਰੀਬ ਵਲੰਟੀਅਰ ਹੈ ਉਹ ਤਾਂ ਆਪਣਾ ਆਪ ਦੇ ਸਕਦਾ, ਉਹ ਵਿਚਾਰੇ ਕੋਲ ਪੈਸੇ ਨੀ, ਉਹਦੇ ਕੋਲ ਇਨੋਵਾ ਫੋਰਚੂਨਰ ਐਂਡੈਵਰ ਇਹ ਵੱਡੀਆਂ ਗੱਡੀਆਂ ਨੀ, ਉਹਦੇ ਕੋਲ ਆਪਣਾ ਜਿਸਮ ਹੈ ਜਿਹਨੇ ਆਪਣੇ ਹੱਡ ਵਾਹੇ, ਉਹ ਬੰਦਿਆਂ ਦੀ ਮਿਹਨਤ ਦੀ ਕਦਰ ਪੈਣੀ ਚਾਹੀਦੀ ਸੀ ਉਹਨਾਂ ਬੰਦਿਆਂ ਵਾਸਤੇ। ਜੱਸੀ ਜਸਰਾਜ ਆਵਾਜ਼ ਚੱਕਦਾ ਰਿਹਾ ਵੀ ਇਹਨਾਂ ਚੋਂ ਲੱਭ ਲਓ ਲੀਡਰ, ਕਹਿੰਦੇ ਨਹੀਂ ਨਹੀਂ ਲੀਡਰ ਤਾਂ ਜੀ ਲੈਣੇ ਪੈਣਗੇ ਦੂਜੀਆਂ ਪਾਰਟੀਆਂ ਦੇ। ਦੱਸੋ ਦੂਜੀਆਂ ਪਾਰਟੀਆਂ ਦੇ ਇੱਕ ਖਹਿਰਾ ਸਾਹਿਬ ਨੇ ਜਿਹੜੇ ਉੱਧਰ ਬੋਲਦੇ ਰਹੇ ਨੇ ਕਾਂਗਰਸ ਚ ਹੁੰਦੇ ਹੋਏ ਵੀ ਉਹ ਬਾਦਲਾਂ ਵੱਲੋਂ ਝੰਡੀ ਉਹਨਾਂ ਨੇ ਗੱਡੀ ਰੱਖੀ ਹੈ, ਆਹ ਦੋ ਬੰਦੇ, ਇੱਕ ਸੁਨਾਮ ਦਾ ਅਮਨ ਅਰੋੜਾ ਜਿਹੜਾ ਪਿਛਲੇ 26, 27 ਜਾਂ 30 ਸਾਲਾਂ ਤੋਂ ਉਹਨਾਂ ਦਾ ਪਰਿਵਾਰ ਸਿਆਸਤ ਚ ਹੈ, ਉਹ ਜਦੋਂ ਕਾਂਗਰਸ ਵੱਲੋਂ ਵੀ ਟਿਕਟ ਲੜਦਾ ਸੀਗਾ ਤਾਂ ਉਦੋਂ ਵੀ ਉਹ ਬੰਦਾ 64,000 ਵੋਟ ਲੈ ਕੇ ਜਾਂਦਾ, ਕੁਛ ਕੁ ਵੋਟਾਂ ਤੋਂ ਹਾਰਦਾ ਰਿਹਾ। ਆਹ ਦੋ ਬੰਦੇ ਜਿੱਤੇ ਨੇ, ਬਾਕੀ ਦੱਸੋ ਕੌਣ? ਬਾਕੀ ਸਾਰੇ ਆਮ ਆਦਮੀ ਜਿੱਤੇ ਨੇ, ਕੋਈ ਲਾਈਨਮੈਨ ਜਿੱਤਿਆ ਆ, ਕੋਈ ਟੈਕਸੀ ਡਰਾਈਵਰ ਜਿੱਤਿਆ, ਲੋਕਾਂ ਨੇ ਫਿਰ ਆਪਣੇ ਵਰਗੇ ਹੀ ਬੰਦੇ ਜਿਤਾਏ ਨੇ। ਜੇ ਆਪਾਂ ਸਾਰੇ ਹੀ ਬੰਦੇ ਇਮਾਨਦਾਰ ਦਿੰਦੇ, ਓਨੈਸਟ ਦਿੰਦੇ, ਕਿਤੇ ਕਿਸੇ ਵਿਰੋਧੀ ਨੂੰ ਸਾਡੇ ਤੇ ਉਂਗਲ ਚੱਕਣ ਦਾ ਮੌਕਾ ਨਾ ਦਿੰਦੇ ਲੋਕ,
ਇਸ ਗੱਲ ਨੂੰ ਮੰਨਦੇ ਹੋ ਵੀ ਜਿਹੜੀ ਆਮ ਆਦਮੀ ਪਾਰਟੀ ਜਿਹੜਾ ਇੱਕ ਅਕਸ ਲੈ ਕੇ ਤੁਰੀ ਸੀ ਕਿ ਅਸੀਂ ਆਮ ਬੰਦੇ ਆਮ ਬੰਦਿਆਂ ਦੀ ਪਾਰਟੀ ਆ, ਅਸੀਂ ਆਮ ਹੀ ਰਹਾਂਗੇ, ਉਹ ਖਾਸ ਤੋਂ ਖਾਸਮ ਖਾਸ ਹੋ ਗਈ, ਇਸ ਕਰਕੇ ਲੋਕਾਂ ਦੇ ਨਾਲੋਂ ਇੱਕ ਦੂਰੀ ਬਣ ਗਈ ਇਹਨਾਂ ਦੀ?
ਨਹੀਂ ਦੇਖੋ, ਸਾਰੇ ਤਾਂ ਨਹੀਂ ਕਹੂੰਗਾ, ਪਰ ਕੁਛ ਹੱਦ ਤੱਕ ਦੇਖੋ ਪਤਾ ਕੀ ਹੈ ਜੀ, ਫੇਮ ਪਾਵਰ ਐਂਡ ਮਨੀ, ਐਸਾ ਸ਼ੋਹਰਤ
ਇਹ ਚੀਜ਼ ਨਾ ਹਜਮ ਕਰਨੀ, ਪਾਵਰ ਹਜਮ ਕਰਨੀ ਬਹੁਤ ਔਖਾ ਕੰਮ ਹੈ। ਜਿਵੇਂ ਖੋਆ ਜੇ ਜ਼ਰੂਰਤ ਤੋਂ ਜ਼ਿਆਦਾ ਖਾ ਲਓ ਤਾਂ ਬੰਦੇ ਨੂੰ ਪਚਦਾ ਨੀ, ਉਵੇਂ ਜਿਹੜੀ ਫੇਮ ਪਾਵਰ ਹੈਗੀ ਹੈ ਤੇ ਪੈਸਾ, ਅਚਾਨਕ ਕਿਸੇ ਕੋਲ ਬਹੁਤ ਜ਼ਿਆਦਾ ਪੈਸਾ ਆ ਜਾਏ ਤਾਂ ਬੰਦਾ ਚਕਮਲਾ ਹੋ ਜਾਂਦਾ, ਚੱਲਾ ਹੋ ਜਾਂਦਾ। ਠੀਕ ਹੈ ਨਾ, ਅਚਾਨਕ ਕਿਸੇ ਨੂੰ ਬਹੁਤ ਜ਼ਿਆਦਾ ਫੇਮ ਮਿਲ ਜਾਏ ਤਾਂ ਸੰਭਲਦੀ ਨੀ। ਇੱਕ ਹੁੰਦੇ ਬੰਦੇ ਜਿਨ੍ਹਾਂ ਨੇ ਸ਼ਿੱਦਤ ਨਾਲ ਮਿਹਨਤ ਕਰ ਕਰਕੇ ਪੌੜੀ ਪੌੜੀ ਚੜ੍ਹ ਕੇ ਜਿਹੜੇ ਬਣਦੇ ਆ, ਉਹ ਪੌੜੀ ਪੌੜੀ ਚੜ੍ਹ ਕੇ ਉਤਰਦੇ ਉਤਰਦੇ ਵੀ ਉਹਨਾਂ ਨੂੰ ਟਾਈਮ ਲੱਗ ਜਾਂਦਾ। ਜਿਹੜੇ ਰੋਕਟ ਵਾਂਗੂ ਸਿੱਧੇ ਉੱਪਰ ਨੂੰ ਜਾਂਦੇ ਆ, ਕਈ ਵਾਰੀ ਵਾਪਸ ਹੀ ਨੀ ਮੁੜਦੇ ਜੀ ਉਹ।
ਜਿਹੜੇ ਤੁਹਾਡੇ ਪੰਜਾਬ ਦੇ ਆਗੂਆਂ ਦੇ ਜਿਹੜੇ ਸਿੱਕਵੇ ਕੱਲ ਸਾਹਮਣੇ ਆਏ ਨੇ ਕਿ ਦਿੱਲੀ ਨੂੰ ਸਾਡੇ ਉੱਤੇ ਥੋਪਿਆ ਗਿਆ, ਅਸੀਂ ਹੁਣ ਆਪਣੇ ਫੈਸਲੇ ਆਪ ਲਵਾਂਗੇ, ਇਹੋ ਜਿਹੇ ਬਿਆਨ ਵੀ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਨੇ, ਉਸ ਜਿਹੜੀ ਕੱਲ ਦੀ ਤੁਹਾਡੀ ਬੈਠਕ ਹੋਈ ਆ, ਇਹ ਹਾਈਕਮਾਂਡ ਤੱਕ ਪਹੁੰਚਾ ਦਿੱਤਾ ਗਿਆ ਸੁਨੇਹਾ ਜਾਂ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਮਿਲ ਕੇ ਇਹ ਦੱਸਿਆ ਜਾਏਗਾ?
ਇਹ ਗੁਰਪ੍ਰੀਤ ਭੁੱਗੀ ਜੀ ਲੈ ਕੇ ਜਾਣਗੇ ਜੀ, ਉਹ ਪ੍ਰਧਾਨ ਨੇ ਆਪਣੇ ਉੱਪਰ ਪੀਏਸੀ ਦੇ ਵਿੱਚ ਸਾਰਿਆਂ ਨੇ ਯੂਨੈਨੀਮਸਲੀ ਇਹ ਡਿਸਾਈਡ ਕੀਤਾ ਕਿ ਪੰਜਾਬ ਦੇ ਡਿਸੀਜਨ ਪੰਜਾਬ ਲਏਗਾ। ਜਦਕਿ ਮੈਂ ਤਾਂ ਕਹਿਣਾ ਵੀ ਇਹ ਡਿਸੀਜਨ ਜਿਹੜਾ ਅੱਜ ਲਿਆ ਤੁਸੀਂ, ਜਦੋਂ ਪ੍ਰਧਾਨ ਬਣੇ ਸੀ ਉਦੋਂ ਕਿਉਂ ਨਾ ਲਿਆ ਬਈ, ਉਦੋਂ ਵੀ ਤਾਂ ਦਿਖਦਾ ਹੀ ਸੀ, ਉਦੋਂ
ਅਸੀਂ ਪਹਿਲਾਂ ਹੀ ਸਾਫ਼ ਕਰ ਚੁੱਕੇ, ਉਹ ਵੀ ਹੋ ਸਕਦਾ ਕੰਨਾਂ 'ਚ ਫੂਕਾਂ ਵੱਜੀਆਂ ਹੋਣ।
ਹਾਂ, ਉਹ ਫਿਰ ਪਤਾ ਕੀ ਹੈ ਜੀ, ਅੱਜ ਦੇਖੋ ਆ ਪਛਤਾਏ ਹੋਤ ਕਿਆ, ਜਦ ਕੈਪਟਨ ਚੁੱਕ ਗਿਆ ਖੇਤ।
ਬਿਲਕੁਲ
ਠੀਕ, ਠੀਕ ਹੈ ਨਾ।
ਫਿਰ ਦੇਖੋ ਇਹ ਆਮ ਆਦਮੀ ਪਾਰਟੀ ਦਾ ਨਾ ਇੱਕ ਗੱਲ ਇਹਨਾਂ ਨੂੰ ਸੋਚਣੀ ਬਣਦੀ ਆ ਕਿ ਇੱਕ ਪਾਸੇ ਤੇ ਤੁਸੀਂ ਜਦੋਂ ਆਏ ਸਿਆਸਤ ਦੇ ਵਿੱਚ ਉਦੋਂ ਤੁਸੀਂ ਇਹ ਗੱਲ ਕਹਿ ਰਹੇ ਆ ਕਿ ਸੱਤਾ ਜਾਂ ਕੁਰਸੀ ਸਾਡੀ ਇਹੋ ਜਿਹੀ ਕੋਈ ਮਨਸ਼ਾ ਨਹੀਂ ਹੈ, ਸਾਡੀ ਮਨਸ਼ਾ ਇਹ ਆ ਕਿ ਲੋਕਾਂ ਨੂੰ ਅਸੀਂ ਜਾਗਰੂਕ ਕਰਨਾ। ਵੀ ਤੁਸੀਂ ਇੰਨਾ ਹੀ ਕਿਉਂ ਨੀ ਸ਼ੁਕਰ ਮਨਾਉਂਦੇ ਕਿ 20 ਸੀਟਾਂ ਅਸੀਂ ਜਿੱਤੇ ਆ, ਇਹਦਾ ਮਤਲਬ ਕਿ 20 ਸੀਟਾਂ ਵਾਲੇ ਜਿਹੜੇ ਉਹ ਹਲਕਿਆਂ ਦੇ ਲੋਕ ਨੇ ਜਾਂ ਜਿੱਥੇ ਵੀ ਤੁਹਾਨੂੰ ਇੰਨੀ ਸਪੋਰਟ ਕੀਤੀ ਲੋਕਾਂ ਨੇ, ਇੰਨੀਆਂ ਵੋਟਾਂ ਵੀ ਪਾਈਆਂ, ਪਹਿਲੀ ਵਾਰੀ ਆਮ ਆਦਮੀ ਪਾਰਟੀ ਪੰਜਾਬ ਚੋਣਾਂ ਲੜੀ ਆ, ਵਿਧਾਨ ਸਭਾ ਚੋਣਾਂ ਲੜੀ ਆ, ਇਹਨਾਂ ਸਮਰਥਨ ਦਿੱਤਾ, ਇਹਨੂੰ ਪੋਜ਼ਿਟਿਵ ਕਿਉਂ ਨੀ ਲਿਆ ਜਾਂਦਾ ਕਿ ਇਹਨੂੰ ਪੋਜ਼ਿਟਿਵ ਲੈ ਕੇ ਲੋਕਾਂ ਦੇ ਨਾਲ ਖੜੇ ਹੋਈਏ, ਨਿਰਾਸ਼ਾ ਦੇ ਉਸ ਆਲਮ ਦੇ ਵਿੱਚੋਂ ਅਸੀਂ ਬਾਹਰ ਨਿਕਲੀਏ। ਹੁਣ ਕੰਮ ਕਰਨ ਦਾ ਵੇਲਾ ਹੋਣਾ, ਜੇ ਸੱਤਾ ਦੇ ਵਿੱਚ ਹੁੰਦੇ ਫਿਰ ਸ਼ਾਇਦ ਇੰਨਾ ਵਧੀਆ ਕੰਮ ਨਾ ਕਰ ਸਕਦੇ, ਲੋਕਾਂ ਦੇ ਨਾਲ ਇੰਨੀ ਨੇੜਤਾ ਨਾ ਰੱਖ ਸਕਦੇ। ਜਦੋਂ ਵਿਰੋਧੀ ਧਿਰ ਦੇ ਵਿੱਚ ਕੋਈ ਸਿਆਸੀ ਧਿਰ ਹੁੰਦੀ ਆ, ਅਸਲ ਦੇ ਵਿੱਚ ਸਰਕਾਰ ਤਾਂ ਵਿਰੋਧੀ ਧਿਰ ਚਲਾ ਰਹੀ ਹੁੰਦੀ ਆ, ਕਿਉਂਕਿ ਸਰਕਾਰ ਤੇ ਜਨਤਾ ਦੇ ਵਿਚਕਾਰ ਇੱਕ ਧਿਰ ਖੜੀ ਹੁੰਦੀ ਆ, ਵਿਰੋਧੀ ਧਿਰ, ਕਿ ਜੇ ਸਰਕਾਰ ਜਿਹੜੀ ਹਾਕਮੀ ਧਿਰ ਆ ਉਹ ਕੁਝ ਗਲਤ ਕਰਦੀ ਆ ਤੇ ਵਿਰੋਧੀ ਧਿਰ ਨੇ ਕੁਝ ਕਰ ਸਕਦਾ। ਪਰ ਜਿੰਨੀ ਨਿਰਾਸ਼ਾ ਦਿਖਾਈ ਜਾ ਰਹੀ ਆ ਉਹਦੇ ਤੋਂ ਲੱਗਦਾ ਨਹੀਂ ਹੈ ਕਿ ਲੋਕਾਂ ਦਾ ਸਾਥ ਆਮ ਆਦਮੀ ਪਾਰਟੀ ਦੇ ਪਾਊਗੀ ਪੰਜਾਬ ਦੇ ਲੋਕਾਂ ਦਾ।
ਨਹੀਂ ਦੇਖੋ, ਪਤਾ ਕੀ ਹੈ ਜੀ, ਜਦੋਂ ਤੱਕ ਤੁਸੀਂ ਆਪਣੀ ਪਾਸਟ ਤੋਂ ਨੀ ਸਿੱਖੋਗੇ ਉਦੋਂ ਤੱਕ ਤੁਸੀਂ ਫਿਊਚਰ ਵਧੀਆ ਪਲਾਨ ਨਹੀਂ ਕਰੋਗੇ। ਪਹਿਲਾਂ ਪਾਸਟ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਦਾ ਨਿਰੀਖਣ, ਉਹਨਾਂ ਦਾ ਮੁਲਾਂਕਣ ਕਰਨਾ ਬਹੁਤ ਜ਼ਰੂਰੀ ਹੈ। ਜੇ ਤੁਹਾਡੇ ਘਰੇ ਪਹਿਲਾਂ ਵਾਂਗੂ, ਤੁਸੀਂ ਇਹ ਭੁੱਲ ਜਾਓ ਕਿ 2014 ਜਦੋਂ 4 ਮੈਂਬਰ ਆਫ ਪਾਰਲੀਮੈਂਟ ਪੰਜਾਬ ਨੇ ਦਿੱਤੇ ਤੇ ਸਾਰੇ ਹਿੰਦੁਸਤਾਨ ਚੋਂ ਕੋਈ ਮੈਂਬਰ ਆਫ ਪਾਰਲੀਮੈਂਟ ਨਾ ਆਇਆ, ਜਦੋਂ 33 ਲੱਖ ਤੋਂ ਵੱਧ ਵੋਟਾਂ 2014 ਵਿੱਚ ਬਾਦਲ ਦੀ ਸਰਕਾਰ ਹੁੰਦੇ ਹੋਏ ਵੀ ਪੰਜਾਬੀ ਪਾ ਗਏ, ਬਾਦਲ ਦਾ ਕੁੱਤਾ ਰਾਜ ਹੋਣ ਦੇ ਬਾਵਜੂਦ ਵੀ ਜੇ ਲੋਕ 4 ਮੈਂਬਰ ਆਫ ਪਾਰਲੀਮੈਂਟ ਪੰਜਾਬ ਚ ਦੇ ਗਏ ਤਾਂ ਤੁਸੀਂ ਸੋਚ ਲਓ, ਜਿਹੜਾ ਏਡਾ ਘਾਗ ਸਿਆਸਤਦਾਨ ਹੈ ਉਹਨੇ ਆਪਣੇ ਬੰਦੇ ਸਾਡੀ ਪਾਰਟੀ ਚ ਪਲਾਂਟ ਨਹੀਂ ਕੀਤੇ ਹੋਣਗੇ।
ਦੇਖੋ ਇਹ ਜਿਹੜੀਆਂ ਇਹਨਾਂ ਬਰੀਕੀਆਂ ਨੂੰ ਤਾਂ ਹਾਈਕਮਾਂਡ ਨੂੰ ਸੋਚਣਾ ਚਾਹੀਦਾ ਸੀ, ਜਾਂ ਜਿਹੜੇ ਪੰਜਾਬ ਦੇ ਆਗੂ ਸੀ, ਪੰਜਾਬ ਦੇ ਫਿਕਰਮੰਦ ਸੀ, ਉਹਨਾਂ ਨੂੰ ਸੋਚਣਾ ਚਾਹੀਦਾ ਸੀ। ਇਹਦਾ ਮਤਲਬ ਕਿ ਸਾਰਿਆਂ ਦੇ ਅੰਦਰ ਹੀ ਕਿਤੇ ਨਾ ਕਿਤੇ ਲਾਲਚ ਲਾਲਸਾ ਬੈਠੀ ਹੋਈ ਸੀ, ਇਸੇ ਕਰਕੇ ਮੂੰਹ ਚ ਘੁੰਗਣੀਆਂ ਪਾ ਕੇ ਬੈਠੇ ਰਹੇ।
ਤੁਸੀਂ ਕਿਹੜਾ ਪੰਜਾਬੀ ਲੀਡਰ ਹੈ ਜਦੋਂ ਜਿਹੜੇ ਲੀਡਰ ਨੂੰ ਕੱਢਿਆ ਗਿਆ ਹੋਵੇ ਤੇ ਉਹਦੇ ਹੱਕ ਚ ਖੜਾ ਹੋਵੇ, ਇਹਨੂੰ ਕਿਵੇਂ ਕੱਢਤਾ ਪਹਿਲਾਂ ਸਾਨੂੰ ਕਾਰਨ ਦੱਸੋ। ਅਸੀਂ ਪਹਿਲਾਂ ਬੈਠਾਂਗੇ ਵਿਚਾਰਾਂਗੇ ਵੀ ਕੱਢਿਆ ਕਿਉਂ, ਕੀ ਏਡੀ ਵੱਡੀ ਗਲਤੀ ਹੈ ਕਿ ਜਿਵੇਂ ਡਾਕਟਰ ਗਾਂਧੀ ਕੱਢ ਦੋ, ਡਾਕਟਰ ਦਲਜੀਤ ਕੱਢ ਦੋ, ਠੀਕ ਹੈ ਜੀ, ਫਿਰ ਜੱਸੀ ਜਸਰਾਜ ਕੱਢ ਦੋ।
ਦੇਖੋ ਜੇ ਜੱਸੀ ਜੀ, ਜੇ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਨਹੀਂ ਸੁਣਿਆ, ਉਹ ਵਨ ਮੈਨ ਆਰਮੀ ਬਣੀ ਹੋਈ ਆ, ਮਤਲਬ ਇਹ ਗੱਲ ਇਹ ਪੱਕੀ ਹੋ ਗਈ ਹੋਈ ਆ ਕਿ ਉਹ ਕਿਸੇ ਦੀ ਗੱਲ ਨਹੀਂ ਸੁਣਦੇ, ਜਾਂ ਉਹ ਉਹਨਾਂ ਦੇ ਦੁਆਲੇ ਜਿਹੜੇ ਚਮਚੇ ਨੇ ਉਹਨਾਂ ਤੱਕ ਅਪਰੋਚ ਨਹੀਂ ਕਰਨ ਦਿੰਦੇ, ਆਮ ਲੋਕਾਂ ਦੀ, ਆਮ ਵਲੰਟੀਅਰਾਂ ਦੀ, ਆਮ ਪਾਰਟੀ ਦੇ ਜਿਹੜੇ ਆਗੂ ਨੇ, ਵਰਕਰ ਨੇ, ਉਹਨਾਂ ਦੀ ਜੇਕਰ ਉਦੋਂ ਨੀ ਉਹਨਾਂ ਨੇ ਸੁਣੀ ਜਦੋਂ ਡਾਕਟਰ ਗਾਂਧੀ ਨੂੰ ਕੱਢਿਆ, ਸੁੱਚਾ ਸਿੰਘ ਛੋਟੇਪੁਰ ਨੂੰ ਬਾਹਰ ਕੀਤਾ, ਖਾਲਸਾ ਹੋਰਾਂ ਦੇ ਨਾਲ ਵੀ ਉਹਨਾਂ ਦੀ ਸੁਰ ਜਿਹੜੀ ਸੀ ਉਹ ਰਲਦੀ ਨਹੀਂ ਰਲਦੀ, ਇਹੋ ਜਿਹੀਆਂ ਗੱਲਾਂ ਆਈਆਂ, ਡਾਕਟਰ ਦਲਜੀਤ ਹੋਰਾਂ ਨੂੰ ਕੱਢਿਆ, ਇਹੋ ਜਿਹੜੇ ਫੈਸਲੇ ਕੀਤੇ, ਜੇ ਉਦੋਂ ਅਰਵਿੰਦ ਕੇਜਰੀਵਾਲ ਨੇ ਨਹੀਂ ਸੁਣਿਆ ਤਾਂ ਹੁਣ ਜਿਹੜਾ ਤੁਸੀਂ ਕੱਲ ਫੈਸਲਾ ਕੀਤਾ ਕਿ ਪੰਜਾਬ ਦੀ ਇਕਾਈ ਆਪਣੇ ਫੈਸਲੇ ਆਪ ਕਰੇਗੀ, ਤੈਨੂੰ ਲੱਗਦਾ ਵੀ ਅਰਵਿੰਦ ਕੇਜਰੀਵਾਲ ਹੋਰੀ ਇਸ ਗੱਲ ਦੇ ਨਾਲ ਸਹਿਮਤ ਹੋ ਜਾਣਗੇ ਜਦੋਂ ਉਹ ਸਾਰੇ ਦਾ ਸਾਰਾ ਸਾਰਾ ਕੁਝ ਜਿਹੜਾ ਉਹ ਆਪਣੇ ਕੰਟਰੋਲ ਚ ਰੱਖਣਾ ਚਾਹੁੰਦੇ ਨੇ?
ਦੇਖੋ ਜੀ, ਜਿਹੜੀ ਪਹਿਲਾਂ ਵਾਲੀ ਗੱਲ ਸੀ ਨਾ, ਉਹ ਅਰਵਿੰਦ ਜੀ ਨੂੰ ਵੀ ਤੇ ਸੰਜੇ ਦੁਰਗੇਸ਼ ਨੂੰ ਵੀ ਸਭ ਨੂੰ ਪਤਾ ਲੱਗ ਗਿਆ ਵੀ ਨਹੀਂ ਬਈ ਜਦੋਂ ਸਾਰੀ ਪਾਵਰ ਹੀ ਦੋ ਬੰਦਿਆਂ ਕੋਲ ਸੀ ਠੀਕ ਹੈ ਜੀ ਤੇ ਉਦੋਂ ਦੇ ਆਰ ਰਿਸਪੋਂਸੀਬਲ ਫੋਰ ਦਾ ਡਿਫੀਟ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਵੀ ਯਾਰ ਇਹਦਾ ਮਤਲਬ ਸਾਡੇ ਵੱਲੋਂ ਕਿਤੇ ਕੋਈ ਉਣਤਾਈਆਂ ਹੋਈਆਂ ਹੋਣਗੀਆਂ ਹੁਣ ਜੇ ਘੁੱਗੀ ਜੀ ਨੇ ਮੀਟਿੰਗ ਬੁਲਾਈ ਕੰਵਰ ਸੰਧੂ ਜੀ ਨੇ ਉਪਰਾਲਾ ਮਾਰਿਆ ਤੇ ਦਿੱਲੀ ਵਾਲਾ ਕੋਈ ਵੀ ਨੀ ਆਇਆ ਕੱਲ ਮੀਟਿੰਗ ਚ ਤੇ ਸਾਰੇ ਆਪਣੇ ਬੰਦਿਆਂ ਨੇ ਬੈਠ ਕੇ ਜੋ ਜਿਹੜੇ ਜਿਹੜੇ ਬੰਦੇ ਸੀ ਅਲੱਗ ਅਲੱਗ ਹਲਕੇ ਦੇ ਅਗਲਿਆਂ ਨੇ ਆਪਣਾ ਆਪਣਾ ਪੀੜਾ ਆਪਣੇ ਆਪਣਾ ਦਰਦ ਬਿਆਨ ਕੀਤਾ ਅੱਜ ਵੀ ਜਿਹੜੀ ਆਪਾਂ ਵੀ ਇੰਟਰਵਿਊ ਕਰ ਰਹੇ ਹਾਂ ਇਹਦੇ ਵਿੱਚ ਵੀ ਹੋ ਸਕਦਾ ਕਈ ਕਹਿਣਗੇ ਉਹ ਬਾਈ ਜੱਸੀ ਨਹੀਂ ਬੋਲਣਾ ਸੀ ਬਾਹਰ ਨਹੀਂ ਸੀ ਬੋਲਣਾ ਮੈਂ ਤਾਂ ਕਹਿੰਦਾ ਯਾਰ ਇੱਕ ਵਾਰ ਨਾ ਦੇਖੋ ਉਹਦੇ ਨਵਜੋਤ ਸਿੱਧੂ ਨੇ ਸ਼ੀਲਾ ਮੁੰਨੀ ਸੋਨੀਆ ਗਾਂਧੀ ਲਈ ਤੇ ਰਾਹੁਲ ਗਾਂਧੀ ਲਈ ਪੱਪੂ ਮਨਮੋਹਨ ਸਿੰਘ ਲਈ ਭੱਦੇ ਤੋਂ ਭੱਦਾ ਲਫ਼ਜ਼ ਵਰਤਿਆ ਅੱਜ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੋਨੋ ਹੀ ਬਹਿਣ ਇੱਕ ਦੂਜੇ ਦੇ ਨਾਲ ਬੈਠੇ ਨੇ ਨਵਜੋਤ ਸਿੱਧੂ ਨੂੰ ਕੈਪਟਨ ਨਵਜੋਤ ਸਿੱਧੂ ਨੂੰ ਕੈਪਟਨ ਨੇ ਬਥੇਰਾ ਕੁਛ ਕਿਹਾ ਮਸਖਰਾ ਪਤਾ ਨੀ ਕੀ ਇਹਦਾ ਦੰਦੀਆਂ ਕੱਢਣ ਜਾਣਦਾ ਹੈ ਨਾ ਤੇ ਸਿੱਧੂ ਨੇ ਵੀ ਕੈਪਟਨ ਨੂੰ ਬਹੁਤ ਕੁਛ ਕਿਹਾ ਹਰੇਕ ਹਿੰਦੁਸਤਾਨ ਚ ਵਸਦਾ ਪੰਜਾਬੀ ਜੋ ਬੋਲਣਾ ਗੜ ਕੇ ਬੋਲੋ ਕਿਸੇ ਦਾ ਲਿਹਾਜ਼ ਨਾ ਕਰੋ ਨਾ ਜੱਸੀ ਦਾ ਨਾ ਹਰਵਿੰਦਰ ਫੂਲਕਾ ਦਾ ਨਾ ਭਗਵੰਤ ਮਾਨ ਦਾ ਨਾ ਗੁਰਪ੍ਰੀਤ ਘੁੱਗੀ ਦਾ ਜਿਹੜਾ ਗਲਤ ਹੈ ਗਲਤ ਕਹੋ ਜੇ ਤੁਸੀਂ ਅੱਜ ਫੇਰ ਨਾ ਨਹੀਂ ਨਹੀਂ ਚਲੋ ਅੱਗੇ ਵਧੋ ਕੋਈ ਗੱਲ ਨੀ ਉਹ ਲੋਕ ਕੀੜੀ ਮਰ ਗਈ ਉਹ ਬੇਟੇ ਕੁਛ ਨੀ ਹੋਇਆ ਜੇ ਏਦਾਂ ਕਰਕੇ ਤੁਰੇ ਜਾਓਗੇ ਤਾਂ ਭਾਈ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ ਆਈ ਵੁੱਡ ਰਿਕੁਐਸਟ ਆਲ ਦਾ NRI ਤੁਹਾਡੇ ਵੀ ਇੱਥੇ ਹਰਮਨ ਰੇਡੀਓ ਤੇ ਮਿੰਟੂ ਬਰਾੜ ਜੀ ਨੇ ਮੈਨੂੰ ਅੱਜ ਤੋਂ 6 ਮਹੀਨੇ ਪਹਿਲਾਂ ਉਹਨਾਂ ਨੇ ਮੈਨੂੰ ਕਿਸੇ ਨੇ ਫੋਨ ਕਰਕੇ ਕਿਹਾ ਸੀਗਾ ਵੀ ਉਹਨਾਂ ਨੇ ਕਿਹਾ ਜੱਸੀ ਜਸਰਾਜ ਵਿਕ ਗਿਆ ਸੀ ਸਾਡੇ ਕੋਲ ਸਬੂਤ ਪਏ ਨੇ ਮੈਂ ਮਿੰਟੂ ਜੀ ਨੂੰ ਫਿਰ ਫੋਨ ਕਰਕੇ ਕਿਹਾ ਮੈਂ ਕਿਹਾ ਮਿੰਟੂ ਜੀ ਜੇ ਸਬੂਤ ਹੈਗੇ ਨੇ ਪਲੀਜ਼ ਮੈਨੂੰ ਲਾਈਵ ਲੈ ਲਓ ਰੇਡੀਓ ਤੇ
ਦੇਖੀ ਜੀ ਇੱਕ ਇਹਦੇ ਚ ਇੱਕ ਗੱਲ ਜ਼ਰੂਰ ਕਰਨੀ ਚਾਹੂੰਗੀ ਮੈਂ ਕਿ ਜਿਹੜਾ ਮੀਡੀਆ ਹਲਕਾ ਹੁੰਦਾ ਨਾ ਉਹਦੇ ਕੋਲੇ ਬਹੁਤ ਸਾਰੇ ਸਬੂਤ ਉਹਨਾਂ ਦੇ ਆਪਣੇ ਲੋਕ ਜਾਂ ਉਹਨਾਂ ਦੇ ਆਪਣੇ ਸੋਰਸਿਸ ਉਹਨਾਂ ਨੂੰ ਦਿੰਦੇ ਨੇ ਸਾਡੇ ਕੋਲ ਸਬੂਤ ਹੁੰਦੇ ਨੇ ਪਰ ਸਾਡੀ ਇੱਕ ਉਹਨਾਂ ਲੋਕਾਂ ਦੇ ਨਾਲ ਇੱਕ ਭਰੋਸਾ ਸਾਡਾ ਬਣਿਆ ਹੁੰਦਾ ਕਿ ਜੇ ਅਸੀਂ ਉਹ ਸਬੂਤ ਜਾਂ ਆਪਣੇ ਸੋਰਸ ਨਸ਼ਰ ਕਰ ਦਈਏ ਤੇ ਸਾਡਾ ਉਹ ਭਰੋਸਾ ਟੁੱਟ ਜਾਂਦਾ ਮੀਡੀਆ ਹਲਕੇ ਤੋਂ ਸਬੂਤ ਇਸ ਤਰ੍ਹਾਂ ਲੈਣ ਦਾ ਜਿਹੜਾ ਇੱਕੋ ਇੱਕ ਅਧਿਕਾਰ ਆ ਉਹ ਸਿਰਫ ਅਦਾਲਤਾਂ ਕੋਲੇ ਆ
ਇੱਕ ਨਾ ਸਾਡੀ ਜਿਹੜੀ ਅਦਾਲਤ ਜਿਹੜੀ ਤੁਸੀਂ ਮੈਂ ਗੱਲ ਕਰ ਰਹੇ ਹਾਂ ਇਹ ਵੀ ਜਿਹੜੇ ਸਰੋਤੇ ਸੁਣ ਰਹੇ ਆ ਇਹਨਾਂ ਦੀ ਵੀ ਇੱਕ ਅਦਾਲਤ ਲੱਗੀ ਹੋਈ ਆ ਜੇ ਤੁਸੀਂ ਸਮਝੋ ਜੇ ਤੁਹਾਡਾ ਰੇਡੀਓ ਚੱਲ ਰਿਹਾ ਉਹ ਚੱਲ ਰਿਹਾ ਪੰਜਾਬੀਆਂ ਦੀ ਜ਼ੁਬਾਨ ਤੇ ਪੰਜਾਬ ਤੇ ਤਾਂ ਤੁਹਾਨੂੰ ਇਹਦੇ ਵਿੱਚ ਜੇ ਕਿਸੇ ਪ੍ਰਤੀ ਕੋਈ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਇਹ ਨਾ ਸੋਚੋ ਕਿ ਮੈਂ ਤੁਹਾਨੂੰ ਕੋਈ ਉਹ ਕਰੂੰਗਾ ਮੈਂ ਤਾਂ ਆਈ ਵੁੱਡ ਐਪਰੀਸ਼ੀਏਟ ਦੈਟ ਮੈਂ ਉਦੋਂ ਵੀ ਮਿੰਟੂ ਬਾਈ ਜੀ ਨੂੰ ਕਿਹਾ ਮੈਨੂੰ ਲਾਈਵ ਲਿਓ ਉਦੋਂ ਕੈਨੇਡਾ ਟੂਰ ਤੇ ਚੱਲ ਗਈ ਫਿਰ ਮੈਂ ਜਦੋਂ ਕੈਨੇਡਾ ਸੀ ਮੈਂ ਕਿਹਾ ਜੀ ਕਦੋਂ ਜਾਣਾ ਵਾਪਸ ਭਾਜੀ ਜਦੋਂ ਵੀ ਤੁਸੀਂ ਵਾਪਸ ਆਓ ਤਾਂ ਮੈਨੂੰ ਰੇਡੀਓ ਤੇ ਲਿਓ ਦੇਖੋ ਆਪਾਂ ਇਹ ਨੀ ਕਹਿ ਸਕਦੇ ਕਿ ਜੀ ਅਦਾਲਤਾਂ ਦਾ ਅਦਾਲਤ ਆ ਵੀ ਇੱਕ ਅਦਾਲਤ ਹੈ ਤੁਸੀਂ ਮੈਂ ਗੱਲ ਕਰ ਰਹੇ ਇਸ ਟਾਈਮ ਹਜ਼ਾਰਾਂ ਸਰੋਤੇ ਸੁਣ ਰਹੇ ਆ ਉਹਨਾਂ ਦੀ ਅਦਾਲਤ ਦੇ ਵਿੱਚ ਜੇ ਜੱਸੀ ਗੁਨਾਹਗਾਰ ਆ ਕੋਈ ਵੀ ਬੰਦਾ ਗੁਨਾਹਗਾਰ ਆ ਭਾਜੀ ਬਖਸ਼ੋ ਨਾ ਇਹ ਪੰਜਾਬ ਦਾ ਮਸਲਾ ਇੱਕ ਬੰਦੇ ਨੂੰ ਜੇ ਤੁਸੀਂ ਗੁਨਾਹਗਾਰ ਨੂੰ ਤੁਸੀਂ ਇਹ ਕਹਿ ਦੋ ਜੀ ਅਦਾਲਤ ਚ ਦੇਵਾਂਗੇ
ਦੁਨਿਆਵੀ ਅਦਾਲਤ ਆ ਜਿਹੜੀ ਪਰ ਇਹ ਜੇ ਆਪਾਂ ਉਹਦਾ ਗੱਲ ਕਰੀਏ ਨਾ ਇੱਕ ਸਿਸਟਮ ਦੀ ਗੱਲ ਕਰੀਏ ਇੱਕ ਢਾਂਚੇ ਦੀ ਗੱਲ ਕਰੀਏ ਮੀਡੀਆ ਹਲਕਾ ਜਿਹੜੇ ਅਧਿਕਾਰ ਖੇਤਰ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਤਾਂ ਉਹਦੇ ਕੋਲ ਇੰਨਾ ਕੁ ਰਾਈਟ ਜ਼ਰੂਰ ਹੁੰਦਾ ਕਿ ਜੇਕਰ ਕੋਈ ਉਹਨਾਂ ਨੂੰ ਕਿਸੇ ਮਾਮਲੇ ਦੇ ਬਾਰੇ ਕੋਈ ਸਬੂਤ ਲੈ ਕੇ ਦਿੰਦਾ ਤੇ ਉਸ ਮਾਮਲੇ ਨੂੰ ਸਿਰਫ ਨਜ਼ਰ ਕਰੇ ਸਬੂਤ ਦੇਣ ਵਾਲੇ ਦਾ ਨਾਮ ਜਾਂ ਜਿਹੜੇ ਵੀ ਉਹਦੇ ਸੋਰਸ ਨੇ ਜਾਂ ਉਸ ਸਬੂਤ ਦਾ ਉਹਨੂੰ ਉਹ ਆਪਣੇ ਕੰਟਰੋਲ ਦੇ ਵਿੱਚ ਰੱਖਦਾ
ਇਹ ਨੀ ਉਹ ਪਤਾ ਕੀ ਹੁੰਦਾ ਜੀ ਭਰੋਸੇਯੋਗ ਸੂਤਰਾਂ ਦੀ ਖ਼ਬਰ ਲੱਗਦੀ ਹੁੰਦੀ ਹੈ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਉਹ ਭਰੋਸੇਯੋਗ ਸੂਤਰ ਕਿਹੜੇ ਉਹ ਤਾਂ ਕਦੀ ਕੋਈ ਪੁੱਛਦਾ ਨੀ ਬਟ ਯੈਸ ਜਿਹੜੇ ਵੀ ਤੁਹਾਡੇ ਭਰੋਸੇਯੋਗ ਸੂਤਰ ਨੇ ਉਹਨਾਂ ਦਾ ਨਾਂ ਨਾ ਦਿਓ ਬਟ ਯੈਸ ਜੇ ਕੋਈ ਕਿਸੇ ਵਿਰੁੱਧ ਵੀ ਕੁਛ ਤੁਹਾਡੇ ਪੱਲੇ ਹੈ ਤਾਂ ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ ਕਿਉਂਕਿ ਆਪਾਂ ਤੁਸੀਂ ਵੀ ਇੱਕ ਵਧੀਆ ਜਿਹੜਾ ਇੱਕ ਰੇਡੀਓ ਦਾ ਇੱਕ ਮਿਆਰ ਹੈ ਹੋਰ ਉੱਚਾ ਹੁੰਦਾ ਵੀ ਦੇਖੋ ਹਰਮਨ ਰੇਡੀਓ ਕੱਢ ਕੇ ਲਿਆਇਆ ਤੁਹਾਡੇ ਲਈ ਪਹਿਲੀ ਵਾਰੀ ਲਾਈਵ ਐਕਸਕਲੂਸਿਵ ਜਿਵੇਂ ਸਾਰੀ ਕੋਈ ਟੀਵੀ ਚੈਨਲ ਹੈ ਕੋਈ ਰੇਡੀਓ ਵਾਲੇ ਆ ਦੇਖੋ ਜੀ ਸੱਚੋ ਸੱਚ ਹਰਮਨ ਰੇਡੀਓ ਨੇ ਲੱਭਿਆ ਇਹ ਸੱਚ
ਨਹੀਂ ਬੋਲਦੇ ਨੇ ਜੱਸੀ ਜਸਰਾਜ ਤੁਸੀਂ ਵੀ ਜੱਸੀ ਜੀ ਵਨ ਮੈਨ ਸ਼ੋ ਨਾ ਬਣੋ ਆਪਾਂ ਪਾਰਟੀ ਦੀ ਗੱਲ ਕਰ ਰਹੇ ਹਾਂ ਤੇ ਪਾਰਟੀ ਦੀ ਹੀ ਗੱਲ ਕਰੀਏ ਤੇ ਪਾਰਟੀ ਦੀਆਂ ਜਿਹੜੀਆਂ ਕਮੀਆਂ ਖਾਮੀਆਂ ਸਰਗਰਮੀਆਂ ਆਪਾਂ ਆਪਣੀ ਗੱਲਬਾਤ ਦਾ ਜਿਹੜਾ ਮੁੱਦਾ ਜਿਹੜਾ ਇਹਨੂੰ ਹੀ ਆਪਾਂ ਕੇਂਦਰਿਤ ਰੱਖੀਏ।
ਨਹੀਂ ਚਲੋ ਜੋ ਜੋ ਤੁਹਾਡੇ ਕੋਲ ਆ ਮੈਨੂੰ ਈਮੇਲ ਕਰ ਦੋ ਮੈਂ ਨਸ਼ਰ ਕਰ ਦਿੰਦਾ ਉਹਨੂੰ।
ਦੇਖੋ ਮੈਂ ਵਾਰ ਵਾਰ ਇਹ ਗੱਲ ਕਹਿ ਰਹੀ
ਹਾਂ ਸਾਰੀ ਦੁਨੀਆ
ਪਤਾ ਜੀ ਇਹ ਕੋਈ ਪਰਸਨਲੀ ਚਾਹੇ ਤੁਸੀਂ ਇਸ ਮਸਲੇ ਨੂੰ ਨਾ ਪਰਸਨਲੀ ਲੈ ਰਹੇ ਹੋ ਤੇ ਜੇਕਰ ਇਹੋ ਜਿਹੀ ਕੋਈ ਗੱਲ ਹੁੰਦੀ ਕਿ ਜੱਸੀ ਜਸਰਾਜ ਨੂੰ ਕੋਈ ਬਹੁਤ ਵੱਡਾ ਕੋਈ ਅਪਰਾਧੀ ਮੰਨਿਆ ਜਾਂਦਾ ਜਾਂ ਇਹੋ ਜਿਹੀ ਕੋਈ ਗੱਲ ਹੁੰਦੀ ਕਿ ਅਸੀਂ ਰਿਗਾਰਡ ਨਾ ਦਿੰਦੇ ਹੁੰਦੇ ਤਾਂ ਇਹ ਮੰਚ ਜੱਸੀ ਜਸਰਾਜ ਨੂੰ ਦੁਬਾਰਾ ਸਮਾਂ ਨਾ ਦਿੰਦਾ। ਅਸੀਂ ਹਰ ਬੰਦੇ ਦਾ ਇੱਕੋ ਜਿਹਾ ਸਤਿਕਾਰ ਕਰਦੇ ਹਾਂ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ। ਮੀਡੀਆ ਦਾ ਫਰਜ਼ ਹੀ ਇਹ ਹੁੰਦਾ ਕਿ ਮੀਡੀਆ ਜਿਹੜਾ ਹੁੰਦਾ ਉਹ ਸਾਡੇ ਨਿੱਜੀ ਵਿਚਾਰ ਬੇਸ਼ੱਕ ਕਿਸੇ ਧਿਰ ਨਾਲ ਜੁੜੇ ਹੋਣ ਪਰ ਅਸੀਂ ਜਦੋਂ ਇਸ ਮੰਚ ਦੇ ਉੱਤੇ ਆ ਕੇ ਬੈਠ ਜਾਂਦੇ ਹਾਂ ਉਦੋਂ ਹਰ ਸਿਆਸੀ ਧਿਰ ਹਰ ਸਿਆਸੀ ਆਗੂ ਅਸੀਂ ਸਾਡੇ ਲਈ ਇੱਕੋ ਜਿਹਾ ਸਤਿਕਾਰਤ ਹੁੰਦਾ। ਸਾਡੇ ਲਈ ਜਸਰਾਜ ਜੀ ਓਨਾ ਹੀ ਸਤਿਕਾਰਤ ਹੈ ਜਿੰਨਾ ਸੁੱਚੇ ਸਿੰਘ ਛੋਟੇਪੁਰ ਹੋ ਰਹੀ ਨੇ, ਨਵਜੋਤ ਸਿੰਘ ਸਿੱਧੂ ਹੋ ਰਹੀ ਨੇ, ਸੁਖਬੀਰ ਬਾਦਲ ਹੋ ਰਹੀ ਨੇ। ਅਸੀਂ ਉਹਨਾਂ ਦੀਆਂ ਨੀਤੀਆਂ ਨੂੰ ਲੋਕਾਂ ਦੇ ਨਾਲ ਸਾਂਝੀਆਂ ਕਰ ਸਕਦੇ ਹਾਂ ਕਿ ਭਾਈ ਆਹ ਗਲਤ ਨੇ ਆਹ ਸਹੀ ਨੇ, ਫੈਸਲਾ ਤੁਸੀਂ ਕਰਨਾ। ਇਸ ਮਸਲੇ ਨੂੰ ਤੁਸੀਂ ਪਰਸਨਲੀ ਨਾ ਲਓ
ਮੀਡੀਆ। ਮੈਂ ਪਤਾ ਕੀ ਕਹਿਣਾ ਜੀ, ਚਲੋ ਆਪਾਂ ਗੱਲ ਬੰਦ ਕਰ ਦਾਂਗੇ। ਮੈਂ ਇੱਕ ਗੱਲ ਦੱਸਣਾ ਚਾਹੁੰਦਾ, ਮੀਡੀਆ ਸਮਾਜ ਦਾ ਆਈਨਾ ਆ, ਉਹਨੂੰ ਹਰੇਕ ਵੀ ਜੋ ਕਿਤੋਂ ਕੱਢ ਕੇ ਲਿਆਉਂਦਾ। ਜਿਵੇਂ ਕੋਈ ਪੱਤਰਕਾਰ ਆਪਣੀ ਜਾਨ ਖਤਰੇ ਚ ਪਾ ਕੇ ਕਈ ਗੱਲ ਬਹੁਤ ਵਧੀਆ ਫੁਟੇਜ ਕੱਢ ਕੇ ਲਿਆਉਂਦੇ ਆ, ਕੋਈ ਕਰਪਸ਼ਨ ਕਰ ਰਿਹਾ ਹੋਵੇ, ਲੈਣ-ਦੇਣ ਕਰ ਰਿਹਾ ਹੋਵੇ ਅਫਸਰ, ਤਾਂ ਉਹ ਲੋਕਾਂ ਤੇ ਰੱਖਦੇ ਆ ਕਿ ਦੇਖੋ ਆਹ ਚੀਜ਼ ਹੈਗੀ ਆ, ਤੁਸੀਂ ਇੰਨਾ ਕੁਛ ਵੀ ਹੈ ਤਾਂ ਇਹਨੂੰ ਇਹ ਨਾ ਫਿਕਰ ਕਰੋ। ਮੈਂ ਸਾਰੀ ਇਹਨਾਂ ਸਰੋਤਿਆਂ ਦੀ ਕਚਹਿਰੀ ਚ ਕਹਿਣਾ ਕਿ ਆਈ ਵੁਡਨ ਸੂ ਐਨੀ ਮੈਨ। ਮੈਂ ਉਸ ਬੰਦੇ ਦਾ ਧੰਨਵਾਦੀ ਹੋਊਂਗਾ ਕਿ ਯਾਰ ਬਾਈ ਤੇਰੇ ਅਰਗਾ ਤਾਂ ਕੋਈ ਕਹਿੰਦੇ ਕੰਨੇੜਾ ਰਾਖੀ ਹੈ, ਆਂਗਨ ਕੁੱਟੀ ਸਮਾਏ, ਬਿਨ ਸਾਬੁਨ ਪਾਣੀ ਬਿਨਾਂ ਨਿਰਮਲ ਕਰੇ ਸੁਭਾਏ। ਜੇ ਕੋਈ ਤੁਹਾਡੇ ਉਹ ਲਈ ਕੁਛ ਕੱਢ ਕੇ ਲਿਆਉਂਦਾ ਹੈ ਜੀ ਚੀਜ਼, ਯੈਸ ਵੈਲਕਮ ਦੈਟ। ਉਹ ਜਿਹਾ ਤਾਂ ਬੰਦਾ ਹੀ, ਉਸ ਤੋਂ ਵੱਡਾ ਤਾਂ ਮਿੱਤਰ ਹੀ ਕੋਈ ਨੀ।
ਇਸ ਗੱਲ ਨੂੰ ਪੋਜ਼ਿਟਿਵ ਲਓ। ਜਿਸ ਜੀ ਇੱਕ ਸਵਾਲ, ਇੱਕ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਨਾ ਇੱਕ ਅਹਿਮ ਸਵਾਲ ਆ, ਉਹ ਰਹਿ ਨਾ ਜਾਵੇ, ਉਹ ਮੈਂ ਜ਼ਰੂਰ ਤੁਹਾਡੇ ਤੋਂ ਉਹਦਾ ਜਵਾਬ ਲੈਣਾ ਚਾਹੂੰਗੀ। ਭਗਵੰਤ ਮਾਨ ਬਾਰੇ ਮੈਂ ਸਵਾਲ ਕਰਨਾ ਚਾਹੂੰਗੀ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਸਮੇਂ ਤੋਂ ਵਿਚਰ ਰਹੇ ਹੋ, ਭਗਵੰਤ ਮਾਨ ਦੇ ਨੇੜੇ ਵੀ ਰਹਿੰਦੇ ਰਹੇ ਹੋਵੋਗੇ, ਹੁਣ ਵੀ ਉਹਨਾਂ ਦੇ ਨੇੜੇ ਹੋਵੋਗੇ, ਜਿਹੜਾ ਉਹਨਾਂ ਦੇ ਉੱਤੇ ਐਲੀਗੇਸ਼ਨ ਲੱਗਦਾ ਸ਼ਰਾਬੀ ਹੋਣ ਦਾ, ਕਿ ਲੋੜੋਂ ਵੱਧ ਸ਼ਰਾਬ ਪੀਂਦੇ ਨੇ, ਹੋਸ਼ ਹਵਾਸ ਗਵਾ ਬੈਠਦੇ ਨੇ, ਲੜਖੜਾਉਂਦਾ ਹੈ, ਡਿੱਗਦਾ ਜਾਂਦਾ ਭਗਵੰਤ ਮਾਨ, ਇਹ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਆ? ਨਿੱਜੀ ਤੌਰ ਦੇ ਉੱਤੇ ਤੁਸੀਂ ਜਿੰਨਾ ਕੁ ਭਗਵੰਤ ਮਾਨ ਨੂੰ ਜਾਣਦੇ ਹੋ, ਜਿਹੜਾ ਵੀ ਉਹਨਾਂ ਦੇ ਨਾਲ ਵਿਚਰੇ ਹੋ, ਤੁਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਸਾਨੂੰ ਦੱਸ ਸਕਦੇ ਆ?
ਨਹੀਂ ਦੇਖੋ, ਪਰਸਨਲ ਲਾਈਫ ਦੇ ਵਿੱਚ ਉਹ ਕੀ ਕਰਦਾ ਜੀ, ਆਈ ਡੋਂਟ ਇੰਟਰਫੇਅਰ। ਮੈਂ ਮੇਰੇ ਸਾਹਮਣੇ ਮੈਂ ਉਹਨੂੰ ਲੜਖੜਾਉਂਦਾ ਡਿੱਗਦਾ ਨਹੀਂ ਦੇਖ
ਜੀ। ਮਤਲਬ ਇਹ ਜਿਹੜੇ ਐਲੀਗੇਸ਼ਨ ਉਹਨਾਂ ਦੇ ਉੱਤੇ ਲੱਗਦੇ ਨੇ ਕਿ ਸੰਸਦ ਦੇ ਵਿੱਚ ਵੀ ਉਹ ਸ਼ਰਾਬ ਪੀ ਕੇ ਜਾਂਦਾ ਜਾਂ ਪਬਲਿਕ ਪਲੇਸਿਸ ਦੇ ਉੱਤੇ ਵੀ ਉਹ ਸ਼ਰਾਬ ਪੀ ਕੇ ਜਾਂਦਾ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ?
ਦੇਖੋ ਇਹ ਲੋਕਾਂ ਨੇ ਜੱਜ ਕਰਨਾ ਜੀ, ਮੇਰੇ ਸਾਹਮਣੇ ਮੈਂ ਤਾਂ ਉਹਨੂੰ ਕਦੀ ਮੇਰੇ ਨਾਲ ਨਾ ਅਗਲੇ ਨੇ ਕੋਈ ਮੇਰੇ ਸਾਹਮਣੇ ਪੀਤੀ ਨਹੀਂ ਕਦੀ ਉਹਨੇ ਜ਼ਿੰਦਗੀ ਚ, ਠੀਕ ਹੈ। ਤੇ ਮੈਂ ਨੀ ਕਿਸੇ ਤੇ, ਸਿਰਫ ਇਸ ਲਈ ਉਹਨੂੰ ਇਹ ਕਹਿੰਦਾ ਹਾਂ ਹਾਂ ਮੈਂ ਵੀ ਵਿੱਚੋਂ ਆਪਣੀ ਜਿਹਨੂੰ ਕਹਿ ਦਿਆ ਬਹਿੰਦੀ ਗੰਗਾ ਛੱਤ ਧੋ ਲਓ, ਜੇ ਇਲਜ਼ਾਮ ਲੱਗ ਹੀ ਰਿਹਾ ਤੂੰ ਵੀ ਲਾ ਦੇ ਨਾ। ਜਦੋਂ ਤੱਕ ਤੁਸੀਂ ਅੱਖੀ ਨਹੀਂ ਦੇਖਿਆ, ਡੋਂਟ ਸਪੀਕ ਅਟਰ ਅ ਵਰਡ, ਲੈਟ ਪੀਪਲ ਡਿਸਾਈਡ। ਜੋ ਵੀ ਕੁਛ ਆਉਂਦਾ ਲੋਕਾਂ ਨੂੰ, ਲੋਕਾਂ ਦੀ ਕਚਹਿਰੀ ਚ ਹੈ। ਹਾਂ ਭਗਵੰਤ ਮਾਨ ਨੇ ਪਾਰਟੀ ਲਈ ਬਹੁਤ ਕੁਛ ਕੀਤਾ, ਹਾਂ ਭਗਵੰਤ ਮਾਨ ਨੇ ਪੰਜਾਬ ਲਈ ਬਹੁਤ ਕੁਛ ਕੀਤਾ, ਬਸ ਕਿਤੇ ਨਾ ਕਿਤੇ ਕੋਈ ਉਹਨ ਤਾਈਆਂ ਉਹਦੇ ਵਿੱਚ ਜ਼ਰੂਰ ਹੈਗੀਆਂ ਨੇ ਵੀ ਕਿਤੇ ਨਾ ਕਿਤੇ ਭਗਵੰਤ ਦੇ ਹੱਥ ਚ ਬਹੁਤ ਕੁਛ ਸੀਗਾ, ਉਹ ਬੋਲ ਸਕਦਾ ਸੀ, ਉਹ ਦੱਸ ਸਕਦਾ ਸੀਗਾ ਵੀ ਬਾਈ ਜੀ ਥੋੜਾ ਜਿਹਾ ਥਰਮਾ ਰੱਖੋ, ਉਹ ਰੋਕ ਸਕਦਾ ਸੀ ਆਹ ਜਿਹੜੀ ਹਾਰ ਹੋਈ ਹੈ ਇਹ ਹੋਣੋਂ। ਇਹ ਮੈਂ ਜ਼ਰੂਰ ਕਹੂੰਗਾ ਕਿ ਕਿਤੇ ਨਾ ਕਿਤੇ ਭਗਵੰਤ ਕੇਜਰੀਵਾਲ ਸਾਹਿਬ ਨੂੰ, ਸੰਜੇ ਦੁਰਗੇਸ਼ ਨੂੰ, ਸਭ ਨੂੰ ਕਹਿ ਸਕਦਾ ਸੀ ਵੀ ਆਪਾਂ ਹਾਰ ਜਾਂਗੇ, ਅਸੀਂ ਓਵਰ ਕੌਨਫੀਡੈਂਸ ਸਿਰਫ ਭੀੜਾਂ ਦੇਖ ਕੇ ਰੈਲੀਆਂ ਦੀਆਂ, ਠੀਕ ਹੈ, ਨੰਬਰ ਆਫ ਰੈਲੀਸ ਦੇਖ ਲਈਆਂ ਕਿਹਨੇ ਕਿੰਨੀਆਂ ਕਰਤੀਆਂ ਲੋਕਾਂ ਨੇ, ਲੋਕ ਭੋਲੇ ਆ, ਲੋਕ ਇਹ ਨੀ ਦੇਖਦੇ ਯਾਰ ਕਦੀ ਜਿਹੜੀ ਭੀੜ ਹੈ ਨਾ ਉਹ ਵੋਟਾਂ ਚ ਤਬਦੀਲ ਘੱਟ ਹੁੰਦੀ ਹੈ। ਭੀੜ ਵਾਰਾਣਸੀ ਚ ਵੀ ਬਹੁਤ ਹੋਈ ਸੀ, ਠੀਕ ਹੈ, ਭੀੜ 2014 ਚ ਸੁੱਚਾ ਸਿੰਘ ਛੋਟੇਪੁਰ ਦੇ ਇਲਾਕੇ ਚ ਬਹੁਤ ਭੀੜ ਹੋਈ ਸੀ, ਜੇ ਦੇਖਿਆ ਜਾਵੇ ਤਾਂ ਬਹੁਤ ਵੱਡਾ ਰਸ਼ ਸੀਗਾ, ਸਾਰੇ ਕਹਿੰਦੇ ਸੀ ਸੁੱਚਾ ਸਿੰਘ ਛੋਟੇਪੁਰ ਦੀ ਲੋਕ ਸਭਾ ਦੀ ਸੀਟ ਕੱਢਣਗੇ 2014 ਚ, ਬਟ ਨਹੀਂ ਨਿਕਲੀ। ਤੇ ਉਹ ਹਮੇਸ਼ਾ ਭੀੜ ਕਨਵਰਟ ਨਹੀਂ ਹੁੰਦੀ ਵੋਟਾਂ ਚ, ਤੋ ਕਈ ਚੀਜ਼ਾਂ ਜਿਹੜੀਆਂ ਸਾਡੀਆਂ ਖਾਮੀਆਂ ਨੇ, ਚਾਹੇ ਮੇਰੇ ਚ ਨੇ, ਚਾਹੇ ਭਗਵੰਤ ਚ ਨੇ, ਚਾਹੇ ਕਿਸੇ ਹੋਰ ਚ ਨੇ, ਸਾਨੂੰ ਜ਼ਰੂਰ ਉਹਦੇ ਤੇ ਵਰਕਆਊਟ ਕਰਨਾ ਚਾਹੀਦਾ। ਸਾਨੂੰ ਸਾਰੇ NRIs ਨੂੰ ਆਈ ਵੁੱਡ ਸੇ ਕਿ ਆਪ ਪੰਜਾਬ feedback@gmail.com, ਆਪ double AP punjabfeedback@gmail.com ਇਹਦੇ ਉੱਤੇ ਤੁਸੀਂ ਆਪਣੀਆਂ ਈਮੇਲਸ ਕਰ ਸਕਦੇ ਹੋ, ਜੋ ਵੀ ਤੁਹਾਨੂੰ ਕੋਈ ਕਮੀਆਂ ਕਿਸੇ ਵੀ ਲੀਡਰ ਦੇ ਵਿੱਚ, ਪਾਰਟੀ ਦੇ ਵਿੱਚ, ਪਾਰਟੀ ਡਿਸੀਜਨਸ ਦੇ ਵਿੱਚ, ਤੁਹਾਡੇ ਹਲਕੇ ਦੇ ਕੈਂਡੀਡੇਟਸ ਦੇ ਵਿੱਚ, ਠੀਕ ਹੈ ਜੀ, ਉੱਥੇ ਕਿਸੇ ਵਲੰਟੀਅਰ ਨਾਲ ਧੱਕਾ ਹੋਇਆ ਹੋਵੇ ਜਾਂ ਕੋਈ ਹੋਰ ਕੋਈ ਕਿਸੇ ਕਿਸਮ ਦਾ ਸਬੂਤ ਤੁਹਾਡੇ ਕੋਲ ਹੋਵੇ, ਤਾਂ ਆਪ punjabfeedback@gmail.com ਤੇ ਜ਼ਰੂਰ ਦਿਓ। ਆਪ ਜੀ ਦੇ ਰੇਡੀਓ ਕੋਲ ਵੀ, ਹੋਸਟ ਕੋਲ ਵੀ, ਤੁਹਾਡੇ ਕੋਲ ਵੀ ਕੋਈ ਸਬੂਤ ਹੈ ਤਾਂ ਆਪ punjabfeedback@gmail.com ਤੇ ਜ਼ਰੂਰ ਦਿਓ। ਤਾਂ ਕਿ ਆਪਾਂ ਆਪਣਾ ਪੰਜਾਬ ਹੈ ਨਾ, ਜੇ ਪੰਜਾਬ ਵਸਦਾ ਚੰਗੇ ਲੋਕਾਂ ਨਾਲ, ਚੰਗੇ ਲੀਡਰਸ਼ਿਪ ਨਾਲ ਰਹੂਗਾ, ਚੰਗੇ ਡਿਸੀਜਨ ਪੰਜਾਬ ਚ ਹੋਣਗੇ, ਚਾਹੇ ਅੱਜ ਕਾਂਗਰਸ ਹੀ ਲਵੇ, ਚਾਹੇ ਅਸੀਂ ਵਿਰੋਧੀ ਧਿਰ ਚ ਬੈਠੇ ਹੋਈਏ, ਜਿਹੜੀ ਕੋਈ ਚੰਗੀ ਚੀਜ਼ ਹੈ ਉਹਨੂੰ ਅੱਗੇ ਰੱਖੀਏ, ਉਹਨੂੰ ਅੱਗੇ ਕਰੀਏ, ਕਿਉਂਕਿ ਪੰਜਾਬ ਕਿਸੇ ਇੱਕ ਦਾ ਨਹੀਂ, ਸਾਡਾ ਸਾਰਿਆਂ ਦਾ। ਜੋ ਗਲਤ ਹੈ ਉਹਨੂੰ ਗਲਤ ਕਹੀਏ, ਜੋ ਸਹੀ ਹੈ, ਚਾਹੇ ਕਾਂਗਰਸ ਹੀ ਸਹੀ ਕਿਉਂ ਨਾ ਕਰੇ, ਉਹ ਆਮ ਆਦਮੀ ਪਾਰਟੀ ਨੂੰ ਵੀ ਸਹੀ ਕਹਿਣਾ ਪਊਗਾ। ਸਿਰਫ ਨਿਰਾ ਪੂਰਾ ਵਿਰੋਧ ਨਹੀਂ ਵੀ ਬਸ ਖਿੱਚੀ ਜਾਓ ਟੰਗਾਨਾ, ਦੈਟਸ ਨਾਟ ਅ ਪ੍ਰੋਗਰੈਸਿਵ ਪੰਜਾਬ। ਸਾਰੇ MLA ਸਾਰੇ
ਜਿਹੜਾ ਪਾਰਟੀ ਦਾ ਹੁਣ ਮਾਹੌਲ ਆ, ਪਾਰਟੀ ਦਾ ਬੜੀ ਟੁੱਟ ਭੱਜ ਵੀ ਬੜੀ ਹੋਣੀ ਆ ਹੁਣ, ਜਿਹੜਾ ਇਸ ਇਹੋ ਜਿਹੀ ਸਥਿਤੀ ਦੇ ਵਿੱਚ ਜਦੋਂ ਹਾਈ ਕਮਾਂਡ ਨੇ ਜੇਕਰ ਆ ਕੇ ਕੋਈ ਨਾ ਖੁੰਮਣਾ ਨਾ ਦਿੱਤਾ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਪਾਰਟੀ ਦੇ ਜਿਹੜੇ ਵਲੰਟੀਅਰ ਸੀ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ, ਜਾਨਾ ਤਲੀ ਤੇ ਰੱਖ ਕੇ ਉਹਨਾਂ ਨੇ ਦੁਸ਼ਮਣੀਆਂ ਵੀ ਮੁੱਲ ਲਈਆਂ ਪੰਜਾਬ ਦੇ ਮਾਹੌਲ ਦਾ, ਸਾਰਿਆਂ ਨੂੰ ਪਤਾ ਜਿਹੜੇ ਗਰਾਊਂਡ ਲੈਵਲ ਦੇ ਉੱਤੇ ਇੱਥੇ ਵਿਚਰਦੇ ਨੇ, ਇਹ ਨਿੱਕੀ ਜੀ ਗੱਲ ਤੋਂ ਤਾਂ ਉਮਰਾਂ ਦੀਆਂ ਪੀੜੀਆਂ ਦੀਆਂ ਦੁਸ਼ਮਣੀਆਂ ਪੈ ਜਾਂਦੀਆਂ ਨੇ, ਇਹੋ ਜਿਹੀਆਂ ਸਥਿਤੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ। ਇਸ ਨਿਰਾਸ਼ਾ ਭਰੇ ਮਾਹੌਲ ਦੇ ਵਿੱਚ ਜੇਕਰ ਹਾਈ ਕਮਾਂਡ ਕੋਈ ਨਹੀਂ ਸੰਭਾਲਦੀ ਪਾਰਟੀ ਨੂੰ ਆ ਕੇ, ਇਹੋ ਪਰੇ ਕਰ ਦਿੰਦੀ ਹੈ ਜਾਂ ਆਪਣੀ ਸਿਰਫ ਦਿੱਲੀ ਦੇ ਉੱਤੇ ਫੋਕਸ ਕਰਦੇ ਆ ਜਾਂ ਗੁਜਰਾਤ ਦੇ ਵਿੱਚ ਚੋਣਾਂ ਆਉਣੀਆਂ ਉੱਥੇ ਫੋਕਸ ਕਰ ਲੈਂਦੇ ਆ, ਫਿਰ ਤੁਸੀਂ ਕੀ ਕਰੋਗੇ? ਇੱਕ ਉਹ ਵਰਤਿਆ ਜਾਂਦਾ ਨਾ, ਇੱਕ ਜੋੜੀਆਂ ਜਾਂ ਵਿਛੋੜੀਆਂ, ਨਰੜ ਬਥੇਰੇ, ਫਿਰ ਤਾਂ ਇੱਕ ਨਰੜ ਜੇ ਵਾਲੀ ਗੱਲ ਹੀ ਹੋਣੀ ਆ ਵੀ ਜਦੋਂ ਸਾਡੀ ਸੁਣਦੇ ਤੁਸੀਂ ਕੋਈ ਨੀ, ਅਸੀਂ ਤਾਂ ਤੁਹਾਡੇ ਨਾਲ ਨਰੜੇ ਹੋਏ ਆ, ਤੇ ਫਿਰ ਕੀ ਉਹਦੇ ਉੱਤੇ ਤੁਸੀਂ ਤੁਰਦੇ ਰਹੋਗੇ ਜਾਂ ਫਿਰ ਬਗਾਵਤ ਕਰੋਗੇ?
ਨਹੀਂ ਨਹੀਂ, ਬਗਾਵਤ ਦੀ ਲੋੜ ਹੀ ਨੀ ਪੈਣੀ ਜੀ। ਇਹ ਜਿਹੜੀ ਹਾਰ ਹੋਈ ਹੈ, ਤੁਹਾਨੂੰ ਮੈਂ ਤਾਂ ਆਈ ਵੁੱਡ ਸੇ ਵੀ ਟੇਕ ਐਵਰੀਥਿੰਗ ਪੋਜ਼ਿਟਿਵ ਇਨ ਲਾਈਫ, ਯੈਸ, ਬਟ ਡੂ ਲਰਨ ਦ ਲੈਸਨਸ ਫਰੋਮ ਦ ਪਾਸਟ। ਸੋ ਇਟਸ ਆਰ ਮੋਰਲ ਡਿਊਟੀ, ਐਵਰੀ ਲੀਡਰ, ਸਪੈਸ਼ਲੀ ਆਈ ਵੁੱਡ ਮੈਂਸ਼ਨ ਕਿ ਐਵਰੀ ਲੀਡਰ ਹੈਜ਼ ਟੂ ਟੇਕ ਦ ਰਿਸਪੋਂਸਿਬਿਲਿਟੀ ਹੂ ਹੈਡ ਦ ਪਾਵਰ ਬਿਫੋਰ ਦੀਸ ਇਲੈਕਸ਼ਨਸ ਵਰ ਹੈਲਡ, ਕਿ ਤੁਹਾਡੇ ਕੋਲ ਬਈ ਪਾਵਰ ਸੀ, ਤੁਹਾਡੇ ਕੋਲ ਤਾਕਤ ਸੀ, ਤੁਸੀਂ ਗਲਤ ਨੂੰ ਗਲਤ ਕਹਿ ਸਕਦੇ ਸੀ, ਰੋਕ ਸਕਦੇ ਸੀ, ਤਾਂ ਤੁਸੀਂ ਨਹੀਂ ਰੋਕਿਆ, ਤਾਂ ਜ਼ਿੰਮੇਵਾਰੀ ਲਓ। ਠੀਕ ਹੈ ਜੀ, ਅੱਜ ਵੀ ਹੁਣ ਅੱਗੇ ਜੇ ਅੱਗੇ ਵਧਣਾ ਤਾਂ ਅੱਜ ਪੂਰੇ ਮੇਰੇ ਪੂਰੇ ਪੰਜਾਬ ਦੀ ਮਿੱਟੀ ਫੜ ਕੇ ਸਾਰੇ ਲੀਡਰ ਸਹੁੰ ਚੱਕ ਕੇ ਅੱਗੇ ਵਧਣਗੇ, ਨਹੀਂ ਯਾਰ ਅਸੀਂ ਪਹਿਲਾਂ ਗਲਤ ਸੀਗੇ, ਮੰਨੋ ਆਪਣੀ ਗਲਤੀ ਨੂੰ, ਕੀ ਜਾਂਦਾ। ਜੇ ਕੇਜਰੀਵਾਲ ਸਾਹਿਬ ਨੇ ਜਦੋਂ 2014 ਦੇ ਵਿੱਚ CM ਦੀ ਸੀਟ ਛੱਡੀ ਸੀ, ਉਹ ਤੋਂ ਬਾਅਦ ਲੋਕ ਸਭਾ ਦੀ ਇੱਕ ਵੀ ਸੀਟ ਦਿੱਲੀ ਚ ਨਹੀਂ ਆਈ, ਤੇ CM ਸਾਹਿਬ ਨੇ ਮਾਫ਼ੀ ਮੰਗ ਲਈ, ਯਾਰ ਮੈਂ ਲੋਕਾਂ ਤੋਂ ਬਿਨਾਂ ਪੁੱਛੇ CM ਦਾ ਅਹੁਦਾ ਛੱਡ ਬੈਠਾ ਸੀ, ਮੈਨੂੰ ਲੋਕਾਂ ਦੀ ਰਾਏ ਲੈਣੀ ਚਾਹੀਦੀ ਸੀ। ਜੇ ਉਹਨਾਂ ਨੇ ਮਾਫ਼ੀ ਮੰਗ ਲਈ ਤਾਂ ਲੋਕਾਂ ਨੇ ਉਧਾਰ ਦੇ 60 ਸੀਟਾਂ ਵੀ ਦਿੱਤੀਆਂ 2015 ਚ। ਜੇ ਅਸੀਂ 2017 ਚ ਅੱਜ 11 ਮਾਰਚ ਨੂੰ ਅਸੀਂ ਕਿੱਥੇ 100 ਦਾ ਕਰਦੇ ਸੀ, ਜੇ ਅੱਜ ਸਾਡੇ ਕੋਲ 20 ਰਹਿ ਗਈਆਂ ਲੋਕ ਇਨਸਾਫ਼ ਪਾਰਟੀ ਪਾ ਕੇ 22 ਹੋਈਆਂ ਨੇ, ਤਾਂ ਸਾਨੂੰ ਯਾਰ ਇਹ ਦੇਖਣਾ ਚਾਹੀਦਾ ਕਿ ਯੈਸ ਵੀ ਵਰ ਰੋਂਗ, ਯੈਸ ਵੀ ਡਿਡਨਟ ਸਪੀਕ ਵੈਨ ਇਟ ਵਾਸ ਦ ਮੋਸਟ ਅਸੈਂਸ਼ੀਅਲ ਇਨ ਦ ਹਿਸਟਰੀ ਆਫ ਪੰਜਾਬ, ਇਨ ਦ ਹਿਸਟਰੀ ਆਫ ਦ ਵਰਲਡ, ਦੈਟ ਪੰਜਾਬੀ ਸ਼ੁੱਡ ਹੈਵ ਸਪੋਕਨ ਦੇਅਰ ਹਾਰਟ ਆਊਟ ਕਿ ਹਾਂ ਤੁਸੀਂ ਗਲਤ ਕਰ ਰਹੇ ਹੋ, ਨਹੀਂ ਆਹ ਨਹੀਂ ਚੱਲੂਗਾ। ਕਿਸੇ ਨੇ ਕੈਪਟਨ ਤੇ ਲੋਕਾਂ ਨੇ ਕੀਤਾ, ਕਦੀ ਇਹ ਸੋਚੋ, ਕਿਉਂਕਿ ਕੈਪਟਨ ਨੇ ਦਿੱਲੀ ਦੇ ਨਾਲ ਲੜ ਕੇ, ਸੋਨੀਆ ਗਾਂਧੀ ਦੇ ਨਾਲ ਲੜ ਕੇ ਉਹਨੇ ਪ੍ਰਧਾਨਗੀ ਜੇ ਲਈ, ਤਾਂ ਉਹਦੇ ਚ ਆਪਣੇ ਆਪ ਚ ਗੱਟ ਸੀ ਕਿ ਕੈਪਟਨ ਕੈਪਟਨ ਹੈ। ਸਾਨੂੰ ਲੋਕਾਂ ਨੇ, ਲੋਕੀ ਅਸੀਂ ਰੈਵੋਲੂਸ਼ਨਰੀ ਲੋਕ ਹਾਂ, ਅਸੀਂ ਆਪਣਾ ਜਰਨੈਲ ਲੱਭਦੇ ਹਾਂ, ਅਸੀਂ ਹਮੇਸ਼ਾ ਕੋਈ ਬੇਮਾਦ ਨਹੀਂ ਜਿਹੜਾ ਸਾਡੇ ਹੱਕਾਂ ਲਈ ਖੜਦਾ ਹੋਵੇ, ਡਟਦਾ ਹੋਵੇ, ਅਸੀਂ ਹਮੇਸ਼ਾ ਉਹ ਜਰਨੈਲ ਚੁਣੇ ਹਾਂ। ਤੇ ਸਾਡੇ ਵਿੱਚੋਂ ਅਸੀਂ ਆਈ ਵੁੱਡ ਸੇ ਐਵਰੀਬਡੀ ਹੈਜ਼ ਫੇਲਡ ਮਿਜ਼ਰੇਬਲੀ, ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼, ਕੋਈ ਲਾਲਚ ਇਹਨਾਂ ਨੂੰ ਰੋਕੀ ਬੈਠਾ ਰਿਹਾ, ਗਲਤ ਹੁੰਦਾ ਦੇਖ ਕੇ ਵੀ ਚੁੱਪ ਕਰਕੇ ਬੈਠੇ ਰਹੇ। ਤੇ ਅੱਜ ਵੀ ਫਿਊਚਰ ਵਾਸਤੇ ਇਫ ਦੇ ਕਮਿਟ ਦ ਸੇਮ ਮਿਸਟੇਕ ਦੈਨ ਯੂ ਨੋ ਥਾਊਜ਼ੰਡਸ ਆਫ NRIs ਐਂਡ ਲੈਕਸ ਆਫ ਪੰਜਾਬੀਜ਼ ਇਨ ਪੰਜਾਬ ਵੁੱਡ ਬੀ ਚੀਟਿਡ ਅਗੇਨ। ਯੂ ਕਾਂਟ ਵਿਨ ਲਾਈਕ ਦਿਸ। ਪੰਜਾਬ ਮਰਦ ਆਦਮੀ ਚਾਹੁੰਦਾ, ਪੰਜਾਬ ਚਾਹੇ ਔਰਤ ਵੀ ਹੋਵੇ ਤਾਂ ਦਲੇਰ ਔਰਤ ਚਾਹੁੰਦਾ। ਸਾਡੇ ਐਗਜ਼ਾਮਪਲ ਜਿਹੜੇ ਚਰਖੜੀਆਂ ਤੇ ਚੜੇ, ਜਿਹਨਾਂ ਬੰਦ ਬੰਦ ਕਟਾਏ, ਅਸੀਂ ਉਹਨਾਂ ਨੂੰ ਯਾਦ ਕਰਕੇ ਕਹਿੰਦੇ ਹਾਂ ਗੁਰੂ ਜੀ ਵਾਹਿਗੁਰੂ। ਸਾਡੇ ਤਾਂ ਆਦਰਸ਼ ਉਹ ਲੋਕ ਨੇ, ਤਾਂ ਅਸੀਂ ਜਿਹੜੇ ਬਿਲਕੁਲ ਹੀ ਯੂ ਨੋ
ਚੁੱਪ ਕਰਨ ਵਾਲੇ, ਅਸੀਂ ਮਾਸੂਮ ਡਰੇ ਹੋਏ, ਹਨਾ, ਇੱਕ ਦੂਜੇ ਦੀ ਪਿੱਠ ਚੱਕਣ ਵਾਲੇ, ਇੱਕ ਦੂਜੇ ਨੂੰ ਕੂਹਣੀਆਂ ਮਾਰਨ ਵਾਲੇ, ਜਦੋਂ ਇਹੋ ਜਿਹਾ ਤੁਸੀਂ ਨਜ਼ਾਰਾ ਪੰਜਾਬੀਆਂ ਨੂੰ ਦਓਗੇ ਤਾਂ ਪੰਜਾਬੀ ਵੋਟ ਕਿੱਥੋਂ ਦੇਣਗੇ?
ਬਹੁਤ ਸਾਰੇ ਇਹੋ ਜਿਹੇ ਮਸਲੇ ਸੀ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕੀਤਾ, ਪਰ ਫਿਰ ਵੀ ਜਦ ਤੱਕ ਸਾਸ ਤਦ ਤੱਕ ਆਸ, ਚਲੋ ਜਿੰਨੀਆਂ ਵੀ ਸੀਟਾਂ ਲੈ ਕੇ ਗਏ ਨੇ, ਜੇ ਵਿਰੋਧੀ ਧਿਰ ਦੀ ਸਕਾਰਾਤਮਕ ਤਰੀਕੇ ਨਾਲ ਇਹ ਭੂਮਿਕਾ ਨਿਭਾਉਂਦੀ ਆ ਆਮ ਆਦਮੀ ਪਾਰਟੀ ਤੇ ਇਹਦੇ ਜਿਹੜੇ ਵਿਧਾਇਕ ਨੇ, ਤੇ ਫਿਰ ਹੋ ਸਕਦਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵੀ ਨੇੜੇ ਹੀ ਆ ਰਹੀਆਂ ਨੇ 2 ਸਾਲਾਂ ਨੂੰ, ਹੋ ਸਕਦਾ ਲੋਕ ਮੁੜ ਕੇ ਜੇ ਲੋਕਾਂ ਦਾ ਭਰੋਸਾ ਇਹ ਦੁਬਾਰਾ ਹਾਸਲ ਕਰ ਲੈਂਦੇ ਨੇ ਤੇ ਲੋਕ ਇਹਨਾਂ ਦੇ ਨਾਲ ਜੁੜਦੇ ਨੇ, ਇਹਦੀ ਸੰਭਾਵਨਾ ਰੱਖੀ ਜਾ ਸਕਦੀ ਆ, ਰੱਖਣੀ ਬਣਦੀ ਵੀ ਆ, ਤੇ ਸਾਡੀਆਂ ਸ਼ੁਭ ਇੱਛਾਵਾਂ ਨੇ ਕਿ ਤੁਹਾਡੇ ਨਾਲ ਜਾਂਦੇ ਜਾਂਦੇ ਕੋਈ ਸੁਨੇਹਾ ਸਾਡੇ ਸਰੋਤਿਆਂ ਨੂੰ ਦੇਣਾ ਚਾਹੋ।
ਦੇਖੋ ਐਨਆਰਆਈ ਦਾ ਮੈਂ ਬਹੁਤ ਧੰਨਵਾਦ ਕਰਦਾ, ਜਿੰਨੇ ਵੀ ਮੇਰੇ ਵੀਰ ਭੈਣ ਬਜ਼ੁਰਗ ਕੋਈ ਸੁਣਦੇ ਪਏ ਆ ਇਸ ਟਾਈਮ, ਆਪ ਸਭ ਨੇ ਬਾਈ ਜੀ ਬਹੁਤ ਵਾਹ ਲਾਈ ਹੈ, ਬੜੀ ਮਿਹਨਤ ਕੀਤੀ ਹੈ, ਮੈਨੂੰ ਪਤਾ ਕਿ ਕਿੰਨਾ ਔਖਾ ਬਾਹਰ ਪ੍ਰਦੇਸ਼ ਚ ਰਹਿ ਕੇ ਰੋਟੀ ਕਮਾਉਣਾ, ਤੁਸੀਂ ਫਿਰ ਵੀ ਟਿਕਟਾਂ ਕਰਾ ਕੇ ਆਪਣੇ ਲੱਖਾਂ ਰੁਪਏ ਇੱਥੇ ਲਾ ਕੇ ਪੰਜਾਬ ਬਚਾਉਣਾ, ਤੇ ਕੁਛ ਨੀ ਹੁੰਦਾ, ਅਸੀਂ ਥੋੜੇ ਬਹੁਤੇ ਤਾਂ ਯਾਰ ਕਿਤੇ ਉਹ ਹੋਈ ਹੈ ਸਕਸੈਸਫੁਲ, ਬਟ ਯੈਸ ਤੁਸੀਂ ਇੱਡੇ ਸੋਹਣੇ ਮੁਲਕਾਂ ਚ ਬੈਠੇ ਹੋ, ਉੱਥੇ ਤੁਸੀਂ ਸੱਚੋ ਸੱਚ ਦੇਖਦੇ ਹੋ, ਤੁਹਾਡੇ ਐਮ ਪੀ ਐਮ ਐਲ ਏ ਜੋ ਵੀ ਉੱਥੇ ਕੋਈ ਕੌਂਸਲਰ ਹੁੰਦੇ ਨੇ ਉਹ ਆਮ ਹੀ ਬਜਟਾਂ ਸਿਕਿਉਰਿਟੀ ਦੇ ਘੁੰਮਦੇ ਆ, ਤੁਹਾਨੂੰ ਕੋਈ ਮੈਨੂੰ ਹੋ ਰਿਹਾ ਕਿਸੇ ਉੱਥੇ ਉਹ ਨਜਾਇਜ਼ ਹੁੰਦੀ ਹੈ, ਹਮੇਸ਼ਾ ਸੱਚ ਦਾ ਡੰਗ ਰੱਖੋ, ਤੁਸੀਂ ਜੇ ਕੋਈ ਗਲਤ ਹੈ ਤਾਂ ਜ਼ਰੂਰ ਗਲਤ ਨੂੰ ਗਲਤ ਕਹੋ, ਕਿਸੇ ਨੂੰ ਵੀ ਨਜਾਇਜ਼ ਕੋਈ ਵੀ ਆਪਣੇ ਕਿਸੇ ਪਲੇਟਫਾਰਮ ਤੋਂ ਭੰਡੇ ਨਾ। ਮੈਨੂੰ ਮੈਂ ਫਿਰ ਕਹੂੰਗਾ ਭੈਣ ਜੀ ਵੀ ਮੈਨੂੰ ਬਹੁਤ ਬੁਰਾ ਲੱਗਿਆ ਸੀਗਾ ਮਿੰਟੂ ਜੀ ਦਾ ਇਹ ਕਹਿਣਾ ਕਿ ਜੱਸੀ ਵਿਰੁੱਧ ਸਾਡੇ ਕੋਲ ਸਬੂਤ ਨੇ, ਉਹ ਫਲਾਣਾ ਹੈ ਵੋ ਹੈ, ਸਾਡੇ ਦਿਲ ਨੂੰ ਸੱਟ ਵੱਜਦੇ ਭੈਣ ਜੀ, ਇੱਕ ਜੱਸੀ ਜਸਰਾਜ ਹੈ ਜਿਹੜਾ ਦਰਬਾਰ ਸਾਹਿਬ ਖੜ ਜਾਂਦਾ ਅੰਮ੍ਰਿਤਸਰ ਜਾ ਕੇ, ਦਰਬਾਰ ਸਾਹਿਬ ਹਿੰਮਤ ਰੱਖਦਾ ਰੋਕਣ ਦੀ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਸੁੱਚਾ ਸਿੰਘ ਛੋਟੇਪੁਰ ਨੂੰ, ਲੋਕਾਂ ਨੂੰ ਲੱਗਦਾ
ਜੇਕਰ ਜੱਸੀ ਜਸਰਾਜ ਦੇ ਪ੍ਰਤੀ ਸਾਡਾ ਸਤਿਕਾਰ ਉਸੇ ਤਰ੍ਹਾਂ ਬਰਕਰਾਰ ਆ, ਤੇ ਕੁਝ ਵੀ ਗੱਲਾਂ ਹੋਣ ਜਾਂ ਹੋਣ ਦੇ ਬਾਵਜੂਦ ਵੀ ਜੇ ਸਾਡਾ ਸਾਡੇ ਮਨਾਂ ਦੇ ਵਿੱਚ ਸਤਿਕਾਰ ਬਰਕਰਾਰ ਆ, ਅਸੀਂ ਤਾਂ ਹੀ ਜੱਸੀ ਜਸਰਾਜ ਨੂੰ ਦੁਬਾਰਾ ਇਸ ਮੰਚ ਦੇ ਉੱਤੇ ਸੱਦਿਆ, ਤੇ ਆਉਂਦੇ ਸਮੇਂ ਦੇ ਵਿੱਚ ਵੀ ਅਸੀਂ ਸੱਦਾਂਗੇ, ਜੇ ਤੁਸੀਂ ਗਲਤ ਕੁਛ ਗਲਤ ਕਰੋਗੇ ਤੇ ਅਸੀਂ ਇੰਨੀ ਜ਼ੁਰਤ ਰੱਖਦੇ ਹਾਂ ਕਿ ਅਸੀਂ ਕਵਾਂਗੇ ਕਿ ਹਾਂ ਜੱਸੀ ਜਸਰਾਜ ਜੀ ਇੱਥੇ ਤੁਸੀਂ ਗਲਤ ਕੀਤਾ ਤੇ ਸਾਨੂੰ ਇਹਦਾ ਜਵਾਬ ਦਿਓ, ਜੇ ਤੁਸੀਂ ਸਹੀ ਕਰੋਗੇ ਅਸੀਂ ਤੁਹਾਨੂੰ ਸ਼ਾਬਾਸ਼ ਦੇਵਾਂਗੇ, ਇਸੇ ਹੀ ਸੁਰ ਦੇ ਵਿੱਚ ਸ਼ਾਬਾਸ਼ ਦੇਵਾਂਗੇ ਕਿ ਜੱਸੀ ਜਸਰਾਜ ਜੀ ਤੁਸੀਂ ਬਹੁਤ ਸੋਹਣਾ ਕੀਤਾ, ਬਹੁਤ ਕੁਝ ਕੀਤਾ, ਔਰ ਅੱਜ ਜਿਹੜੇ ਤੁਸੀਂ ਮਸਲੇ ਰੱਖ ਰਹੇ ਹੋ ਵਾਕਈ ਇਹ ਜ਼ੁਰਤ ਵਾਲੀ ਗੱਲ ਆ ਕਿ ਇੱਕ ਪਾਰਟੀ ਚ ਰਹਿ ਕੇ ਪਾਰਟੀ ਨੂੰ ਸ਼ੀਸ਼ਾ ਦਿਖਾਉਣਾ ਕਿ ਭਾਈ ਤੁਹਾਡੇ ਚ ਇਹ ਕਮੀਆਂ ਨੇ, ਇਹ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਹੁੰਦੀ, ਅਸੀਂ ਇੱਥੇ ਜੱਸੀ ਜਸਰਾਜ ਨੂੰ ਐਪਰੀਸ਼ੀਏਟ ਕਰਾਂਗੇ, ਪਰ ਜੇਕਰ ਕੁਝ ਗਲਤ ਹੋਏਗਾ ਗਲਤ ਲੱਗੇਗਾ ਤਾਂ ਅਸੀਂ ਉੱਥੇ ਉਹਨੂੰ ਗਲਤ ਕਵਾਂਗੇ ਕਿ ਹਾਂ ਭਾਈ ਤੁਸੀਂ ਗਲਤ ਕੀਤਾ।
ਇੱਥੇ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਜੀ, ਦੇਖੋ ਜੇ ਦਰਬਾਰ ਸਾਹਿਬ ਜਾ ਕੇ ਵੀ ਜੱਸੀ ਖੜਦਾ ਸੀ, ਲੋਕੀ ਕਹਿੰਦੇ ਭਾਈ ਗੁਰਦੁਆਰੇ ਕਿਉਂ ਚਲ ਗਿਆ, ਗੁਰਦੁਆਰਿਆਂ ਨੂੰ ਵਿੱਚ ਚੋ ਲਿਆਉਣਾ ਉਹ, ਮੈਂ ਤਾਂ ਇਹ ਕਹਿੰਦਾ ਸੀ ਪੰਜਾਬੀ ਉਹ ਮੇਰੀ ਨਾ ਸੁਣੋ, ਇਹ ਦਰ ਤਾਂ ਦੇਖ ਲਓ ਜਿਹੜੇ ਦਰ ਤੇ ਜੱਸੀ ਜਸਰਾਜ ਖੜਾ, ਉਹ ਬਾਈ ਅੱਗੇ ਟੋਏ ਨੇ, ਤੁਸੀਂ ਡਿੱਗ ਜਾਣਾ, ਮੈਨੂੰ ਡਰ ਲੱਗ ਰਿਹਾ ਪੰਜਾਬ ਡੁੱਬ ਜੂਗਾ, ਬਾਈ ਅਸੀਂ ਹਾਰ
ਜਾਵਾਂਗੇ,
ਪੰਜਾਬ
ਤੁਸੀਂ ਨਾ ਹੁਣ ਇਕੱਲੇ ਜੱਸੀ ਜਸਰਾਜ ਨਹੀਂ ਰਹੇ, ਤੁਸੀਂ ਇੱਕ ਕਲਾਕਾਰ ਵੀ ਹੋ, ਤੁਸੀਂ ਇੱਕ ਲੋਕ ਨੁਮਾਇੰਦੇ ਵੀ ਹੋ, ਇੱਕ ਲੋਕਾਂ ਦੇ ਵਿੱਚ ਇੱਕ ਲੀਡਰ ਦੇ ਤੌਰ ਦੇ ਉੱਤੇ ਵੀ ਤੁਸੀਂ ਜਾਣੇ ਜਾਂਦੇ ਹੋ, ਫਿਰ ਉੱਥੇ ਜੱਸੀ ਜਸਰਾਜ ਦਾ ਨਿੱਜ ਖਤਮ ਹੋ ਜਾਂਦਾ, ਉੱਥੇ ਟੋਟੈਲਿਟੀ ਦੀ ਗੱਲ ਹੁੰਦੀ ਆ, ਬਾਕੀ ਲੋਕਾਂ ਦੀ ਗੱਲ ਹੁੰਦੀ ਆ, ਤੁਸੀਂ ਨਿੱਜ ਜਿਹੜਾ ਤੁਹਾਡਾ ਉਹ ਇੰਨਾ ਆਪਣੇ ਆਪ ਦੇ ਉੱਤੇ ਹਾਵੀ ਨਾ ਹੋਣ ਦਿਓ, ਤੁਸੀਂ ਲੋਕਾਂ ਦੀ ਗੱਲ ਜ਼ਿਆਦਾ ਕਰਿਆ ਕਰੋ, ਆਪਣੀ ਗੱਲ ਨਾ ਕਰਿਆ ਕਰੋ, ਇੰਨੀ
ਲੋਕਾਂ ਦੀ ਗੱਲ ਵਾਸਤੇ ਜੀ 3 ਸਾਲ ਲਾ ਤੇ, ਮੈਨੂੰ ਦੱਸੋ 3 ਸਾਲ ਚ ਕਿਹੜਾ ਗੀਤ ਰਿਲੀਜ਼ ਕੀਤਾ, ਕਿਹੜੀ ਫਿਲਮ
ਕੀਤੀ, ਸਮਾਂ ਜਿਹੜਾ ਉਹ ਸਾਨੂੰ ਹੋਰ ਗੱਲਬਾਤ ਦੀ ਇਜਾਜ਼ਤ ਨਹੀਂ ਦੇ ਰਿਹਾ, ਮੈਂ ਕਿਹਾ ਚਾਹੂੰਗੀ ਕੋਈ ਗੱਲ ਨੀ, ਆਪਾਂ ਫੇਰ ਕਿਸੇ ਦਿਨ ਆਪਣੀ ਗੱਲਬਾਤ ਹੁੰਦੀ ਰਹੇਗੀ ਇਸ ਮੰਚ ਦੇ ਉੱਤੇ, ਤੇ ਤੁਹਾਡਾ ਸਾਰੇ ਸਰੋਤਿਆਂ ਵੱਲੋਂ ਸਾਡੀ ਸਾਰੀ ਟੀਮ ਦੇ ਵੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਸਾਨੂੰ, ਬਹੁਤ ਸਾਰੀਆਂ ਸਾਡੀਆਂ ਸਾਰੀਆਂ ਦੀਆਂ ਸਾਰੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ, ਆਮ ਆਦਮੀ ਪਾਰਟੀ ਦੇ ਨਾਲ ਨੇ, ਜਿਹੜੇ ਪੰਜਾਬ ਦੇ ਫਿਕਰਮੰਦ ਨੇ ਉਹਨਾਂ ਦੇ ਨਾਲ ਨੇ,
ਸ਼ੁਕਰੀਆ, ਪੰਜਾਬ ਲਈ ਆਪਣੇ ਪਰਿਵਾਰ ਲਈ ਹੱਕ ਸੱਚ ਦੀ ਆਵਾਜ਼ ਲਈ ਹਮੇਸ਼ਾ ਜਾਗਦੇ ਰਹੋ, ਚੜ੍ਹਦੀ ਕਲਾ ਚਲਾਓ,
ਸ਼ੁਕਰੀਆ ਜੀ। ਦੋਸਤੋ ਇਹ ਸਨ ਜੀ ਆਮ ਆਦਮੀ ਪਾਰਟੀ ਦੇ ਇੱਕ ਵੱਖਰੇ ਸੁਭਾਅ ਵਾਲੇ ਜੱਸੀ ਜਸਰਾਜ ਜੀ, ਜਿਨ੍ਹਾਂ ਦੀ ਗੱਲਬਾਤ ਸੁਣੀ ਆ, ਤੇ ਹੁਣ ਮੈਨੂੰ ਅਮਨਦੀਪ ਹਾਂਸ ਨੂੰ ਤੁਸੀਂ ਇਜਾਜ਼ਤ ਦਿਓ ਜੀ, ਤੁਸੀਂ ਰੇਡੀਓ ਹਰਮਨ ਰੇਡੀਓ ਦੇ ਜਿਹੜੇ ਬਾਕੀ ਸੈਗਮੈਂਟ ਨੇ ਉਹਨਾਂ ਨੂੰ ਸੁਣਦੇ ਰਹੋ ਤੇ ਖੁਸ਼ ਰਹੋ, ਆਬਾਦ ਰਹੋ, ਕੱਲ ਫਿਰ ਮਿਲਦੇ ਹਾਂ ਜੀ ਗੱਲਬਾਤ ਲੈ ਕੇ ਕੁਝ ਹੋਰ ਨਵੀਆਂ ਖਬਰਾਂ ਲੈ ਕੇ, ਸਰਬਜੀਤ ਜੀ ਦਾ ਤਕਨੀਕੀ ਉਹਨਾਂ ਨੇ ਤਕਨੀਕੀ ਤੌਰ ਦੇ ਉੱਤੇ ਸਾਥ ਦਿੱਤਾ, ਉਹਨਾਂ ਦਾ ਮੈਂ ਖਾਸ ਤੌਰ ਦੇ ਉੱਤੇ ਧੰਨਵਾਦ ਕਰਦੀ ਹਾਂ, ਭੁਲਾ ਚੁੱਕਾ ਲਈ ਮੁਆਫੀ ਦਿਓ ਜੀ।
ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਚੌਕੀਦਾਰ ਘਰੋ ਘਰੀ ਆ ਜੋ ਵੀ ਪੰਚਾਇਤ ਘਰੇ ਇਕੱਠ ਬਹਿ ਗਿਆ ਚੌਕੀਦਾਰ ਘਰੋ ਘਰੀ ਆ ਕੇ ਕਹਿ ਗਿਆ ਆ ਜੋ ਵੀ ਪੰਚਾਇਤ ਘਰੇ ਇਕੱਠ ਬਹਿ ਗਿਆ ਖਾਂਜਦਾ ਇੱਕ ਰੌਲਾ ਭਾਈਆਂ ਵਿੱਚ ਚੱਲੇ ਵੱਜਦਾ ਵੱਡਾ ਰੌਲਾ ਚੁਨੀਆਂ ਨੇ ਖਾ ਕੇ ਖਾਂਜਦਾ।